ਸਤਿਗੁਰੂ ਤਨ ਜੀ ਗੁਰੂ ਨਾਨਕ ਦੇਵ ਜੀ ਹੋ ਮਹਾਰਾਜ ਨੰਡੋਤ ਮੰਦਨੀ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਅਮਨੀ ਭਗਤੀ ਨਾਏ ਰੱਖੋ ਰੱਖਣ ਵਾਰ ਧਿਆਨਾ ਨਾਨਕ ਕਰਦੇ
ਰੱਖੋ ਰੱਖਣ ਵਾਰ ਧਿਆਨ ਨਾਨਕ ਕਰਦੇ ਗੁਰੂ ਫਿਰ ਕਰੋ ਇੱਕ ਨੂੰ ਬੰਦ ਕਰਦੇ ਹਵਾ ਲੱਗ ਗਿਆ ਜ਼ੁਕਾਮ ਹੁੰਦਾ ਜਾਂਦਾ ਉਹ ਇਹਨਾਂ ਪੱਖੇ ਮੇਰੇ ਆਲੇ ਦੁਆਲੇ ਲਾਇਆ ਕਰ ਜ਼ੁਕਾਮ ਕਰਤਾ ਸਾਸਿੰਗ ਚਿੱਤ ਵਿਰਤੀਆਂ ਇਕਾਗਰ ਕਰੋ ਆਪ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਪ੍ਰੇਮੀਆਂ ਤੋਂ ਕੀਰਤਨ ਸਰਵਣ ਕਰ ਰਹੇ ਸੀ ਬਹੁਤ ਸੋਹਣੇ ਸ਼ਬਦ ਪੜ੍ਹਦੇ ਸੀ ਸਾਰੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਨ ਵਾਸਤੇ ਜਿਸ ਵਕਤ ਸੁਲਤਾਨਪੁਰ ਤੋਂ ਚੱਲੇ ਤਾਂ ਮਰਦਾਨਾ ਅਤੇ ਭਾਈਵਾਲਾ ਨਾਲ ਨੇ ਮਰਦਾਨੇ ਨੂੰ ਪੁੱਛਿਆ ਮਹਾਰਾਜ ਨੇ ਕਹਿੰਦੇ ਭਾਈ ਮਰਦਾਨਾ ਹੁਣ ਕਿੱਧਰ ਨੂੰ ਚੱਲੀਏ ਕਹਿੰਦੇ ਮਹਾਰਾਜ ਜਿੱਧਰ ਤੁਹਾਡੀ ਰਜ਼ਾ ਹੈ ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਪ੍ਰੇਮੀਆਂ ਇੱਕ ਪ੍ਰੇਮੀ ਹੈ ਜਿਸਨੇ ਪਿਛਲੇ ਜਨਮਾਂ ਦੇ ਅੰਦਰ ਬਹੁਤ ਬੰਦਗੀ ਕਰੀ ਹੋਈ ਹੈ ਜਨਮ ਦਰ ਜਨਮ ਲੈ ਲੈਂਦਾ ਫਿਰ ਭਗਤੀ ਕਰਦਾ ਹੈ ਜਨਮ ਲੈ ਲੈਂਦਾ ਫਿਰ ਭਗਤੀ ਕਰਦਾ ਹੈ ਹੁਣ ਵੀ ਭਗਤੀ ਕਰ ਰਿਹਾ ਉਸ ਦੀ ਆਵਾਜ਼ ਆ ਰਹੀ ਹੈ ਅਹਿਮਦਾਬਾਦ ਦੇ ਅੰਦਰ ਹੈ ਭਾਈ ਲਾਲੋ ਉਹਦਾ ਨਾਮ ਹੈ ਪੁੱਗਣ ਵਾਲੀ ਹੈ ਨਰਸ ਸਿਰਫ ਇੱਕੋ ਵਾਰੀ ਦੇ ਕੇ ਇਹਨੇ ਪੁੱਗ ਜਾਣਾ ਸੋ ਉੱਥੇ ਆਪਾਂ ਚੱਲਣਾ ਗਰੀਬ ਹੈ ਕਿਰਤੀ ਹੈ ਬਹੁਤ ਮਿਹਨਤ ਦੇ ਨਾਲ ਪਛਾਦੇ ਛੱਕ ਰਿਹਾ ਕੋਈ ਅਮੀਰ ਆਦਮੀ ਨਹੀਂ ਹੈ ਜਿਹਦੇ ਆਪਾਂ ਜਾਣ ਲੱਗੇ ਹਾਂ ਤੁਹਾਨੂੰ ਵੀ ਰੁੱਖਾ ਸੁੱਖਾ ਪ੍ਰਸ਼ਾਦਾ ਮਿਲੇਗਾ ਕਹਿਣ ਲੱਗੇ ਮਹਾਰਾਜ ਜਿੱਧਰ ਆਪਦੀ ਰਜ਼ਾ ਹੈ ਆਪ ਜਾ ਚੱਲੋ ਅਸੀਂ ਆਪਦੇ ਦਾਸ ਹਾਂ ਗੁਰੂ ਮਹਾਰਾਜ ਜੀ ਜਾ ਕੇ ਭਾਈ ਲਾਲੋ ਦੇ ਪਹੁੰਚ ਜਾਂਦੇ ਨੇ 17 ਦਿਨ ਤੁਰ ਪੈਦਲ ਜਾਂਦਿਆਂ ਨੂੰ ਲੱਗੇ ਗੱਲ ਹੈ ਬੜੀ ਦੇਖਣ ਵਾਲੀ ਵਿਚਾਰਨ ਵਾਲੀ ਕਿ ਕਿੰਨੇ ਕਿੰਨੇ ਦਿਨ ਪੈਦਲ ਤੁਰੇ ਜਾਂਦੇ ਸੀ ਗਾਂ ਠਹਿਰਨ ਵਾਸਤੇ ਕੋਈ ਥਾਂ ਤਾਂ ਹੁੰਦਾ ਨਹੀਂ ਸੀ ਵੀ ਕੋਈ ਰੈਸਟ ਹਾਊਸ ਬਣੇ ਹੋਏ ਨੇ ਜਾਂ ਕੋਈ ਗੈਸਟ ਹਾਊਸ ਬਣੇ ਹੋਏ ਨੇ ਹੋਟਲ ਨੇ ਉਹਨਾਂ ਦਿਨਾਂ 'ਚ ਜੇ ਤਾਂ ਧਰਮਸ਼ਾਲਾ ਪਿੰਡ ਨੇ ਬਣਾਈ ਹੋਈ ਹੈ ਸ਼ਹਿਰ ਨੇ ਬਣਾਈ ਹੋਈ ਹੈ ਫਿਰ ਤਾਂ ਉੱਥੇ ਚਲੇ ਜਾਂਦੇ ਸੀ ਨਹੀਂ ਫਿਰ ਜਿੱਥੇ ਜਗ੍ਹਾ ਮਿਲ ਜਾਂਦੀ ਸੀ ਉੱਥੇ ਹੀ ਪੈ ਜਾਂਦੇ ਸੀ ਰਾਤ ਕੱਟ ਲੈਂਦੇ ਸੀ ਪ੍ਰਸ਼ਾਦ ਪਾਣੀ ਕਿਸੇ ਨੇ ਲਿਆ ਤਾਂ ਛਕ ਲੈਣਾ ਨਹੀਂ ਲਿਆ ਨਹੀਂ ਛਕਣਾ ਸੋ ਚੱਲਦੇ ਚੱਲਦੇ 17 ਦਿਨਾਂ ਵਿੱਚ ਭਾਈ ਲਾਲੋ ਦੇ ਪਹੁੰਚਦੇ ਨੇ ਕਿਸੇ ਤੋਂ ਨਹੀਂ ਪੁੱਛਿਆ ਵੀ ਉਹ ਭਾਈ ਲਾਲੋ ਦਾ ਘਰ ਕਿਹੜਾ ਸਿੱਧਾ ਹੀ ਉੱਥੇ ਪਹੁੰਚਦੇ ਨੇ ਜਾ ਕੇ ਦਰਵਾਜ਼ਾ ਖਟਕਾਇਆ ਉਸਨੇ ਦਰਵਾਜ਼ਾ ਖੋਲ੍ਹਿਆ ਜਿਸ ਵਕਤ ਦਰਸ਼ਨ ਕੀਤੇ ਉਹਦੇ ਸਾਰੇ ਸਰੀਰ ਦੇ ਅੰਦਰ ਐਸੀ ਝਰਨਾਟ ਚੱਲੀ ਐਸੀ ਮਿੱਠੀ ਝਰਨਾਟ ਚੱਲੀ ਅਤੇ ਐਂ ਮਹਿਸੂਸ ਹੋਇਆ ਕਿ ਕੋਈ ਮੇਰਾ ਉਹ ਜਨਮਾਂ ਜਨਮਾਂ ਤਰ੍ਹਾਂ ਦੇ ਜਾਣਨ ਵਾਲਾ ਆ ਗਿਆ ਉਪਰਾ ਨਹੀਂ ਲੱਗਿਆ ਗੁਰੂ ਨਾਨਕ ਕਿਸੇ ਨੂੰ ਇੰਨੀ ਜ਼ਬਰਦਸਤ ਖਿੱਚ ਪਈ ਕਿ ਸਭ ਕੁਛ ਭੁੱਲ ਗਿਆ ਉਸ ਵੇਲੇ ਆਪ ਅੰਦਰ ਲੈ ਗਿਆ ਇੱਕ ਮੰਜੀ ਪਈ ਸੀ ਗੁਰੂ ਮਹਾਰਾਜ ਜੀ ਉਸਦੇ ਉੱਤੇ ਬਿਰਾਜ ਗਏ ਅਤੇ ਆਪ ਪੁੱਛਣ ਲੱਗਿਆ ਕਿ ਮਹਾਰਾਜ ਮੈਂ ਪਹਿਲਾਂ ਆਪਦਾ ਵਾਕਫ ਨਹੀਂ ਇਸ ਕਰਕੇ ਮੈਂ ਬੜੀ ਨਿਮਰਤਾ ਦੇ ਨਾਲ ਇਹ ਬੇਨਤੀ ਕਰਦਾ ਕਿ ਤੁਸੀਂ ਜੇ ਆਪਣਾ ਪਰਿਚਾ ਦੇਵੋ ਤਾਂ ਮੈਨੂੰ ਪਤਾ ਲੱਗ ਜਾਵੇ ਪਹਿਲਾਂ ਮੈਂ ਕਦੇ ਆਪਦੇ ਦਰਸ਼ਨ ਨਹੀਂ ਕਰੇ ਵੈਸੇ ਮੈਂ ਮਹਾਂਪੁਰਸ਼ਾਂ ਦੇ ਸਤਸੰਗਾਂ 'ਚ ਜਾਂਦਾ ਕੋਈ ਉਹ ਮਹਾਂਪੁਰਸ਼ ਹੋਣਾ ਜਿਸਦਾ ਮੈਂ ਸਤਸੰਗ ਨਾ ਕਰਦਾ ਹੋਵਾਂ ਮੈਂ ਕਿਰਤੀ ਬੰਦਾ ਮਿਹਨਤ ਕਰਕੇ ਰੋਟੀ ਖਾ ਰਿਹਾ। ਮਹਾਰਾਜ ਕਹਿਣ ਲੱਗੇ ਕੋਈ ਨਾ ਭਾਈ ਲਾਡੋ, ਜੇ ਤੂੰ ਨਹੀਂ ਜਾਣਦਾ ਸੀ ਤਾਂ ਤੈਨੂੰ ਜਾਣਦੇ ਆ। ਆਪੇ ਹੀ ਕਹਿਣ ਲੱਗਿਆ ਵੀ ਤੁਸੀਂ ਕਿਤੇ ਉਹ ਤਾਂ ਨਹੀਂ ਹੋ ਜਿਹੜੇ ਨਾਨਕ ਜੀ ਮੋਦੀ ਖਾਨੇ ਦੇ ਵਿੱਚ ਕੰਮ ਕਰਦੇ ਸੀ ਤੇ ਸੁਣਿਆ ਸੀ ਸਾਧੂ ਮਹਾਤਮਾ ਤੇ ਕਿ ਉਹਨਾਂ ਨੇ ਕੰਮ ਛੱਡ ਕੇ ਸੰਸਾਰ ਦਾ ਉਧਾਰ ਕਰਨ ਵਾਸਤੇ ਫੈਸਲਾ ਕਰ ਲਿਆ। ਭਾਈ ਮਰਦਾਨਾ ਕਹਿਣ ਲੱਗਿਆ ਭਾਈ ਲਾਲੋ ਠੀਕ ਹੈ, ਤੂੰ ਜੋ ਗੱਲ ਕਹਿਣਾ ਹੈ ਠੀਕ ਹੈ, ਬਾਕੀ ਜੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਵੀ ਠੀਕ ਹੈ, ਕਿਉਂਕਿ ਜਦੋਂ ਅਸੀਂ ਚੱਲੇ ਸੀ ਇਹਨਾਂ ਨੇ ਉਸੇ ਵੇਲੇ ਸਾਨੂੰ ਦੱਸਤਾ ਸੀ ਕਿ ਏਮਨਾਬਾਦ ਆਪਾਂ ਜਾ ਰਹੇ ਹਾਂ ਤੇ ਉੱਥੇ ਇੱਕ ਪੁੱਗਣ ਵਾਲੀ ਰੂਹ ਹੈ ਜਿਹੜੀ ਕਿੰਨਿਆਂ ਜਨਮਾਂ ਤੋਂ ਤਪ ਕਰਦੀ ਹੈ, ਭਗਤੀ ਕਰਦੀ ਹੈ, ਨਾਮ ਜਪਦੀ ਹੈ, ਪਰ ਅਜੇ ਤੱਕ ਉਹ ਪਾਰ ਨਹੀਂ ਲੰਘ ਸਕੀ। ਉੱਥੇ ਚੱਲਣਾ ਭਾਈ ਮਰਦਾਨਾ। ਕਹਿਣ ਲੱਗਿਆ ਭਾਈ ਮਰਦਾਨਾ ਜੀ, ਭਾਈ ਲਾਲੋ, ਇਹ ਤਾਂ ਤੁਹਾਨੂੰ ਜਾਣਦੇ ਨੇ, ਤੁਸੀਂ ਹੁਣ ਜਾਣ ਕੇ ਇਹਨਾਂ ਨੂੰ ਬਹੁਤ ਹੀ ਖੁਸ਼ ਹੋਇਆ। ਬੜੇ ਪਿਆਰ ਦੇ ਨਾਲ ਮਹਾਰਾਜ ਜੀ ਨੂੰ ਬਿਠਾ ਕੇ ਸੇਵਾ ਕਰੀ ਉਸਨੇ। ਮਹਾਰਾਜ ਜੀ ਉੱਥੇ ਰਹਿ ਰਹੇ ਨੇ, ਲੇਕਿਨ ਆਪਦੀ ਜੋ ਮਰਿਆਦਾ ਸੀ ਕਿ ਇੱਕ ਪਾਸੇ ਇੱਕ ਭਾਈ ਬਾਲਾ ਜੱਟ ਸੀ ਉਸ ਨੂੰ ਨਾਲ ਲਿਆ ਹੋਇਆ ਤੇ ਇੱਕ ਪਾਸੇ ਡੂਮ ਨੂੰ ਨਾਲ ਲਿਆ ਹੋਇਆ ਭਾਈ ਮਰਦਾਨੇ ਨੂੰ। ਉਹਨਾਂ ਦਿਨਾਂ ਦੇ ਵਿੱਚ ਜਾਤ ਪਾਤ ਹੱਦ ਤੋਂ ਜ਼ਿਆਦਾ ਜ਼ੋਰਾਂ ਤੇ ਸੀ, ਬਹੁਤ ਜ਼ਿਆਦਾ, ਕਿਉਂਕਿ ਮੈਂ ਜਾਤ ਪਾਤ ਦੇਖੀ ਹੈ, ਬਹੁਤ ਜ਼ਿਆਦਾ ਹੋਇਆ ਕਰਦਾ ਸੀ। ਉਹਦਾ ਮੈਂ ਟੋਰਚਰ ਵੀ ਦੇਖਿਆ, ਲੋਕ ਟੋਲਰੇਟ ਨਹੀਂ ਸੀ ਕਰਿਆ ਕਰਦੇ ਬਿਲਕੁਲ। ਇੱਕ ਵਾਰੀ ਮੈਂ ਬੱਚਿਆਂ ਨਾਲ, ਬੱਚੇ ਸੀਗੇ ਖੇਡਦੇ ਸੀ, ਪੜ੍ਹਦਾ ਹੁੰਦਾ ਮੈਂ, ਤਾਂ ਇੱਕ ਬਾਬੂ ਖਾਨ ਨਾਮ ਦਾ ਮੁਸਲਮਾਨ ਮੇਰਾ ਬੜਾ ਮਿੱਤਰ ਸੀ, ਬਹੁਤ ਸਾਊ ਸੀਗਾ, ਔਰ ਖੇਡਦੇ ਹੁੰਦੇ ਰੁਕਣਾ ਫਿਰ ਦੂਜਿਆਂ ਨੇ ਟੋਲਣਾ, ਉਹਦੇ ਸਿਰ ਪਿੱਤ ਸੀ, ਉਹ ਆ ਕੇ ਉਹਨੇ ਮੈਨੂੰ ਟੋਲ ਲਿਆ। ਮੇਰੇ ਕੋਲ ਦਾਣੇ ਸੀਗੇ ਮੱਕੀ ਦੇ, ਮੈਂ ਉਹ ਮੂੰਹ 'ਚ ਫੱਕਾ ਮਾਰਨ ਲੱਗਿਆ, ਉੱਥੇ ਭੂਆ ਘਰਾਂ 'ਚੋਂ ਲੱਗਦੀ ਸੀ, ਉਹਨੇ ਇੱਕਦਮ ਦੇਖ ਕੇ ਮੇਰੇ ਇੱਥੇ ਬਾਂਹ ਦੇ ਉੱਤੇ ਜ਼ੋਰ ਦੀ ਮੁੱਕਾ ਮਾਰਿਆ, ਦੂਏ ਹੱਥ ਨਾਲ ਫੜ ਕੇ ਮੇਰੇ ਸਾਰੀ ਦਾਣੀ ਸਟਰਾ ਤੇ, ਕਹੀਂ ਚੋਂ ਤਾਂ ਪਿੱਟਿਆ ਗਿਆ। ਇੱਥੇ ਹੀ ਬਸ ਨਹੀਂ ਕਰੀ, ਅੰਦਰੋਂ ਜਾ ਕੇ ਘੜਾ ਪਾਣੀ ਦਾ ਲਿਆ ਹੀ ਮੇਰੇ ਉੱਤੇ ਪਾਤਾ, ਮੇਰੇ ਦਾਣੇ ਜਿਹੜੇ ਜੇਬ ਸੀ ਉਹ ਵੀ ਭਿੱਜ ਗਏ ਸਾਰੇ, ਕਹਿ ਛੱਡਦੇ ਹੁਣ ਤੂੰ ਖਾਣ ਦੇ, ਇਹ ਖਾਣ ਦੇ ਕਾਬਲ ਨਹੀਂ, ਤੈਨੂੰ ਮੁਸਲਮਾਨ ਨੇ ਹੱਥ ਲਾ ਤਾ। ਇਹ ਜਾਤ ਪਾਤ ਦੀ ਸਟ੍ਰੀਮ ਸੀ ਉਸ ਵੇਲੇ ਵੀ, ਗੁਰੂ ਨਾਨਕ ਸਾਹਿਬ ਤਾਂ 500 ਸਾਲ ਪਹਿਲਾਂ ਹੋਏ ਨੇ, ਪਤਾ ਨਹੀਂ ਉਹ ਵੇਲੇ ਕਿਵੇਂ ਹੋਵੇ। ਇੱਕ ਵਾਰੀ ਮੈਂ ਸਿੰਧ ਸੀ, ਉੱਥੇ ਅਮਰ ਛਕਾਇਆ ਬਹੁਤ, ਜਦ ਮੈਂ ਆਪ ਅਮਰ ਛਕਾਇਆ ਕਰਦਾ ਸੀ, ਤਾਂ ਉਹਨਾਂ ਦਿਨਾਂ ਦੇ ਅੰਦਰ ਹਰੀਜਨਾਂ ਨੂੰ ਅਮਰ ਨਹੀਂ ਸੀ ਛਕਾਇਆ ਕਰਦੇ, ਚੌਥੇ ਪਾੜੇ ਵਾਲੇ ਕਿਹਾ ਕਰਦੇ ਸੀ, ਜੇ ਛਕਾਉਣਾ ਵੀ ਹੈ ਤਾਂ ਵੱਖਰਾ ਬਿਠਾ ਕੇ ਛਕਾਉਂਦੇ ਸੀ, ਨਾਲ ਨਹੀਂ ਸੀ ਛਕਾਇਆ ਕਰਦੇ। ਉਹ ਕੀਰਤਨ ਮੈਂ ਕਰਦਾ, ਛੋਟੀ ਉਮਰ ਸੀ, 19 ਤੋਂ 20 ਦੇ ਦਰਮਿਆਨ ਸੀ, ਉਹ ਬੜੇ ਪ੍ਰੇਮੀ ਅੰਮ੍ਰਿਤ ਮੈਂ ਛਕਾਤਾ ਉਹਨਾਂ ਨੂੰ, ਅੰਮ੍ਰਿਤ ਵੇਲੇ ਉੱਠਿਆ ਕਰਨ, ਕਿਉਂਕਿ ਜਿੱਥੇ ਮੈਂ ਰਹਿੰਦਾ ਸੀ ਉੱਥੇ ਜਿੰਨੇ ਵੀ ਮੇਰੇ ਨੇੜੇ ਆਉਂਦੇ ਸੀ ਸਾਰਿਆਂ ਨੂੰ ਮੈਂ ਕਹਿੰਦਾ ਸੀ ਵੀ 1:30 ਵਜੇ ਉੱਠੋ, ਇਸ਼ਨਾਨ ਕਰੋ। ਉਹਦੇ ਬਾਅਦ ਇੱਕ ਖਾਲਾ ਚੱਲਦਾ ਸੀ ਨਹਿਰ ਦਾ ਵਿਚਾਲੇ ਦੀ, ਖੇਤਾਂ ਨੂੰ ਪਾਣੀ ਦੇਣ ਵਾਲਾ, ਅਤੇ ਉਹਦੇ ਵਿੱਚ ਇਸ਼ਨਾਨ ਕਰਿਆ ਕਰਦੇ। ਸਿੰਧ 'ਚ ਪਾਣੀ ਨਹੀਂ ਸੀ ਹੁੰਦਾ, ਨਲਕੇ ਨਹੀਂ ਸੀ ਲੱਗਦੇ, ਡਿੱਗੀਆਂ ਹੁੰਦੀਆਂ, ਉਹਦੇ ਵਿੱਚ ਇਸ਼ਨਾਨ ਕਰਨਾ, ਉਹਦੇ ਕੰਢੇ 'ਤੇ ਬਹਿ ਜਾਣਾ, ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ, ਆ ਪੱਖਿਆਂ ਵਾਲਾ ਹਿਸਾਬ ਨਹੀਂ, ਹੁਣ ਤਾਂ ਕਿੰਨੇ ਪੱਖੇ ਲਾਉਂਦੇ ਨੇ। ਉੱਥੇ ਬੈਠ ਕੇ ਸਾਰੇ ਬੰਦਗੀ ਕਰਦੇ ਸੀ, ਕੋਈ ਤਕਰੀਬਨ 1:30 ਵਜੇ ਤੋਂ 15-20 ਮਿੰਟ ਸਾਰੇ ਇਸ਼ਨਾਨ ਕਰ ਲੈਂਦੇ ਸੀ, ਉਹਦੇ ਬਾਅਦ ਚੌਂਕੜੇ ਮਾਰ ਕੇ ਬਹਿ ਜਾਂਦੇ ਸੀ। ਭਜਨ ਬੰਦਗੀ ਦਾ ਜ਼ੋਰ ਹੋਇਆ ਕਰਦਾ ਸੀ, ਹੁਣ ਤਾਂ ਗੱਲਾਂ ਦਾ ਜ਼ੋਰ ਜ਼ਿਆਦਾ ਆ, ਭਜਨ ਦਾ ਤਾਂ ਹੈ ਹੀ ਨਹੀਂ, ਖਤਮ ਹੋ ਗਿਆ। ਬਿਰਲੇ ਬਿਰਲੇ ਬੰਦੇ ਨੇ ਜਿਹੜੇ ਭਜਨ ਬੰਦਗੀ ਕਰਦੇ ਨੇ, ਬਾਕੀ ਤਾਂ ਇੱਥੇ ਗੁਰਦੁਆਰਿਆਂ ਚ ਵੀ ਆਉਂਦੇ ਨੇ। ਮੈਂ ਦੇਖਦਾ ਇੱਥੇ ਸਿੰਘ ਬੈਠੇ ਨੇ, ਕਿੰਨੇ ਵੀ ਬੈਠੇ ਨੇ, ਕਦੀ ਆ ਜਾਣ ਸੁਣ ਕੇ। ਉਹ ਐ ਹੈ ਨੀ, ਚਾਅ ਨੀ ਹੈ ਅੰਦਰ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਚੱਲੀਏ ਬਾਣੀ ਸੁਣੀਏ। ਬਾਕੀ ਕੰਮ ਤਾਂ ਜਿਹੜੇ ਨੇ ਉਹ ਤਾਂ ਸਾਰੇ ਬੰਦ ਕੀਤੇ ਜਾ ਸਕਦੇ ਨੇ। ਸਭ ਤੋਂ ਸੁਪਰੀਮ ਕੰਮ ਹੈ ਬੰਦਗੀ ਕਰਨ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਸਾਧ ਸੰਗਤ ਭੱਜ ਕੇ। ਉਹ ਨਵੇਂ ਆਬਾਦ ਘਰ ਸੀ, ਉੱਥੇ ਗਏ ਹੋਏ, ਜ਼ਮੀਨਾਂ ਪੱਟਦੇ ਸੀ, ਬਣਜੇ ਵੱਢਦੇ ਸੀ, ਅਤੇ ਉੱਥੇ ਇੱਕ ਵਜੇ ਅਤੇ ਡੇਢ ਵਜੇ ਤੋਂ ਜਾਂ ਪੌਣੇ ਦੋ ਵਜੇ ਤੋਂ ਬੈਠ ਕੇ ਗਏ ਸਾਰੇ, ਚਾਰ ਵਜੇ ਤੱਕ ਕੋਈ ਨਹੀਂ ਸੀ ਹਿਲਦਾ। ਬੀਬੀਆਂ ਵੀ ਸਾਰੇ ਪਿੰਡ ਦੀਆਂ ਅਤੇ ਭਾਈ ਵੀ ਸਾਰੇ ਪਿੰਡ ਦਾ, ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਖਾਲੇ ਦੇ ਕੰਢੇ 'ਤੇ। ਉਹਦੇ ਬਾਅਦ ਫਿਰ ਬੀਬੀਆਂ ਨੇ ਉੱਠ ਕੇ ਚਲੇ ਜਾਣਾ, ਆਸਾ ਦੀ ਵਾਰ ਲਾ ਲੈਣੀ ਇਹਨਾਂ ਨੇ, ਚੋਟੀਆਂ ਨਾਲ ਪੜ੍ਹਦੇ ਹੁੰਦੇ। ਅਤੇ ਚਾਰ ਕੁ ਵਜੇ ਪੰਜ ਕੁ ਵਜੇ ਮੈਂ ਚਲਾ ਜਾਂਦਾ ਸੀ, ਤਾਂ ਫਿਰ ਪੂਰੀ ਆਸਾ ਦੀ ਵਾਰ ਦਾ ਕੀਰਤਨ ਕਰਕੇ। ਉਹ ਮੈਨੂੰ ਕੁਦਰਤੀ ਐਸਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨੀ ਆ ਗਈ ਆਪੇ ਹੀ। ਉਹ ਮੈਂ ਬਚਨ ਸੁਣਾਈ ਜਾਣੇ ਤਾਂ ਉਹਨਾਂ ਨੂੰ ਸੁਣ ਲੈਣੇ, ਦਿਨ ਜਿਹੜੇ ਸਾਰੇ ਕੰਮਾਂ 'ਤੇ ਚਲੇ ਜਾਂਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਇੱਕ ਦਿਨ ਕੀਰਤਨ ਮੇਰਾ ਸੀ ਵੀ ਮੈਂ ਤਕਰੀਬਨ 13-14 ਘੰਟੇ ਲਗਾਤਾਰ ਕਰ ਸਕਦਾ ਸੀ। ਪੂਰਨਵਾਸੀ ਦਾ ਹੁੰਦਾ, ਸਾਰੀ ਰਾਤ ਮੈਂ ਇਹ ਕੀਰਤਨ ਕਰਦਾ ਸੀ। ਅਜੇ ਉਹਨਾਂ ਲੋਕਾਂ ਨੂੰ ਆਇਆ ਨਹੀਂ ਸੀ ਕੀਰਤਨ ਕਰਨਾ ਕਿਸੇ ਨੂੰ। ਉਸ ਕੀਰਤਨ ਕਰਕੇ ਜਦ ਹਟੇ ਤਾਂ ਇੱਕ ਬੂਟਾ ਸਿੰਘ ਨਾਮ ਦਾ ਸੀ ਉੱਥੇ ਹਰੀਜਨ ਸੀ, ਆ ਕੇ ਮੇਰੇ ਕੋਲ ਹੰਝੂ ਅੱਖਾਂ 'ਚੋਂ ਭਰ ਕੇ ਕਹਿਣ ਲੱਗਿਆ, ਮੇਰਾ ਜੀ ਕਰਦਾ ਮੈਂ ਤੁਹਾਨੂੰ ਰੋਟੀ ਖਿਲਾਵਾਂ। ਮੈਂ ਕਿਹਾ ਮੈਂ ਹਾਲੇ ਤਾਂ ਖਾਧੀ ਨਹੀਂ, ਖਿਲਾ ਦੇ। ਉਹ ਦੌੜਿਆ ਦੌੜਿਆ ਗਿਆ ਘਰੋਂ ਜਾ ਕੇ ਰਾਸ਼ਨ ਚੱਕ ਲਿਆ। ਮੈਂ ਕਿਹਾ ਇੱਥੇ ਤਾਂ ਪਕਾਉਣ ਵਾਲਾ ਹੀ ਕੋਈ ਨਹੀਂ ਆ, ਮੈਂ ਤਾਂ ਪੱਕੀ ਪਕਾਈ ਖਾਂਦਾ, ਇੱਕ ਰੋਟੀ ਖਾਂਦਾ ਅੱਠਾਂ ਪਹਿਰਾਂ 'ਚ, ਇੱਕ ਤੂੰ ਲਿਆ ਦੇ ਪਕਾ ਕੇ ਇੱਥੇ ਮੈਂ ਖਾ ਲੂੰ, ਚਾਹੇ ਨੂਣ ਨਾ ਖਾ ਲਾਂ ਚਾਹੇ ਕਾਹਦੇ ਨਾ ਖਾ ਲਾਂ। ਮੈਂ ਕਿਹਾ ਤੂੰ ਆਹ ਰਾਸ਼ਨ ਕਿਉਂ ਨਹੀਂ ਆਇਆ, ਮੈਂ ਤੇਰੇ ਘਰ ਆ ਕੇ ਖਾ ਲੂੰਗਾ। ਬੜਾ ਹੈਰਾਨ ਹੋ ਗਿਆ ਅਤੇ ਮੈਂ ਜਦ ਘਰ ਗਿਆ ਉਹਦੇ, ਉਹਨੇ ਮੰਜਾ ਮੇਰਾ ਜੜ ਜੀ ਤੇ ਮੈਨੂੰ ਬਿਠਾਇਆ ਨਾ, ਛੁਪਾ ਕੇ ਬਹਾਲਤਾ ਵੀ ਕਿਸੇ ਨੂੰ ਦਿਸ ਨਾ ਜਾਵੇ। ਉਹ ਮੇਰਾ ਸੁਭਾਅ ਹੋਰ ਤਰ੍ਹਾਂ ਦਾ ਸੀ ਬਚਪਨ ਤੋਂ ਹੀ। ਮੈਂ ਕਿਹਾ ਦੇਖ ਬਈ ਬੂਟਾ ਸਿੰਘ, ਹੁਣ ਤੇਰੇ ਮੈਂ ਸਕਣਾ ਪ੍ਰਸ਼ਾਦਾ, ਇੱਥੇ ਰੌਲਾ ਪੈ ਜਾਣਾ ਸਾਰੇ ਜੱਟਾਂ 'ਚ ਵਾਟਾ ਤਰਕੇ, ਅਤੇ ਇਹ ਪਤਾ ਨਹੀਂ ਕਹਾਂ ਕੀ ਹੋਵੇ, ਅਤੇ ਤੂੰ ਮੈਨੂੰ ਇਹ ਛੁਪਾ ਕੇ ਨਾ ਪ੍ਰਸ਼ਾਦਾ ਛਕਾ, ਉਹ ਨਿੰਮ ਦੇ ਥੱਲੇ ਮੰਜਾ ਡਾ ਅਤੇ ਉੱਥੇ ਛਕੂ ਮੈਂ। ਕਹਿੰਦਾ ਜੀ ਬਹੁਤ ਹੋਊ। ਮੈਂ ਕਿਹਾ ਜੋ ਹੋਣਾ ਹੋਵੇ, ਮੈਂ ਤਾਂ ਗੁਰੂ ਕਲਗੀ ਘਰ ਦੇ ਪਾਤਸ਼ਾਹ ਦਾ ਜੋ ਹੁਕਮ ਹੈ, ਮਾਨਸ ਕੀ ਜਾਤ ਸਭਾ ਏਕ ਹੈ ਪਹਿਚਾਨ ਵੋ, ਸਭੇ ਸਾਜੀ ਬਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ, ਮੈਂ ਤਾਂ ਇਸ ਦੇ ਉੱਤੇ ਗੱਲ ਕਰਨਾ। ਮੈਂ ਇਹ ਜੱਟਾਂ ਦੀ ਸਮਾਜ ਥੋੜ੍ਹੋ ਦੇਖਣੀ ਹੈ ਵੀ ਕੀ ਕਹਿਣਗੇ, ਮੈਂ ਤਾਂ ਗੁਰੂ ਦੀ ਬਾਣੀ ਦੇ ਉੱਤੇ ਚੱਲਣਾ। ਇਨਸਾਨ ਦੇ ਅੰਦਰ ਆਤਮਾ ਇੱਕੋ ਹੀ ਹੈ, ਜਾਤ ਪਾਤ ਮੇਰਾ ਗੁਰੂ ਮਹਾਰਾਜ ਕਹਿੰਦਾ ਇਹ ਫਜ਼ੂਲ ਚੀਜ਼ ਹੈ। ਜਾਤੀ ਪਾਤ ਜਾਤ ਦੇ ਉੱਤੇ ਨਹੀਂ ਅੱਗੇ ਨਿਬੇੜਾ ਹੋਣਾ, ਅੱਗੇ ਨਿਬੇੜਾ ਹੋਣਾ ਕਰਮਾਂ 'ਤੇ, ਨਾਮ ਜਪਣ 'ਤੇ। ਉੱਥੇ ਜਾਤ ਨਹੀਂ ਕੋਈ ਪੁੱਛਦਾ। ਉੱਥੇ ਮੈਂ ਪ੍ਰਸ਼ਾਦਾ ਛਕਣ ਲੱਗ ਗਿਆ, ਪੂਰਨਮਾਸ਼ੀ ਦਾ ਦੀਵਾਨ ਲੱਗ ਕੇ ਹਟਿਆ ਸੀ, ਅਤੇ ਉੱਥੇ ਅਸੀਂ ਪੰਜਾਬੀਆਂ ਦੇ ਮੁਕੱਦਮੇ ਸੁਣਿਆ ਕਰਦੇ ਸੀ ਵੀ ਕੋਰਟ ਵਿੱਚ ਨਾ ਜਾਓ, ਅਸੀਂ ਆਪੇ ਹੀ ਤੁਹਾਨੂੰ ਪੰਚਾਇਤੀ ਤੌਰ 'ਤੇ ਫੈਸਲੇ ਕਰ ਦਿਆ ਕਰਾਂ, ਕਰ ਵੀ ਜਾਂਦੇ ਸੀ। ਉਹ ਵੀ ਬਹੁਤ ਆਏ ਹੁੰਦੇ, ਉਹ ਰੌਲਾ ਪੈ ਗਿਆ ਸਾਰੇ ਵੀ ਮੈਨੂੰ ਭਾਊ ਜੀ ਕਹਿੰਦੇ ਸੀ, ਕਹਿੰਦੇ ਭਾਊ ਜੀ ਬੂਟਾ ਸਿੰਘ ਦੇ ਘਰ ਰੋਟੀ ਖਾ ਰਹੇ। ਉਹ ਇੱਕਦਮ ਸਾਰਿਆਂ 'ਤੇ ਅਸਰ ਹੋ ਗਿਆ, ਜਿੰਨੀ ਸੰਗਤ ਬੈਠੀ ਸੀ ਉਹ ਦੇਖਣ ਵਾਸਤੇ ਆ ਗਏ, ਦਸ ਦਸ ਦੇ ਟੋਲੇ ਆਈ ਜਾਣ, ਮੈਨੂੰ ਦੇਖੀ ਜਾਣ, ਫਤਿਹ ਬੁਲਾਈ ਜਾਣ, ਚੱਲੀ ਜਾਣ ਅੱਗੇ। ਮੁੜ ਕੇ ਮਨੋ ਮਨ ਹੀ ਇਹੋ ਜਿਹੀ ਗੱਲ ਹੋਈ, ਮੇਰੇ ਨਾਲ ਕੁਛ ਬੋਲੇ ਹੀ ਨਾ, ਸਾਰੇ ਬੋਲਣ 'ਤੇ ਹਟ ਗਏ। ਮੈਂ ਕਿਹਾ ਚੱਲ ਨਾ ਸਹੀ, ਹੁਣ ਭਜਨ ਕਰਨ ਦਿਆ, ਆਰਾਮ ਰਹੋ, ਮੈਨੂੰ ਨਾਮ ਹੀ ਜਪਣਾ, ਮੈਂ ਤਾਂ ਕਿਸੇ ਦਰਖਤ ਥੱਲੇ ਬੈਠੇ ਨੇ ਜਪੀ ਜਾਣਾ, ਇੱਕ ਰੋਟੀ ਖਾਣਾ, ਉਹ ਆਪੇ ਹੀ ਮਹਾਰਾਜ ਨੇ ਭੇਜਣੀ ਆ। ਹੀਰੋ ਹੋ ਗਿਆ ਬਈ ਜਿਹੜੇ ਮੁਖੀ ਸੀਗੇ ਉਹ ਕਹਿਣ ਲੱਗੇ ਉਹ ਕੱਲ ਨੂੰ ਕੋਈ ਹੋਰ ਖਿਲਾ ਦੂ, ਇਹ ਤਾਂ ਕੰਮ ਖਰਾਬ ਹੋ ਗਿਆ, ਆਪਾਂ ਇਹਦਾ ਬਾਈਕਾਟ ਕਰੀਏ। ਬਾਈਕਾਟ ਨੂੰ ਕਹਿੰਦੇ ਸੀ ਹੁੱਕਾ ਪਾਣੀ ਬੰਦ ਕਰੀਏ, ਇਕੱਠ ਕਰ ਲਿਆ ਬਹੁਤ ਵੱਡਾ ਪਟਲੀ ਫੇਰ, ਦੂਰੀ ਤੀਹਰੀ ਪਟਲੀ ਫੇਰ ਪਿੰਡਾਂ ਚੋਂ ਇਕੱਠ ਕਰਕੇ ਬੜਾ ਭਾਰੀ ਇਕੱਠ ਹੋ ਗਿਆ। ਮੇਰੇ ਕੋਲ ਦੀ ਲੰਘੇ ਜਾਂਦੇ ਸੀ, ਪੈਸਾ ਕਿੱਧਰ ਜਾਂਦੇ ਹੋ ਬਈ, ਕਹਿੰਦੇ ਤੁਹਾਡਾ ਹੁੱਕਾ ਪਾਣੀ ਬੰਦ ਕਰਨਾ ਵਾ। ਗੱਲ ਸੁਣੋ, ਹੁੱਕਾ ਤਾਂ ਮੈਂ ਪੀਂਦਾ ਹੀ ਨਹੀਂ, ਪਾਣੀ ਇੱਥੇ ਨਹਿਰਾਂ ਦਾ ਪੀਂਦੇ ਆਪਾਂ, ਸੋਤੇ ਬੰਦ ਹੋਣਾ ਹੀ ਨਹੀਂ। ਬਾਕੀ ਮੈਂ ਤਾਂ ਇੱਥੋਂ 10-20-50 ਮੀਲ ਤੇ ਗੁਰਗਾਹਾਂ ਚਲੇ ਜਾਊਂਗਾ। ਪਰ ਇੱਕ ਗੱਲ ਹੈ ਵੀ ਇਹ ਜੀ ਮੇਰਾ ਤੁਸੀਂ ਕਰਨ ਲੱਗੇ ਹੋ ਬਾਈਕਾਟ, ਮੈਨੂੰ ਵੀ ਵਿੱਚ ਬੁਲਾਵੋ ਤਾਂ ਠੀਕ ਹੈ। ਕਹਿਣ ਲੱਗੇ ਵੀ ਠੀਕ ਹੈ। ਥੋੜ੍ਹੀ ਦੇਰ ਤੋਂ ਬਾਅਦ ਉੱਥੇ ਚਲੇ ਗਏ, ਘੋੜਿਆਂ ਉੱਤੇ ਚੜ੍ਹੇ ਹੋਏ ਆ ਗਏ। ਕਹਿਣ ਲੱਗੇ ਜੀ ਤੁਹਾਨੂੰ ਬੁਲਾਇਆ ਉੱਥੇ। ਮੈਂ ਕਿਹਾ ਮੈਂ ਤਾਂ ਪਹਿਲਾਂ ਹੀ ਉਡੀਕਦਾ ਸੀ, ਉਹ 4 ਕੁ ਮੀਲ ਤੇ ਸੀ। ਮੈਂ ਪੈਦਲ ਚੱਲ ਪਿਆ, ਜਦ ਮੈਂ ਨੇੜੇ ਗਿਆ ਉੱਥੇ ਬਣ ਖੜੇ ਸੀ ਬਹੁਤ ਸੰਘਣੇ ਦਰਖਤ, ਉਹਨਾਂ ਦੇ ਵਿੱਚ ਉਹ ਬੈਠੀ, ਸਾਰੀ ਕਮਿਊਨਿਟੀ ਬੈਠੀ, ਮੈਨੂੰ ਦੇਖ ਕੇ ਰੋਣ ਲੱਗ ਗਏ। ਉਹਨੂੰ ਬੁਰਾ ਕਹਿਣ ਲੱਗੇ ਵੀ ਦੇਖ ਤਾਂ ਕਿੰਨਾ ਸੰਕਟ ਪਾਇਆ ਹੈ ਭਾਊ ਜੀ ਦੇ ਉੱਤੇ, ਤੇ ਹੁਣ ਦੇਖ ਤੈਂ ਕਿਉਂ ਕਿਹਾ ਵੀ ਮੈਂ ਰੋਟੀ ਖਾ ਲਓ ਇੱਥੇ। ਉਹ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਇੱਥੇ ਬੈਠੇ ਰਹੋ, ਜਾਏ ਉਹਨਾਂ ਕਿਤੇ ਵੀ। ਉੱਥੇ ਜਦ ਮੈਂ ਜਾ ਕੇ ਸੰਗਤ ਕਹਿ ਬੈਠਿਆ ਤਾਂ 3-5 ਮੇਰੇ ਅਲਗ ਅਲੇ ਬੇਰ ਹੋ ਗਿਆ, ਉੱਠ ਕੇ ਚਲੇ ਗਏ ਵੀ ਭਿੱਟੇ ਨਾ ਜਾਈਏ। ਤੇ ਉਹ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਿਆ ਹੋਇਆ, ਉਹ ਜਦ ਖੜੇ ਹੋ ਗਏ ਜੀ ਬਾਈਕਾਟ ਕਰੋ ਜੀ, ਫਲਾਣਾ ਕਰੋ ਜੀ, ਜਿਵੇਂ ਕਰਦੇ ਹੁੰਦੇ ਨੇ ਇਸ ਤਰ੍ਹਾਂ ਕਰੀ ਗਏ। ਅਖੀਰ ਕਹਿੰਦੇ ਜੀ ਮਤਾ ਪੇਸ਼ ਕਰਦੇ ਆ, ਪਾਸ ਕਰੋ। ਮੈਂ ਕਿਹਾ ਗੱਲ ਸੁਣੋ, ਤੁਸੀਂ ਗਲਤ ਕੰਮ ਕਰ ਰਹੇ ਹੋ, ਮੈਨੂੰ ਜੇ ਬੁਲਾਇਆ ਨਾ ਮੇਰੀ ਗੱਲ ਵੀ ਸੁਣ ਲਓ। ਉਹ ਕਹਿ ਵਿੱਚੋਂ ਕਹਿਣ ਲੱਗੇ ਹਾਂ ਇਹਨਾਂ ਦੀ ਗੱਲ ਸੁਣੋ, ਕੀ ਗੱਲ। ਕਹਿੰਦੇ ਰੋਟੀ ਖਾਂਦਾ ਸਾਰਿਆਂ ਨੇ ਦੇਖਿਆ। ਮੈਂ ਕਿਹਾ ਮੈਂ ਤਾਂ ਸਾਰਿਆਂ ਦੇ ਸਾਹਮਣੇ ਖਾਊ। ਰਸਤੇ ਵਿੱਚ ਇੱਕ ਮਾਈ ਮਿਲੀ, ਉਹ ਕਣਕਾਂ ਦੇ ਵਿੱਚ ਲੁਕੀ ਬੈਠੀ, ਗੜਬਾ ਉਹਦੇ ਕੋਲ ਦੁੱਧ ਦਾ ਲਿਆ ਹੋਇਆ। ਮੈਂ ਜਦ ਕੋਲ ਆਇਆ ਉਹ ਕਹਿੰਦੀ ਬੇਟਾ ਦੁੱਧ ਪੀ ਜਾ। ਮੈਂ ਕਿਹਾ ਬੀਬੀ ਤੂੰ ਇੱਥੇ ਲੁਕੀ ਕਿਉਂ ਬੈਠੀ ਹੈ? ਮਾਂ ਇਹ ਕਹਿਣਾ ਸੀ ਵੱਡੀ ਸੀ। ਕਹਿੰਦੀ ਮੈਂ ਕਿਹਾ ਵੀ ਭੁੱਖਾ ਹੈ ਤੇ ਮੈਂ ਦੁੱਧ ਦਿਆਂ, ਮੈਂ ਉੱਥੇ ਛੁਪ ਕੇ ਕਿਉਂ ਬੈਠੀ ਹੈ? ਕਹਿੰਦੀ ਕੋਈ ਦੇਖ ਲੂਗਾ, ਮੇਰੀ ਮੈਨੂੰ ਤਕਲੀਫ ਹੋ। ਮੰਗਾਇਆ ਜਾਂ ਦੁੱਧ ਤਾਂ ਮੈਂ ਪੀਂਦਾ ਨਹੀਂ, ਕਮਜ਼ੋਰ। ਜੇ ਤਾਂ ਬੁਲਾਉਣਾ ਨਾ ਪਿੰਡ ਦੇ ਵਿਚਾਲੇ ਖੜ ਕੇ ਆਵਾਜ਼ ਮਾਰੀ ਮੈਂ ਆਉਣਾ, ਮੈਂ ਉੱਥੇ ਸਾਰਿਆਂ ਦੇ ਸਾਹਮਣੇ ਪੀਊਗਾ। ਕਹਿੰਦੀ ਠੀਕ ਹੈ। ਉਹ ਬੜੀ ਦਲੇਰ ਸੀ, ਉਹਨੇ ਜਾ ਕੇ ਸਾਰਿਆਂ ਨੂੰ ਬੁਲਾ ਲਿਆ, ਗੁਆਂਢੀ ਆਂਢੀਆਂ ਨੂੰ ਵੀ ਮੈਂ ਲੱਗੀਆਂ ਦੁੱਧ ਪਿਲਾਉਣ। ਉਹ ਆਇਆ ਤਾਂ ਮੈਂ ਕਿਹਾ ਵੀ ਮਾਂ ਤਾਂ ਬੜਾ ਚੰਗਾ ਕੰਮ ਕਰਿਆ, ਮੈਂ ਕਮਜ਼ੋਰ ਦੁੱਧ ਨਹੀਂ ਸੀ ਪੀਣਾ। ਗਾਹਾਂ ਉੱਥੇ ਚਲੇ ਗਿਆ, ਉੱਥੇ ਗਿਆ ਤਾਂ ਇਹ ਆ ਗੱਲਾਂ ਬਾਤਾਂ ਹੋਣ। ਜਦੋਂ ਮੈਂ ਖੜਾ ਹੋਇਆ ਮੈਂ ਕਿਹਾ ਤੁਸੀਂ ਇੱਕ ਗੱਲ ਮਾੜੀ ਕਰੀ, ਗੁਰੂ ਗ੍ਰੰਥ ਸਾਹਿਬ ਨਹੀਂ ਸੀ ਪ੍ਰਕਾਸ਼ ਕਰਨਾ, ਕਿਉਂਕਿ ਮੇਰੇ ਨਾਲ ਜਿਨ੍ਹਾਂ ਤੇ ਮੈਂ ਪ੍ਰਸ਼ਾਦਾ ਛਕਿਆ ਨਾ ਉਹ ਇਹਦੇ ਵਿੱਚ ਵੀ ਬੈਠੇ ਨੇ ਰਵਿਦਾਸ ਦਾ ਰੂਪ ਧਾਰ ਕੇ। ਉਹ ਮੁਸਲਮਾਨ ਵੀ ਬਾਬਾ ਫਰੀਦ ਜੀ ਬੈਠੇ ਨੇ, ਤੇ ਸਾਨੂੰ ਚਾਹੀਦਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਪ੍ਰੋਗਰਾਮ। ਮੈਂ ਬੋਲਣ ਦਾ ਤਕੜਾ ਸੀ ਪਹਿਲਾਂ ਤਾਂ ਹੀ, ਮੈਂ ਬੋਲਦਾ ਰਿਹਾ ਆਪਣ 1 ਘੰਟਾ। ਉਹ ਮੈਂ ਦੇਖਿਆ ਵੀ ਸਾਰੀ ਸੰਗਤ ਮੇਰੇ ਨਾਲ ਡੋਲੀ, ਮੈਂ ਬਹੁਤ ਦਲੀਲਾਂ ਦਿੱਤੀਆਂ। ਮੈਂ ਕਿਹਾ ਗੁਰੂ ਦਸਵੇਂ ਪਾਤਸ਼ਾਹ ਨੇ ਜਿਹੜੀ ਗੱਲ ਕਹੀ ਨਾ ਰਗਰੇਟੇ ਗੁਰੂ ਕੇ ਬੇਟੇ, ਉਹ ਬੇਟਿਆਂ ਦੇ ਨਾਲ ਤੁਹਾਡਾ ਕਿੱਡਾ ਬੜਾ ਤਿਰਸਕਾਰ ਹੈ। ਤੁਸੀਂ ਗੁਰੂ ਨੂੰ ਤਾਂ ਨਹੀਂ ਮੰਨਿਆ, ਹਰ ਥਾਈ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਿਆ, ਕਬੀਰ ਨੂੰ ਤੁਸੀਂ ਜਲਾ ਹੀ ਸਮਝਦੇ ਹੋ, ਫਰੀਦ ਨੂੰ ਮੁਸਲਮਾਨ ਹੀ ਸਮਝਦੇ, ਉਹਨਾਂ ਦੀ ਮਹੱਤਤਾ ਨਹੀਂ ਤੁਸੀਂ ਜਾਣੀ ਹੈ। ਅਖੀਰ ਹੁੰਦੇ ਹੁੰਦੇ ਮੈਂ ਕਿਹਾ ਵੀ ਜਿਹੜੇ ਮੇਰੇ ਨਾਲ ਸਹਿਮਤ ਨੇ ਨਾ ਉਹ ਮੈਂ ਦੇਖਣਾ ਚਾਹੁੰਦਾ ਸੰਗਤ ਚ। ਕਹਿੰਦੇ ਬੀਬੀਆਂ ਨੇ ਤਾਂ 100% ਦੋਵੇਂ ਹੱਥ ਖੜੇ ਕਰਤੇ, ਭਾਈਆਂ ਨੇ ਵੀ ਕਰਤੇ, ਉਹ ਦੇਖਿਆ ਤਾਂ 12 ਬੰਦੇ ਰਹਿ ਗਏ। ਉਹ ਕਹਿੰਦੇ ਉਹ ਦੇਖੋ ਦੇਖੋ ਅਕਲ ਦੀ ਗੱਲ ਕਰੋ, ਐਵੇਂ ਨਾ ਇਹਦੇ ਗੱਲਾਂ ਚ ਆਓ। ਮੈਂ ਕਿਹਾ ਮੇਰੀਆਂ ਗੱਲਾਂ ਚ ਨਹੀਂ, ਤੁਸੀਂ ਬਾਈਕਾਟ ਕਰਨਾ ਸੀ ਨਾ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਲਿਆਉਣੇ, ਇਹ ਮਾੜਾ ਕੰਮ ਕਰਿਆ ਸੀ। ਅਖੀਰ ਮੈਂ ਕਿਹਾ ਵੀ ਇਹ ਤਾਂ ਗੱਲ ਨਹੀਂ ਚੱਲਣੀ, ਜੀ ਤੋਂ ਮੈਂ ਜਿਹਦੇ ਘਰ ਮੈਂ ਰੋਟੀ ਖਾਧੀ ਨਾ ਪ੍ਰਸ਼ਾਦ ਉਹ ਵੰਡਣਗੇ, ਜੇ ਖਾਣ ਨੂੰ ਤਿਆਰ ਹੋ ਤਾਂ। ਸਾਰੇ ਕਹਿੰਦੇ ਹਾਂ ਜੀ। ਮੈਂ ਜਾਓ ਉੱਥੇ ਬੈਠੇ ਨੇ 30 ਫੈਮਲੀਆਂ ਅਫਸੋਸ ਦੇ ਵਿੱਚ ਉਹਨਾਂ ਨੂੰ ਵੀ ਲਿਆ, ਉਹ ਜੰਗਲ 'ਚ ਰੁਕੇ ਬੈਠੇ ਸੀ ਉਹ ਵੀ ਲਿਆਂਦੇ। ਪ੍ਰਸ਼ਾਦ ਵਰਤਾਇਆ, ਮੈਂ ਇਹ ਗੱਲ ਲੰਮੀ ਚੌੜੀ ਤਾਂ ਦੱਸੀ ਹੈ ਵੀ ਮੇਰੇ ਵੀ ਬਚਪਨ ਵੇਲੇ ਜਾਤ ਪਾਤ ਇੰਨੀ ਜ਼ਬਰਦਸਤ ਸੀ, ਗੁਰੂ ਨਾਨਕ ਸਾਹਿਬ ਵੇਲੇ ਤਾਂ ਹੱਦ ਤੋਂ ਵੀ ਜ਼ਿਆਦਾ ਸੀ। ਭਾਵੇਂ ਉਹ ਲਾਲੋ ਜੀ ਦੇ ਗਏ, ਉਹ ਲਾਲੋ ਜੀ ਨੂੰ ਸ਼ੂਦਰ ਕਹਿੰਦੇ ਸੀ, ਉਹ ਜਿਹੜੇ ਧਰਮ ਦੇ ਠੇਕੇਦਾਰ ਸੀ, ਦੋ ਸੀ ਠੇਕੇਦਾਰ, ਇੱਕ ਤਾਂ ਖੱਤਰੀ ਵਰਗ ਇੱਕ ਬ੍ਰਾਹਮਣ ਵਰਗ। ਇਹਨਾਂ ਨੇ ਹਿੰਦੁਸਤਾਨ ਦਾ ਪੱਠਾ ਬਹਾਇਆ ਹੋਇਆ ਸੀਗਾ ਉਹਨਾਂ ਦਿਨਾਂ 'ਚ, ਉੱਤੋਂ ਗੁਲਾਮੀ ਪਈ ਹੋਈ ਹੈ, ਧੜਾ ਧੜ ਕਨਵਰਸ਼ਨ ਹੋ ਰਹੀ ਹੈ, ਅਤੇ ਆਪਸ ਵਿੱਚ ਇੱਕ ਦੂਜੇ ਨਾਲ ਜੁੜ ਨਹੀਂ ਰਹੇ, ਹੱਥ ਨਹੀਂ ਲਾ ਰਹੇ। ਰਾਮਗੜੀਆ ਅੱਜ ਕੱਲ੍ਹ ਕਹਿੰਦੇ, ਤਰਖਾਣ ਸੀਗੇ ਉਹਨਾਂ ਨੂੰ ਛੂਦਰ ਕਹਿੰਦੇ ਸੀ। ਗੁਰੂ ਨਾਨਕ ਸਾਹਿਬ ਉਹਦੇ ਘਰ ਚਲੇ ਗਏ, ਉਹਨਾਂ ਨੇ ਪ੍ਰਸ਼ਾਦ ਵਗੈਰਾ ਛਕਾਇਆ। ਬੜੀ ਲੰਮੀ ਚੌੜੀ ਸਾਖੀ ਹੈ। ਅਤੇ ਉੱਥੇ ਗੁਰੂ ਮਹਾਰਾਜ ਜੀ ਬਹੁਤ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਉਹ ਜਦ ਮਰਦਾਨਾ ਜਾਵੇ ਸ਼ਹਿਰ ਦੇ ਅੰਦਰ ਪ੍ਰਸ਼ਾਦ ਪਾਣੀ ਛਕਣ ਜਾਂ ਵੈਸੇ ਜਾਵੇ ਤਾਂ ਉਹਨੂੰ ਕਰਾਈਏ ਦਾ ਨੂੰ ਕਹਿੰਦੇ ਸੀ, ਬੇਤਰਲੇ ਦਾ ਕਰਾਈਏ ਦਾ, ਬੜੇ ਹੀ ਨਾਂ ਰੱਖੇ ਹੋਏ ਸੀ ਗੁਰੂ ਨਾਨਕ ਸਾਹਿਬ ਦੇ। ਅਤੇ ਉਹ ਕਹਿਣ ਲੱਗਿਆ ਵੀ, ਮਰਦਾਨਾ ਕਹਿਣ ਲੱਗਿਆ ਵੀ, ਸੱਚੇ ਪਾਤਸ਼ਾਹ ਬਹੁਤ ਮੇਰੇ ਤਾਂ ਸਹਿ ਨਹੀਂ ਹੁੰਦੀ, ਤੁਹਾਡੀ ਨਿੰਦਿਆ ਹੁੰਦੀ ਹੈ ਸ਼ਹਿਰ ਦੇ ਅੰਦਰ। ਇਹ ਜਿਹੜੇ ਜਾਤ ਪਾਤ ਦੇ ਬਿਮਾਰੀ ਨੇ, ਮੈਨੂੰ ਵੀ ਮਾੜਾ ਕਹਿੰਦੇ ਨੇ ਅਤੇ ਤੁਹਾਨੂੰ ਵੀ ਕਹਿੰਦੇ, ਮੇਰੇ ਕਰਕੇ ਕਹਿੰਦੇ ਨੇ। ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਮੈਨੂੰ ਆਗਿਆ ਦੇਵੋ, ਮੈਂ ਚਲਿਆ ਜਾਵਾਂ, ਤੁਹਾਡੀ ਮੁਖਾਲਫਤ ਹੋਰ ਘੱਟ ਜਾਏਗੀ। ਮਹਾਰਾਜ ਕਹਿੰਦੇ, ਨਹੀਂ ਮਰਦਾਨਿਆ, ਇਹ ਗੱਲਾਂ ਆਪਾਂ ਕਰਨੀ ਆਏ, ਅਸੀਂ ਤਾਂ ਇਨਸਾਨ ਨੂੰ ਇੱਕ ਬਣਾਉਣਾ ਸਾਰੇ ਨੂੰ। ਇਹ ਜਾਤਾਂ ਪਾਤਾਂ ਜੀ ਨੇ ਜਿਹੜੇ ਵੰਡਾਂ ਨੇ, ਇਹ ਰਹਿਣ ਨਹੀਂ ਦੇਣੀਆਂ। ਕਹਿੰਦਾ, ਮਹਾਰਾਜ ਮੇਰੀ ਮੁਖਾਲਫਤ ਬਹੁਤ ਹੁੰਦੀ ਹੈ ਅਤੇ ਤੁਹਾਡਾ ਨਾਂ ਤਾਂ ਇੱਕ ਨਾਂ ਧਰਦੇ ਨੇ, ਮੇਰੇ ਤੇ ਸਹਿ ਨਹੀਂ ਹੁੰਦਾ। ਉਸ ਵੇਲੇ ਸਮਾਜ ਸਹਿ ਨਹੀਂ, ਇੰਨੀ ਜ਼ਿਆਦਾ ਮੁਖਾਲਫਤ ਸੀ ਕਿ ਜਨਮ ਸਾਖੀ ਦੇ ਅੰਦਰ ਉਸ ਸਿਚੁਏਸ਼ਨ ਨੂੰ ਸਹੀ ਦੱਸਣ ਵਾਸਤੇ ਇੱਕ ਸ਼ਬਦ ਦੇ ਰੂਪ ਵਿੱਚ ਹੈ ਦਰਜ, ਇਸ ਤਰ੍ਹਾਂ ਨਾਲ ਪੜ੍ਹ ਲਓ। ਚੱਟ ਕਿੱਥੇ ਲਗਾਵਾਂ ਓ ਮਾਲਕਾ ਦੁਨੀਆਂ ਚ ਚਲਾਵੇ ਵੇ, ਕਿੱਥੇ ਲਗਾਵਾਂ ਓ ਮਾਲਕਾ ਦੁਨੀਆਂ ਚ ਚਲਾਵੇ ਵੇ। ਪੰਜ ਪੀਤਿਓ ਕਿਉਂ ਕਰ ਰੱਖਾਂ ਪਤ, ਜੇ ਬੋਲਾਂ ਤਾਂ ਆਖੀਐ ਬੜਬੜ ਕਰੇ ਬਹੱਤ, ਚੁੱਪ ਕਰਾਂ ਤਾਂ ਆਖੀਐ ਇਸ ਘਟ ਨਹੀਂ ਮਤ, ਜੇ ਬੈਰਾਂ ਤਾਂ ਆਖੀਐ ਬੈਠਾ ਸੱਥਰ ਖੱਤ, ਉੱਠ ਜਾਈ ਤਾਂ ਆਖੀਐ ਛਾੜ ਗਿਆ ਸਿਰ ਘੱਤ, ਜੇ ਨਿਵਾ ਤਾਂ ਆਖੀਐ ਡਰਦਾ ਕਰੇ ਭਗਤ, ਕਾਈ ਗੱਲੀ ਨਾ ਮੇਵਨੀ ਕਿੱਥੇ ਕੱਢਾ ਚੱਤ, ਇੱਥੇ ਉੱਥੇ ਨਾਨਕਾ ਕਰਦਾ ਰੱਖੈ ਪਤ, ਜਦ ਕਿੱਥੇ ਲਗਾਵਾਂ ਉਹ ਮਨ ਕਾ ਦੁਨੀਆ ਚਲਾ ਦੇਵੇ, ਲਗਾਵਾਂ ਉਹ ਮਨ ਕਾ ਦੁਨੀਆ ਚਲਾ ਦੇਵੇ, ਅਵਸਥਾ ਸੀ। ਕੋਈ ਨਾ ਗੱਲ ਮਹਾਰਾਜ ਜੀ ਸੁਣੇ, ਕਹਿੰਦੇ ਜਨੇਊ ਨਹੀਂ ਪਹਿਨਿਆ ਇਹਨਾਂ ਨੇ, ਖੱਤਰੀ ਹੋ ਕੇ ਸ਼ੂਦਰ ਦੇ ਘਰ ਰਹਿੰਦੇ ਨੇ, ਦੇਖੋ ਬਗੈਰ ਚੌਂਕੇ ਤੋਂ ਰੋਟੀ ਖਾ ਲੈਂਦੇ ਨੇ। ਐਸੀਆਂ ਐਸੀਆਂ ਨਿਰਮੂਲ ਗੱਲਾਂ ਦੇ ਉੱਤੇ ਬਹੁਤ ਜ਼ਿਆਦਾ ਕ੍ਰਿਟੀਸਿਜ਼ਮ ਉਸ ਸ਼ਹਿਰ ਦੇ ਅੰਦਰ ਹੋ ਰਹੀ। ਇੱਥੇ ਤੱਕ ਹੋਇਆ ਕਿ ਇੱਕ ਦਿਨ ਮਰਦਾਨੇ ਨੂੰ ਧੱਕਾ ਦੇ ਕੇ ਕਾਰੇ ਵਿੱਚ ਸੁੱਟ ਦਿੱਤਾ। ਮਰਦਾਨਾ ਆਇਆ ਕਿ ਮਹਾਰਾਜ ਦੇ ਕੋਲ, ਨੇਤਰਾਂ ਚੋਂ ਹੰਝੂ ਜਾਣ ਲੱਗ ਗਏ, ਕਹਿੰਦਾ ਪਾਤਸ਼ਾਹ ਹੁਣ ਤਾਂ ਹੱਦ ਹੋ ਗਈ। ਮਹਾਰਾਜ ਨੇ ਉਸ ਵੇਲੇ ਅਕੰਮ ਬਚਿਆ, ਕਹਿੰਦੇ ਮਰਦਾਨਿਆਂ ਇੱਥੇ ਬਰਿਆਈ ਜ਼ਿਆਦਾ ਫੈਲ ਗਈ, ਜਿੱਥੇ ਬਰਿਆਈ ਜ਼ਿਆਦਾ ਫੈਲ ਜਾਵੇ ਉੱਥੇ ਫਿਰ ਅਕਾਲ ਪੁਰਖ ਦਾ ਕਹਿਰ ਵਰਤਿਆ ਕਰਦਾ, ਰਬਾਬ ਜਾ ਬਾਣੀ ਆ ਰਹੀ ਹੈ। ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਨ ਕਰਿਆ, ਜੈਸੀ ਮੈਂ ਆਵਾ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾਲੋ, ਪਾਪ ਦੀ ਜੰਝ ਲੈ ਕਾਬਲੋਂ ਪਾਇਆ, ਜੋਰੀ ਮੰਗੇ ਦਾਨ ਬੇਲਾਲੋ। ਬੜਾ ਲੰਮਾ ਸ਼ਬਦ ਉਚਾਰਿਆ, ਕਹਿਣ ਲੱਗੇ ਹੁਕਮ ਹੋ ਚੁੱਕਿਆ ਅਕਾਲ ਪੁਰਖ ਵੱਲੋਂ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਹਿੰਦੂ ਸੁਲਤਾਨ ਸੰਭਾਲ ਸੀ ਬੋਲਣ, ਇੱਥੇ ਬਹੁਤ ਕਤਲਾਮ ਹੋਣੀ ਹੈ, ਬਹੁਤ ਜ਼ਿਆਦਾ ਹੋਏਗਾ, ਕੋਈ ਨਹੀਂ ਇਹ ਜਬਰ ਜ਼ੋਰ ਜਬਰ ਚੱਲਿਆ ਨਹੀਂ ਕਰਦਾ, ਉੱਥੇ ਅਕਾਲ ਪੁਰਖ ਨੂੰ ਪਾਉਂਦਾ ਨਹੀਂ, ਤੁਸੀਂ ਐਂ ਕਰੋ ਫਿਰ ਤੁਹਾਨੂੰ ਤਕਲੀਫ਼ ਹੁੰਦੀ ਹੈ। ਭਾਈ ਬਾਲਾ, ਭਾਈ ਮਰਦਾਨਾ, ਤੈਨੂੰ ਵੀ ਤਕਲੀਫ਼ ਹੁੰਦੀ ਹੈ, ਅਸੀਂ ਇੱਥੇ ਕੁਛ ਦਿਨ ਭਾਈ ਦਾ ਲੋਕੋ ਰਹਿਣਾ ਚਾਹੁੰਦੇ ਹਾਂ, ਅਤੇ ਤੁਸੀਂ ਜਾਓ, ਜਾ ਕੇ ਤਲਵੰਡੀ ਪਹੁੰਚੋ, ਉੱਥੇ ਫਿਰ ਜੇ ਅਸੀਂ ਬੁਲਾਇਆ ਫਿਰ ਆ ਜਾਇਓ। ਗੁਰੂ ਮਹਾਰਾਜ ਜੀ ਰੋੜੀ ਸਾਹਿਬ ਜਾਣ ਲੱਗ ਗਏ, ਰੇ ਤੱਕ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਬਹੁਤ ਭਾਰੀ ਤਪੱਸਿਆ ਕਰਨ ਲੱਗ ਗਏ। ਇਸ ਤਰ੍ਹਾਂ ਰਹਿੰਦੇ ਰਹਿੰਦੇ ਉੱਥੇ ਦਾ ਜਿਹੜਾ ਹਾਕਮ ਸੀ ਉਹਦਾ ਨਾਂ ਮਲਕ ਭਾਗੋ ਸੀ, ਖੱਤਰੀ ਸੀਗਾ, ਪੈਸੇ ਵਾਲਾ ਸੀ, ਅਭਿਮਾਨ ਬੜਾ ਸੀ। ਜਿਹੜੇ ਹਾਕਮ ਇਹਨਾਂ ਨਾਲ ਮੁਗਲਾਂ ਨਾਲ ਮਿਲ ਗਏ ਜਾਂ ਦੂਜਿਆਂ ਨਾਲ ਮਿਲ ਗਏ, ਲੋਧੀਆਂ ਨਾਲ, ਉਹ ਆਪਣੇ ਭਰਾਵਾਂ ਦੇ ਉੱਤੇ ਹੀ ਬਹੁਤਾ ਜ਼ੁਲਮ ਕਰਦੇ ਰਹਿੰਦੇ ਸੀ ਤਾਂ ਕਿ ਉਹ ਦੂਏ ਜਿਹੜੇ ਨੇ ਖੁਸ਼ ਰਹਿਣ, ਉਹਨਾਂ ਤੋਂ ਵੱਧ ਕੇ ਕਰਦੇ ਸੀ, ਅਤੇ ਫਿਰ ਦੁਨੀਆਂ ਨੂੰ ਰਾਜ਼ੀ ਰੱਖਣ ਵਾਸਤੇ ਕੋਈ ਢੌਂਗ ਰੱਖ ਲੈਂਦੇ ਸੀ। ਇਸ ਭਾਈ ਮਲਕ ਭਾਗੋ ਨੇ ਇੱਕ ਜੱਗ ਕਰਨਾ ਚਾਹਿਆ, ਉਹਦੇ ਵਿੱਚ ਸਾਰੇ ਸਾਧੂ ਬੁਲਾਏ ਅਤੇ ਨਾਲ ਆਪਣੇ ਕਰਿੰਦਿਆਂ ਨੂੰ ਕਿਹਾ ਵੀ ਕੋਈ ਰਹਿ ਨਾ ਜਾਵੇ। ਉਹ ਚੱਲਦੇ ਚੱਲਦੇ ਕੋਈ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਕਹਿਣ ਲੱਗਿਆ ਵੀ ਤਪਾ ਜੀ ਮਾਲਕ ਪਾਕ ਉਹਦੇ ਭੋਗ ਹੈ, ਤੁਸੀਂ ਸ਼ੁਕਰ ਕਰੋ, ਕਰਾਈਏ ਹੋ, ਤੁਹਾਨੂੰ ਕੋਈ ਪਸੰਦ ਤਾਂ ਕਰਦਾ ਨਹੀਂ, ਪਰ ਮਾਲਕ ਪਾਕ ਉਹਨੇ ਕਿਹਾ ਵੀ ਉਹਨਾਂ ਨੂੰ ਵੀ ਬੁਲਾ ਦਿਓ। ਮਹਾਰਾਜ ਗਏ, ਸਾਨੂੰ ਤਾਂ ਭੁੱਖੇ ਨਹੀਂ, ਅਸੀਂ ਕਰਨ ਜਾਣਾ। ਆਪ ਗਏ ਨਾ, ਉਹਨਾਂ ਨੇ ਜਾਣ ਕੇ ਲਾ ਤੀ ਜਿਹੜੇ ਸੀ ਜਾਤ ਪਾਤ ਵਾਲੇ, ਕਹਿਣ ਦੇਖੋ ਜੀ ਕਿੰਨਾ ਮਜਾਜ ਹੈ, ਉਹ ਤਪੇ ਦੇ ਪਹਿਲਾਂ ਤਾਂ ਮਰਿਆਦਾ ਸਾਰੀ ਤੋੜੀ ਪਈ ਆ ਉਹਨੇ, ਫੇਰ ਤੁਹਾਡੇ ਬੁਲਾਏ ਹੋਏ ਆਉਂਦਾ ਨਹੀਂ, ਦੁਬਾਰਾ ਫੇਰ ਭੇਜੇ, ਭੇਜ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਬੁਲਾ ਲਿਆ। ਬੜਾ ਰੁੱਖਾ ਹੋ ਕੇ ਬੋਲਿਆ, ਕਹਿਣ ਲੱਗਿਆ ਤਪਾ ਤੈਨੂੰ ਮੈਂ ਬੁਲਾਇਆ ਹੈ ਤੇ ਤੂੰ ਜਵਾਬ ਕਿਵੇਂ ਦੇ ਕਿਉਂ ਦੇਤਾ? ਉਹ ਕਹਿੰਦੇ ਬਲਕ ਜੇ ਭੁੱਖ ਹੋਵੇ ਤਾਂ ਹੀ ਖਾਧਾ ਜਾਂਦਾ, ਭੁੱਖ ਦੇ ਬਗੈਰ ਕਿਵੇਂ ਖਾਧਾ ਜਾਵੇ? ਕਹਿੰਦੇ ਨਹੀਂ ਤੁਹਾਨੂੰ ਇਹ ਬਰਮ ਭੋਗ ਦੇ ਵਿੱਚ ਤੁਹਾਨੂੰ ਪਰਛਾ ਛਕਣਾ ਪੈਣਾ। ਜਦ ਜ਼ਿਆਦਾ ਜ਼ੋਰ ਲਾਇਆ ਸਾਰਿਆਂ ਨੇ ਛਕ ਲਿਆ ਤੇ ਮਹਾਰਾਜ ਨੂੰ ਕਹਿਣ ਲੱਗਿਆ ਛਕੋ। ਉਸ ਵੇਲੇ ਉਹਨੇ ਮਹਾਰਾਜ ਕਹਿਣ ਲੱਗੇ ਦੇਖ ਤੇਰੀ ਜਿਹੜੇ ਮਾਲ ਪੂੜੇ ਬਣੇ ਹੋਏ ਨੇ ਨਾ, ਇਹ ਸ਼ੁੱਧ ਨਹੀਂ ਹੈਗੇ, ਅਸ਼ੁੱਧ ਨੇ, ਅਸੀਂ ਇਹ ਜਿਹਾ ਅਸ਼ੁੱਧ ਅੰਨ ਨਹੀਂ ਖਾ ਸਕਦੇ। ਜਾ ਕੀ ਰਹਿਤ ਨਾ ਜਾਣੀਏ, ਗੁਰਬਾਣੀ ਨੇ ਰੀਤ ਤਿਸ ਦੇ ਹੱਥੋਂ ਖਾਧਿਆਂ ਬਿਸਰੇ ਹਰ ਕੀ। ਇਹ ਭੋਜਨ ਵੀ ਜਿਹੜਾ ਹੈ ਨਾ, ਇਹ ਵੀ ਸੋਚ ਕੇ ਲੈਣ ਖਾਣਾ ਪੈਂਦਾ। ਤੁਸੀਂ ਕਿਸੇ ਰਿਸ਼ਵਤ ਵਾਲੇ ਦਾ ਛਕ ਲਓ, ਕਿਸੇ ਮਾੜੇ ਬੰਦੇ ਦਾ, ਚੁਗਲੀਆਂ ਕਰਨ ਵਾਲੇ ਦਾ ਛਕ ਲਓ, ਜੇ ਭਜਨ ਕਰਦਾ ਜੇ ਬਿਰਤੀ ਲੱਗ ਗਈ ਮੈਨੂੰ ਦੱਸ ਦਿਓ ਵੀ ਮੇਰੀ ਬਿਰਤੀ ਲੱਗ ਗਈ ਜੀ, ਉਹ ਖਾ ਕੇ ਬਿਰਤੀ ਉਸੇ ਵੇਲੇ ਟੁੱਟ ਜਾਇਆ ਕਰਦੀ ਹੈ। ਉਹ ਜੈਸਾ ਅੰਨ ਤੈਸਾ ਮਨ। ਬੜੀਆਂ ਬੜੀਆਂ ਮਿਸਾਲਾਂ ਨੇ, ਜਿਸ ਵਕਤ ਭੀਸ਼ਮ ਪਿਤਾਮਾ ਸੇਜਾਂ ਦੀ ਬਾਣਾਂ ਦੀ ਸੇਜਾਂ ਤੇ ਪਏ ਨੇ, ਉਸ ਵੇਲੇ ਪਾਂਡਵ ਰੋਜ਼ ਉਹਦੇ ਕੋਲ ਜਾਂਦੇ ਆ ਜਾਇਆ ਕਰਦੇ ਸੀ, ਉਹ ਉਪਦੇਸ਼ ਦਿਆ ਕਰਦੇ ਸੀ ਕੁਛ, ਤੇ ਉਪਦੇਸ਼ ਦਿੰਦੇ ਦਿੰਦੇ ਉਹਨਾਂ ਦੇ ਮਨ ਇੱਕ ਦਿਨ ਗੱਲ ਕਹੀ ਵੀ ਜਿਹੜਾ ਰਾਜਾ ਅਨਿਆਂ ਨਾ ਕਰੇ ਨਾ, ਉਹਦਾ ਸਾਥ ਛੱਡ ਦੇਣਾ ਚਾਹੀਦਾ। ਦਰੋਪਦੀ ਉਸ ਵੇਲੇ ਹੱਸ ਪਈ, ਉਹਨੇ ਵੀ ਦੇਖ ਲਿਆ, ਕਹਿਣ ਲੱਗਿਆ ਪੁੱਤਰੀ ਤੇਰਾ ਹਾਸਾ ਮੈਂ ਸਮਝਦਾ, ਕਾਰਨ ਕੀ ਹੈ? ਕਹਿਣ ਲੱਗੀ ਪਿਤਾਮਾ ਆਹ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਨਾ, ਇਹ ਉਸ ਵੇਲੇ ਕਹਿਣੀ ਚਾਹੀਦੀ ਸੀ ਜਦੋਂ ਮੇਰੇ ਪੱਤਰ ਲਾ ਰਹੇ ਸੀਗੇ, ਤੁਸੀਂ ਵਿੱਚ ਬੈਠੇ ਸੀ ਸਵਾਲ, ਤੁਹਾਨੂੰ ਵੀ ਮੈਂ ਅਪੀਲ ਕਰੀ ਤੇ ਤੁਸੀਂ ਮੇਰੀ ਗੱਲ ਵੱਲ ਧਿਆਨ ਤੱਕ ਨਾ ਦਿੱਤਾ। ਆਚਾਰੀਆ ਕਿਰਪਾਚਾਰੀਆਂ ਨੂੰ ਵੀ ਮੈਂ ਕਿਹਾ, ਦਰੋਣਾਚਾਰੀਆਂ ਨੂੰ ਵੀ ਕਿਹਾ, ਸਾਰਿਆਂ ਨੂੰ, ਵਿਦਵਾਨਾਂ ਨੂੰ ਕਿਹਾ, ਪਰ ਕਿਸੇ ਨੇ ਵੀ ਨਹੀਂ ਮੇਰਾ ਧਿਆਨ ਦਿੱਤਾ, ਸਾਰੇ ਚੁੱਪ ਕਰਕੇ ਮੂਟ ਰਹੇ ਸਾਰੇ। ਕਹਿੰਦਾ ਹਾਂ ਬੀਬੀ ਠੀਕ ਹੈ। ਉਸ ਵੇਲੇ ਸਾਡੇ ਉੱਤੇ ਮੈਲ ਸੀ ਮਨ ਦੇ ਵਿੱਚ, ਕਿਉਂਕਿ ਅਸੀਂ ਦੁਰਯੋਧਨ ਦਾ ਰਾਜ ਸੀ ਅੰਨ ਖਾ ਰਹੇ ਸੀ। ਰਾਜ ਸੀ ਅੰਨ ਜਿਹੜਾ ਹੁੰਦਾ ਮੈਲਾ ਹੁੰਦਾ, ਪਤਾ ਨਹੀਂ ਉੱਥੇ ਕਿਸੇ ਜੀ ਕਿਰਤ ਵਾਲਿਆਂ ਦਾ ਇਕੱਠਾ ਹੁੰਦਾ, ਉਹ ਮਨ ਨੂੰ ਮੈਲਾ ਕਰ ਦਿੰਦਾ। ਹੁਣ ਕਿਉਂਕਿ ਮੇਰਾ ਖੂਨ ਸਾਰਾ ਨਿਚੜ ਗਿਆ, ਬਾਣਾਂ ਦੀ ਸੇਜਾ ਤੇ ਪਿਆ ਖੂਨ ਚੱਲਿਆ ਜਾ ਰਿਹਾ ਹੌਲੀ ਹੌਲੀ, ਤੇ ਹੁਣ ਮੈਂ ਸ਼ੁੱਧ ਮਤ ਦੀ ਬਾਤ ਕਹਿ ਰਿਹਾ, ਹੁਣ ਮੈਂ ਜਿਹੜੀ ਗੱਲ ਕਹਿਣਾ ਉਹ ਠੀਕ ਹੈ, ਕਿਉਂਕਿ ਅੰਨ ਜਿਹੜਾ ਮਾੜਾ ਹੈ, ਮਾੜੇ ਅੰਨ ਦਾ ਮਹਾਰਾਜ ਨੇ ਵੀ ਪ੍ਰਵਾਨ ਨਹੀਂ ਕਰਿਆ। ਕਿਰਤ ਦਾ, ਸੁੱਚੀ ਕਿਰਤ ਦਾ ਅੰਨ, ਚਾਹੇ ਗਰੀਬ ਦਾ ਕਿਹਾ ਜਾਏ ਹੋਵੇ, ਉਹ ਛੱਕ ਕੇ ਬਿਰਤੀ ਲੱਗਦੀ ਹੈ, ਪਦਾਰਥ ਲੱਗ ਖਾ ਖਾ ਕੇ ਨਹੀਂ ਲੱਗਿਆ ਕਰਦੀ। ਮਹਾਰਾਜ ਜੀ ਨੇ ਦੋਹਾਂ ਦਾ ਉਹਦਾ ਮੰਗਾ ਲਿਆ ਤੇ ਕਹਿਣ ਲੱਗੇ ਭਾਈ ਲਾਲੋ ਤੂੰ ਵੀ ਲਿਆ ਆਪਣਾ। ਸਾਰੇ ਦੇਖ ਰਹੇ ਨੇ, ਗੁਰੂ ਮਹਾਰਾਜ ਨੇ ਕਿਹਾ ਮਲਕ ਭਾਗੋ ਆਹ ਤੇਰੀ ਕਿਰਤ ਦਾ ਬਣਿਆ ਹੋਇਆ ਨਾ? ਕਹਿੰਦੇ ਹਾਂ। ਆਹ ਕਹਿ ਲਾਲੋ ਦਾ ਦੋਵੇਂ ਹੱਥ ਜਦ ਪੁੱਟੇ, ਇੱਕ ਚੋਂ ਦਾ ਖੂਨ ਦੀ ਧਾਰ ਜਲ ਵੀ, ਇੱਕ ਚੋਂ ਦੁੱਧ ਦੀ ਜਲ। ਕਹਿੰਦੇ ਹੁਣ ਦੱਸ ਵੀ ਆ ਖੂਨ ਗਰੀਬਾਂ ਦਾ ਮੇਰੇ ਪੇਟ ਵਿੱਚ ਤੂੰ ਪਾਉਣਾ ਹੈ, ਇਹ ਕੋਈ ਬਰਮ ਭੋਜ ਤੇਰਾ ਸਿਰੇ ਚੜ ਜੂਗਾ? ਤੇ ਤੂੰ ਇਹ ਬਰਮ ਭੋਜ ਕਰਕੇ ਆਪਣੇ ਪਾਪਾਂ ਤੋਂ ਖਲਾਸੀ ਚਾਹੁੰਦਾ, ਪਾਪ ਹਟ ਜਾਣਗੇ? ਇੱਕ ਅਕਲ ਦੀ ਗੱਲ ਤੈਨੂੰ ਦੱਸਦੇ ਆ, ਤੂੰ ਐਂ ਦੱਸ ਵੀ ਕਿਸੇ ਕਿਸਾਨ ਨੇ ਆਪਣੇ ਖੇਤ ਵਿੱਚ ਕਿੱਕਰਾਂ ਬੀਜਦੀਆਂ, ਕਿਉਂਕਿ ਅੰਗੂਰਾਂ ਦਾ ਬੀਜ ਤੇ ਕਿੱਕਰਾਂ ਦਾ ਬੀਜ ਜਿਹੜਾ ਉਹਦੇ ਚ ਫਰਕ ਹੈ, ਕਿੱਕਰ ਦਾ ਬੀਜ ਬਹੁਤ ਸੋਹਣਾ ਲੱਗਦਾ, ਗੋਲ ਹੁੰਦਾ ਤੇ ਉਹਦੇ ਚ ਕਾਲੀ ਧਾਰੀ ਹੁੰਦੀ ਹੈ, ਦੇਖਣ ਨੂੰ ਕਮਾਲ ਦਰਜੇ ਦਾ ਲੱਗਦਾ, ਪਰ ਉਹ ਬੀਜ ਦੇ ਅੰਦਰ ਦੇਖ ਨਹੀਂ ਸਕਦਾ ਵੀ ਇਹਦਾ ਪੇਟ ਤਾਂ ਕੰਡਿਆਂ ਨਾਲ ਭਰਿਆ ਪਿਆ, ਤੇ ਅੰਗੂਰ ਦੇ ਬੀਜ ਵਿੱਚ ਹੀ ਦੇਖ ਨਹੀਂ ਸਕਦਾ ਵੀ ਇਹਦੇ ਵਿੱਚ ਤਾਂ ਮਿੱਠੇ ਫਲ ਲੱਗਣੇ ਨੇ। ਉਹ ਕਿੱਕਰ ਬੀਜ ਦਿੰਦਾ ਤੇ ਜਦੋਂ ਕਿੱਕਰਾਂ ਨੂੰ ਫਲ ਆਉਂਦਾ, ਫਲ ਤਾਂ ਆਉਂਦਾ ਹੀ ਨਹੀਂ, ਤੁੱਕੇ ਲੱਗਦੇ ਨੇ ਜਾਂ ਗੂੰਦ ਲੱਗੀ ਹੁੰਦੀ ਹੈ ਜਾਂ ਕੀੜੇ ਉਹਦੇ ਚਲੇ ਜਾਂਦੇ, ਕੰਡੇ ਖਿਲਾਰਦੀ ਆ। ਫੇਰ ਜੋ ਇਹ ਗੱਲ ਐਕਸਪੈਕਟ ਕਰੇ ਵੀ ਮੈਨੂੰ ਅੰਗੂਰ ਮਿਲ ਜਾਣ, ਤੂੰ ਤੂੰ ਆਪ ਇਹ ਦੱਸ ਵੀ ਉਹ ਮਿਲ ਜਾਣਗੇ, ਸ਼ਰਮਿੰਦਾ ਹੋਇਆ ਹੋਇਆ ਇਸ ਤਰ੍ਹਾਂ ਨਾਲ ਪੜ ਲਓ। ਕਿੱਥੋਂ ਪੜਦਾ ਕੂੜਾ ਬਜਾਰੀਆਂ, ਕਿੱਕਰਾਂ ਦੇ ਬੀਜ ਬੀਜ ਕੇ ਪੜਦਾ ਕੂੜਾ ਬਜਾਰੀਆਂ, ਕਿੱਕਰਾਂ ਦੇ ਬੀਜ ਬੀਜ ਕੇ ਦੇ ਬੀਜ ਬੀਜਣ ਨਾਲ ਦਾਖਾਂ ਤਾਂ ਨਹੀਂ ਲੱਗਦੀਆਂ, ਅੰਗੂਰ ਤਾਂ ਨਹੀਂ ਲੱਗਦੇ। ਰੀਦਾ ਲੋੜੇ ਦਾਖ ਵਜਾਉਣੀਆਂ, ਕਿੱਕਰ ਬੀਜਿਆ ਜੱਟ ਹੰਢਾ ਉਨਕ ਤਾਏ ਦਾ ਪੈਂਦਾ ਲੋੜੇ ਪੱਟ। ਕਹਿਣ ਲੱਗੇ ਮਲਕ ਭਾਗੋ, ਤੂੰ ਆਪ ਇਹ ਦੱਸ, ਪਾਪ ਬੀਜ ਕੇ ਕਦੇ ਉਹਨਾਂ ਨੂੰ ਫਲ ਫਲ ਪੈਂਦਾ ਪੁੰਨ ਦਾ, ਤੇ ਫੇਰ ਤੂੰ ਸਾਧੂਆਂ ਮਹਾਂਪੁਰਸ਼ਾਂ ਨੂੰ ਕਹਿਣਾ ਵੀ ਇਹ ਇਹ ਛਕ, ਇਹ ਜਿਹੜਾ ਅੰਨ ਹੈ ਨਾ, ਤਪੀਆਂ ਨੂੰ ਤਪ ਛੀਜੇ ਖਾਏ, ਤਪੱਸਿਆ ਕਰਨ ਵਾਲਿਆਂ ਦਾ ਤਪ ਖਤਮ ਹੋ ਜਾਏਗਾ ਜੇ ਜਿਹੜਾ ਐਸਾ ਮਾੜਾ ਅੰਨ ਖਾ ਲਏਗਾ, ਖੂਨ ਦਾ ਭਰਿਆ ਹੋਇਆ, ਜ਼ੋਰ ਜ਼ੁਲਮ ਨਾਲ ਇਕੱਠਾ ਕਰਿਆ ਹੋਇਆ। ਧਿਆਨੀ ਧਿਆਨ ਨਾ ਲੱਗੇ ਲਗਾਏ, ਸਵੇਰੇ ਉੱਠ ਕੇ ਜੇ ਗੁਰੂ ਦਾ ਧਿਆਨ ਲਾਉਂਦਾ ਧਿਆਨ ਨੇ ਨਹੀਂ ਲੱਗਣਾ, ਧਿਆਨ ਨਹੀਂ ਲੱਗਦਾ, ਬਿਰਤੀ ਦੌੜੀ ਫਿਰਦੀ ਹੈ, ਅੰਧਕਾਰ ਛਾਇਆ ਹੁੰਦਾ, ਹਨੇਰਾ ਹੁੰਦਾ, ਅੰਦਰ ਪ੍ਰਕਾਸ਼ ਨਹੀਂ ਹੁੰਦਾ। ਖਾਬਤ ਮਨ ਕੋ ਕਰਤ ਮਲੀਨਾ, ਜਿਹੜਾ ਖਾਂਦਾ ਹੈ ਉਹਦੇ ਮਨ ਨੂੰ ਮਲੀਨ ਕਰ ਰਿਹਾ ਕਰਦਾ। ਹਰ ਜਸ ਰੰਗ ਨਾ ਚੜੇ ਨਵੀਨਾ, ਹਰੀ ਦੇ ਜਸ ਦਾ ਰੰਗ ਨਹੀਂ ਚੜਿਆ ਕਰਦਾ। ਕਿਉਂਕਿ ਮਹਾਰਾਜ ਨੇ ਸਾਫ ਸਪਸ਼ਟ ਕਿਹਾ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਚ। ਜਿਹੜਾ ਮਿਹਨਤ ਕਰਕੇ ਦਾਨ ਦਿੰਦਾ ਹੈ ਉਹਦਾ ਦਾਨ ਫਲਿਆ ਕਰਦਾ, ਉਹਨੂੰ ਫਲ ਪਿਆ ਕਰਦਾ। ਪਾਤਰ ਸਹੀ ਨੂੰ ਦਾਨ ਦਿੰਦਾ ਫੇਰ ਫਲਿਆ ਕਰਦਾ। ਦਾਨ ਦੀ ਉਹੀ ਨਹੀਂ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ, ਅੱਗੇ ਫਲੇ ਇਨਕੋ ਹੀ ਦਿਓ ਔਰ ਦਿਓ ਸਭ ਠੀਕ ਹੋਏ। ਗੁਰੂ ਮਹਾਰਾਜ ਨੇ ਕਿਹਾ ਬੰਦਗੀ ਕਰਨ ਵਾਲਿਆਂ ਨੂੰ ਜੇ ਤੁਸੀਂ ਦਿੰਦੇ ਹੋ ਨਾ ਉਹ ਤਾਂ ਫਲੂਗਾ, ਪਰ ਨਾਲ ਇਹ ਆ ਵੀ ਸ਼ੁੱਧ ਕਿਰਤ ਦਾ ਹੋਵੇ, ਮਿਹਨਤ ਨਾਲ ਕਮਾਇਆ ਹੋਇਆ ਧਨ ਹੋਵੇ। ਹੁਣ ਇਹ ਸਾਡੀ ਸਮਾਜ ਦੇ ਉੱਤੇ ਆਉਂਦੀ ਹੈ ਗੱਲ, ਕਿਉਂਕਿ ਬਹੁਤ ਪਤਨ ਹੋ ਗਿਆ ਹਰ ਥਾਂ ਦੇ ਉੱਤੇ। ਇੰਪਲਾਈ ਹੈ ਜਿਸ ਪੈਸੇ ਬਿਨਾਂ ਉਹਦਾ ਕੰਮੇ ਨਹੀਂ ਚੱਲਦਾ, ਕੁਛ ਕਲਚਰ ਹੀ ਐਸੀ ਹੋ ਗਈ, ਕੋਈ ਬੰਦਾ ਨਹੀਂ ਹੈ ਜਿਹੜਾ ਕਹੇ ਮੈਂ ਨਹੀਂ ਰਿਸ਼ਵਤ ਲੈਂਦਾ, ਮੈਂ ਨਹੀਂ ਪੈਸਾ ਲੈਂਦਾ, ਮੈਂ ਨਹੀਂ ਕਨਸੈਸ਼ਨ ਲੈਂਦਾ। ਉਹ ਪੈਸਾ ਲੈਣਾ ਉਹ ਡਿਊਟੀ ਤੋਂ ਖਤਮ ਹੋ ਗਈ ਡਿਊਟੀ। ਹੁਣ ਉਹ ਮਾੜਾ ਅੰਨ ਜਿਸ ਅੰਦਰ ਜਾਏਗਾ ਉਹਦੀ ਵੀ ਬੁੱਧੀ ਮਲੀਨ ਕਰੇਗਾ, ਘਰਦਿਆਂ ਦੀ ਵੀ ਕਰੇਗਾ, ਭਜਨ ਕਿਵੇਂ ਕਰ ਲੂਗਾ? ਭਜਨ ਨਹੀਂ ਕਰ ਸਕਿਆ ਕਰਦਾ ਕਦੇ ਵੀ ਆਦਮੀ ਮਾੜਾ ਅੰਨ ਖਾ। ਇਹਦਾ ਕਿਰਤ ਦੀ ਕਮਾਈ ਕਰੇ, ਕਿਰਤ ਕਮਾਈ ਦਾ ਅੰਨ ਹੋਵੇ ਉਹਦੇ ਨਾਲ ਕਮਾਈ ਹੋਇਆ ਕਰਦੀ ਹੈ। ਦੂਜਿਆਂ ਦਾ ਤਾਂ ਬੀਤੀ ਜਾਂਦੀ ਰਹਿੰਦੀ ਹੈ, ਜਹਾਂ ਕਹਾਂ ਕਾ ਸਭ ਛਕਿਆ ਪ੍ਰਸ਼ਾਦ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਇੱਥੋਂ ਖਾ ਲਿਆ ਉੱਥੋਂ ਖਾ ਲਿਆ, ਮੇਰਾ ਉਹ ਸਿੱਖ ਨਹੀਂ ਹੈਗਾ। ਸਿੱਖ ਪਹਿਲਾਂ ਕਿਰਤ ਪੁੱਛਦਾ ਵੀ ਤੂੰ ਕਿਰਤ ਕੀ ਕਰਨਾ, ਤੇਰੀ ਕਿਰਤ ਸ਼ੁੱਧ ਹੈ? ਪਦਾਰਥਾਂ ਦੇ ਨਹੀਂ ਪੈਂਦਾ ਵੀ ਇਹਨੇ ਤਾਂ ਜੀ ਬੜੇ ਬੜੇ ਪਦਾਰਥ ਰੱਖ ਦਿੱਤੇ ਮੂਹਰੇ ਲਿਆ ਕੇ, ਉਹਨੂੰ ਹੀ ਉਹ ਖਾਇਆ ਕਰਦਾ। ਕਿਉਂਕਿ ਅੰਨ ਦਾ ਸੰਬੰਧ ਮਨ ਨਾਲ ਹੈ, ਬਹੁਤ ਐਸੀਆਂ ਬੇਅੰਤ ਮਸਾਲਾਂ ਹੁੰਦੀਆਂ। ਇੱਕ ਬੜੇ ਉੱਚ ਕੋਟੀ ਦੇ ਮਹਾਤਮਾ ਸੀ, ਕਥਾ ਕਰਿਆ ਕਰਦੇ ਸੀ। ਕਥਾ ਕਰਦੇ ਇੱਕ ਵਾਰੀ ਕਿਸੇ ਰਾਜੇ ਨੇ ਜਾਂਦੇ ਨੇ ਘੋੜਾ ਰੋਕ ਕੇ ਕਥਾ ਸੁਣ ਲਈ। ਉਹਨੇ ਕਿਹਾ ਵੀ ਮਹਾਤਮਾ ਤਾਂ ਬਹੁਤ ਵੱਡੇ ਨੇ, ਮੈਂ ਇਹਨਾਂ ਦੀ ਸੇਵਾ ਕਰਾਂ। ਬੇਨਤੀ ਕਰੀ ਕਿ ਮਹਾਰਾਜ ਤੁਸੀਂ ਮੇਰੇ ਮਹਿਲਾਂ ਚੱਲੋ, ਮੈਂ ਉੱਥੇ ਸੇਵਾ ਕਰਾਂਗਾ। ਸਤਸੰਗ ਦਾ ਉੱਥੇ ਬਹੁਤ ਇੰਤਜ਼ਾਮ ਹੈ, ਮੇਰੇ ਕੋਲ ਬੜੇ ਸ਼ਾਮਿਆਨੇ ਨੇ, ਹਰ ਚੀਜ਼ ਹੈ ਇੱਥੇ ਦਰਖਤਾਂ ਥੱਲੇ ਤੁਸੀਂ ਕਰਦੇ ਹੋ। ਉਹਨੇ ਉਹਨੂੰ ਮਨਾ ਲਿਆ, ਸੰਤ ਨੂੰ ਮਨਾਇਆ ਹੋਇਆ ਆਪਣੇ ਲੈ ਗਿਆ ਰਾਜ ਮਹਿਲਾਂ 'ਚ। ਉੱਥੇ ਗਿਆ ਹੋਇਆ ਮਹਾਤਮਾ ਰਹਿੰਦੇ ਰਹੇ, ਕਥਾ ਕਰਦੇ ਰਹੇ। ਉਹਨੇ ਵੀ ਖਾਸ ਮਹਿਲ ਦੇ ਵਿੱਚ ਮਹਾਤਮਾ ਨੂੰ ਨਿਵਾਸ ਦੇ ਦਿੱਤਾ। ਇੱਕ ਵਾਰੀ ਮਹਾਤਮਾ ਥੋੜ੍ਹੇ ਲੇਟ ਉੱਠੇ ਅਤੇ ਮਹਾਰਾਣੀ ਨੇ ਇਸ਼ਨਾਨ ਪਹਿਲਾਂ ਕਰ ਲਿਆ। ਇਹ ਜਦ ਇਸ਼ਨਾਨ ਕਰਨ ਗਏ ਤਾਂ ਕੀ ਦੇਖਦੇ ਨੇ, 9 ਲੱਖਾਂ ਹਾਰ ਕੀਲੇ 'ਤੇ ਟੰਗਿਆ ਪਿਆ। ਉਹ ਜਿਹੜਾ ਰਾਜਸੀ ਅੰਨ ਸੀ ਉਹਨੇ ਮੱਤ ਮਾਰ ਦਿੱਤੀ, ਇਸ ਗੱਲ ਦਾ ਨਿਰਣਾ ਨਾ ਕਰਿਆ ਵੀ ਮੈਂ ਇਹ ਚੱਕ ਕੇ ਕੀ ਕਰੂੰਗਾ। ਹਾਰ ਚੁੱਕ ਲਿਆ, ਇਸ਼ਨਾਨ ਕਰਿਆ ਨਾ, ਮਲਕ ਦੇ ਕੇ ਮਹਿਲਾਂ 'ਚੋਂ ਬਾਹਰ ਚਲਿਆ ਗਿਆ। ਅਤੇ ਜਾਣਦਾ ਸੀ ਬਾਹਰਲੀ ਹੱਦ ਦੂਸਰੇ ਰਾਜੇ ਦੀ, ਉਹਦੇ ਵਿੱਚ ਦਾਖਲ ਹੋਣ ਵਾਸਤੇ ਜੰਗਲਾਂ ਦੇ ਵਿੱਚ ਹੀ ਹੋਲਿਆ। ਦਿਨ ਜਲਿਆ, ਇੱਧਰ ਰਾਣੀ ਨੇ ਕਿਹਾ ਮੇਰਾ 9 ਲੱਖਾਂ ਹਾਰ ਨਹੀਂ ਲੱਭਦਾ। ਤਲਾਸ਼ ਹੋਈ, ਅਖੀਰੇ ਹੋਇਆ ਵੀ ਸੰਤ ਨਹੀਂ ਅੱਜ ਨਜ਼ਰ ਆ ਰਹੇ। ਪਹਿਰੇਦਾਰਾਂ ਨੂੰ ਪੁੱਛਿਆ ਵੀ ਉਹ ਤਾਂ ਤੜਕੇ ਹੀ ਨਿਕਲ ਗਏ ਨੇ, ਉਹਨਾਂ ਕੋਲ ਕੁਛ ਨਹੀਂ ਸੀ, ਇੱਕ ਪੋਟਲੀ ਸੀ ਸਾਰੀ, ਅਸੀਂ ਰੋਕਿਆ ਨਹੀਂ, ਅੱਗੇ ਵੀ ਇੱਥੇ ਹੀ ਰਹਿੰਦੇ ਨੇ, ਸਾਨੂੰ ਰੋਕਣ ਦੀ ਕੀ ਲੋੜ ਹੈ? ਰਾਜੇ ਨੇ ਕਿਹਾ ਵੀ ਉਹ ਨਹੀਂ ਚੱਕਿਆ। ਉਹਦੀ ਤਲਾਸ਼ ਸ਼ੁਰੂ ਹੋ ਗਈ, ਉਹ ਰਾਜ ਦੀ ਹੱਦ ਟੱਪ ਕੇ ਅੱਗੇ ਚਲਿਆ ਗਿਆ, ਉੱਥੇ ਇੱਕ ਮੰਦਰ 'ਚ ਰਹਿਣਾ ਸ਼ੁਰੂ ਕਰ ਦਿੱਤਾ। ਉੱਥੇ ਬਿਮਾਰ ਹੋ ਗਿਆ ਮਰੋੜੇ ਲੱਗ ਗਏ, 3 ਮਹੀਨੇ ਬਿਮਾਰ ਰਿਹਾ, ਸੁੱਕ ਕੇ ਚੀਲੇ ਵਰਗਾ ਹੋ ਗਿਆ, ਹੋਸ਼ ਆ ਗਈ। ਉਹ ਜਿਹੜਾ ਅੰਨ ਸੀ ਮਾੜਾ ਉਹ ਨਿਕਲ ਗਿਆ ਸਾਰਾ। ਵੈਸੇ ਮਹਾਂਪੁਰਸ਼ਾਂ ਦਾ ਇਹ ਮਤ ਹੈ ਵੀ ਜੇ ਤੁਸੀਂ ਇੱਕ ਗ੍ਰਾਹੀ ਗਲਤ ਖਾ ਲਈ ਨਾ, ਇਹਦਾ ਅਸਰ ਜਿਹੜੇ ਸੈੱਲ ਬਣਨੇ ਨੇ ਉਹ 12 ਸਾਲ 'ਚ ਆਉਂਦੇ ਨੇ। ਜੇ ਮਹਾਂਪੁਰਸ਼ਾਂ ਦੇ ਕੋਲ ਕੋਈ ਆਉਂਦੇ ਨੇ, ਪਹਿਲੇ ਸਮਿਆਂ 'ਚ 12 ਸਾਲ ਦਾ ਟਾਈਮ ਹੁੰਦਾ ਵੀ ਉਹਨੂੰ ਜਿਹੜਾ ਦੇਣਾ ਉਹਨੂੰ ਕਰਨਾ ਗਿਆਨ ਦੇਣਾ ਜਾਂ ਕੋਈ ਮੰਤਰ ਦੇਣਾ, 12 ਸਾਲ ਨਹੀਂ ਸੀ ਦਿਆ ਕਰਦੇ, 12 ਸਾਲ ਸੇਵਾ ਕਰਾਉਂਦੇ। ਅਨੇਕਾਂ ਦੇ ਵੀ ਐਵੇਂ ਹੁੰਦਾ ਵੀ 12 ਸਾਲ ਬਾਅਦ ਦਮਾਲਾ ਦਿੰਦੇ ਸੀ। ਉਹਦਾ ਇਹ ਹੁੰਦਾ ਵੀ ਉਹ ਜਿਹੜਾ ਅੰਨ ਉਹਨੇ ਖਾਧਾ ਉਹ ਜਿਹੜੇ ਅਸਰ ਪਏ ਹੋਏ ਨੇ 12 ਸਾਲਾਂ 'ਚ ਕਲੀਅਰ ਹੋ ਜਾਂਦੇ ਨੇ, ਐਸਾ ਮਤ ਹੈ ਮਹਾਂਪੁਰਸ਼ਾਂ ਦਾ। ਵੈਸੇ ਵੀ ਜਿਹੜੇ ਸੈੱਲ ਬਣਦੇ ਨੇ ਉਹ ਉਦੋਂ ਤਾਂ ਮਰਦੇ ਨਹੀਂ ਹੈ, ਬੜੀ ਦੇਰ ਤੱਕ ਬੋਡੀ 'ਚ ਕਾਇਮ ਰਹਿੰਦੇ ਨੇ, ਜਾ ਕੇ ਕਿਤੇ ਜਾ ਕੇ ਖਾਤਮਾ ਹੁੰਦਾ ਉਹਨਾਂ ਦਾ, ਫਿਰ ਜਾ ਕੇ ਸ਼ੁੱਧ ਹੋਇਆ ਕਰਦਾ ਮਨ। ਇਸ ਕਰਕੇ ਗੁਰੂ ਮਹਾਰਾਜ ਨੇ ਜ਼ਿਆਦਾ ਕਿਰਤ ਦੇ ਉੱਤੇ ਜ਼ੋਰ ਦਿੱਤਾ। ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਮਿਹਨਤ ਕਰਕੇ ਜਿਹੜਾ ਦਿੰਦਾ ਉਹਨੂੰ ਰਾਹ ਲੱਭ ਜਾਇਆ ਕਰਦਾ, ਦੂਜੇ ਨੂੰ ਨਹੀਂ ਲੱਭਦਾ। ਤੇ ਜਿਹੜੇ ਬਗਾਨਾ ਮਾਸ ਖਾਂਦੇ ਨੇ ਜੀਆਂ ਨੂੰ ਮਾਰ ਕੇ ਖਾਂਦੇ, ਉਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਵੀ ਉਹਨਾਂ ਦੀ ਬਿਰਤੀ ਕਿਵੇਂ ਹੋ ਜਾਏਗੀ। ਭੇਖ ਬਣਾ ਲੈਣ ਜਿੰਨਾ ਬਣਾਉਣਾ, ਗੱਲਾਂ ਜਿੰਨੀਆਂ ਜਾਣਦੇ ਜਾਣੀ ਜਾਣ, ਲੇਕਿਨ ਅੰਦਰ ਨਹੀਂ ਸ਼ੁੱਧ ਹੋਇਆ ਕਰਦਾ। ਸੋ ਉਹਨੂੰ ਮਹਾਤਮਾ ਨੂੰ 3 ਮਹੀਨੇ ਮਰੋੜੇ ਲੱਗੇ, ਸੁੱਕ ਕੇ ਪਿੰਜਰ ਹੋ ਗਿਆ। ਹੋਸ਼ ਆਈ ਵੀ ਮੈਂ ਆ ਹਾਰ ਚੱਕ ਲਿਆ, ਚੋਰੀ ਕਰੀ ਹੈ ਮੈਂ, ਕਿੱਡੀ ਬੜੀ ਮਾੜੀ ਗੱਲ ਕਰੀ ਹੈ, ਮੇਰੀ ਬੁੱਧੀ ਭ੍ਰਿਸ਼ਟ ਕਿਉਂ ਹੋ ਗਈ, ਕੀ ਹੋ ਗਿਆ ਸੀ ਮੈਨੂੰ। ਉਹਨੇ ਸੈਲਫ ਪਨਿਸ਼ਮੈਂਟ ਦੇਣ ਵਾਸਤੇ ਕਿਹਾ ਵੀ ਮੈਂ ਰਾਜੇ ਕੋਲ ਜਾਂਦਾ, ਜਿਹੜੀ ਸਜ਼ਾ ਮਿਲੂ ਮੈਂ ਚੱਲੂ। ਰਾਜਾ ਕੋਰਟ ਵਿੱਚ ਬੈਠਾ ਸੀ, ਦੂਰੋਂ ਦੇਖ ਲਿਆ ਵੀ ਉਹੀ ਮਹਾਤਮਾ ਆ ਗਏ, ਨੇੜੇ ਆ ਗਏ। ਨੇੜੇ ਆ ਕੇ ਉਹ ਪੋਟਲੀ ਧਰ ਦਿੱਤੀ ਉਹਦੇ ਟੇਬਲ ਤੇ, ਕਹਿੰਦੇ ਇਹ ਕੀ ਹੈ? ਕਹਿੰਦੇ ਰਾਜਨ ਇਹ ਰਾਣੀ ਦਾ ਹਾਰ ਹੈ। ਕਹਿੰਦੇ ਤੈਂ ਕਿਉਂ ਚੁੱਕਿਆ? ਕਹਿੰਦਾ ਅਸੀਂ ਮੈਂ ਪੁੱਛਣ ਵਾਸਤੇ ਆਇਆ ਵੀ ਮੈਂ ਕਿਉਂ ਚੁੱਕਿਆ, ਮੇਰਾ ਨਾ ਕੋਈ ਮਕਾਨ ਹੈ ਨਾ ਕੋਈ ਘਰ ਹੈ, ਇਸ ਤੋਂ ਬਾਹਰ ਤੁਰਨ ਫਿਰਨ ਵਾਲੇ ਬੰਦੇ, ਮੈਂ ਕਿਉਂ ਚੱਕ ਲਿਆ ਹਾਰ? ਜਿਹੜਾ ਕੁਐਸਚਨ ਤੁਹਾਡੇ ਅੰਦਰ ਹੈ ਉਹ ਜੀ ਮੇਰੇ ਅੰਦਰ। ਕਹਿੰਦੇ ਫਿਰ ਨਿਰਣਾ ਕਿਵੇਂ ਹੋਵੇ? ਕਹਿੰਦੇ ਮੈਨੂੰ ਇਹ ਦੱਸੋ, ਜਿਨ੍ਹਾਂ ਦਿਨਾਂ 'ਚ ਮੈਂ ਤੁਹਾਡੇ ਕੋਲ ਰਹਿੰਦੇ ਜਿਹੜਾ ਰਾਜ ਅੰਨ ਸੀ ਉਹ ਕਿਹਾ ਜਿਹਾ ਸੀਗਾ, ਕਿੱਥੋਂ ਆਉਂਦਾ ਸੀ? ਜਦ ਪੜਤਾਲ ਕਰੀ ਤਾਂ ਪਤਾ ਲੱਗਿਆ ਵੀ ਇੱਕ ਵਿਆਜ ਲੈਣ ਵਾਲਾ ਬੰਦਾ ਟੱਕੇ ਨਾਲ ਫਸਲਾਂ ਚੱਕ ਲਿਆ ਆਇਆ ਕਰਦਾ ਸੀ, ਅਤੇ ਉਹ ਰਾਜ ਅੰਨ ਦੇ ਵਿੱਚ ਜਿਹੜਾ ਹਿੱਸਾ ਸੀ ਰਾਜ ਦਾ, ਉਹਨਾਂ ਦਿਨਾਂ 'ਚ ਰਾਜ ਦੇ ਅੰਨ ਦਿਆ ਕਰਦੇ ਸੀ, 6ਵਾਂ ਹਿੱਸਾ, ਕੋਈ 4ਵਾਂ ਹਿੱਸਾ, ਕੋਈ 2ਵਾਂ ਹਿੱਸਾ, ਉਹ ਅੰਨ ਰਾਜ ਦੇ ਰਾਜੇ ਦੇ ਆਇਆ ਸੀ। ਕਹਿੰਦੇ ਉਹ ਅੰਨ ਪੱਕਿਆ। ਕਹਿੰਦਾ ਮਹਾਰਾਜ ਜੀ ਮੇਰਾ ਕਸੂਰ ਨਹੀਂ, ਮੈਂ ਉਹ ਮਾੜਾ ਅੰਨ ਤੁਹਾਡੇ ਕੋਲ ਰਹਿ ਕੇ ਖਾਧਾ ਅਤੇ ਮੇਰੀ ਬਿਰਤੀ ਇਸ ਤਰ੍ਹਾਂ ਦੀ ਹੋ ਗਈ। ਸੋ ਗੁਰੂ ਘਰ ਦੇ ਅੰਦਰ ਕਿਰਤ ਦੀ ਮਹਾਨਤਾ ਹੋ ਕੇ ਖਾਣ ਪੀਣ ਦੇ ਉੱਤੇ ਬਹੁਤ ਸਾਵਧਾਨੀ ਵਰਤਣ ਵਾਸਤੇ ਕਿਹਾ ਗਿਆ, ਅਤੇ ਨਾਲ ਇਹ ਕਿਹਾ ਅਲਪਹਾਰ ਸੁਲਭ ਸੀ ਨਿੰਦਰਾ ਦਿਆ ਸ਼ਿਵਾ ਧਨ ਦੇ, ਜੇ ਤਾਂ ਲੰਘਣਾ ਹੈ ਨਾ ਤਾਂ ਆਪਣੇ ਭੇਟ ਦਾ ਮਹਾਂਪੁਰਸ਼ਾਂ ਦੀ ਤਾਂ ਮਰਿਆਦਾ ਹੁੰਦੀ ਹੈ ਵੀ ਅੱਧਾ ਹਿੱਸਾ ਖਾਲੀ ਰੱਖੋ, ਇੱਕ ਹਿੱਸਾ ਉਹਦਾ ਪਾਣੀ ਵਾਸਤੇ ਰੱਖੋ ਅਤੇ ਇੱਕ ਸਾਹ ਆਉਣ ਵਾਸਤੇ ਰੱਖੋ, ਇਹ ਨਾ ਵੀ ਭਰ ਲਓ ਪਾਣੀ ਨੂੰ ਬਿਲਡਾਂ 'ਚ ਪਾ ਲਓ ਅਤੇ ਸਾਹ ਆਵੇ ਨਾ ਆਵੇ ਕੋਈ ਗੱਲ ਨਹੀਂ, ਉਹ ਤਾਂ ਪੇਟ ਭਰੇ ਪਸ਼ੂਆਂ 'ਚੋਂ ਸੋਇਓ, ਪੇਟ ਭਰ ਕੇ ਪਸ਼ੂ ਵਾਂਗੂ ਸੋਏਗਾ, ਭਜਨ ਕਿਵੇਂ ਕਰ ਲੂ, ਘਰਾੜੇ ਮਾਰੂ ਤਾਂ। ਸੋ ਖਾਣ ਦੀ ਮਹੱਤਤਾ ਬਹੁਤ ਹੈ। ਸੋ ਮਹਾਰਾਜ ਕਹਿਣ ਲੱਗੇ ਮਾਲਕ ਮਾਲਕ ਪਾਕੋ, ਇਹ ਪਾਪ ਬੀਜ ਕੇ ਇਹਨੂੰ ਪੁੰਨ ਦਾ ਫਲ ਮਿਲ ਜੂਗਾ, ਕਿਚਰਾਂ ਬੀਜ ਕੇ ਤਾਂ ਕੰਡੇ ਹੀ ਲੱਗਣੇ ਤੇ ਰੇਸੇ ਜਾਣੇ ਨੇ, ਅੰਗੂਰ ਨਹੀਂ ਬੀਜੇ ਤੈ। ਸੋ ਜਦੋਂ ਇਹ ਸਮਝਾਇਆ ਸ਼ਰਮਿੰਦਾ ਹੋ ਗਿਆ, ਲੇਕਿਨ ਦਿਲੋਂ ਨਹੀਂ ਬਦਲਿਆ। ਗੁਰੂ ਮਹਾਰਾਜ ਉੱਥੇ ਥੋੜੇ ਦਿਨ ਰਹੇ ਤਾਂ ਉਸ ਵੇਲੇ ਆਪਣੇ ਭਾਈ ਲਾਲੋ ਨੂੰ ਕਿਹਾ, ਕਹਿੰਦੇ ਭਾਈ ਲਾਲੋ ਅਸੀਂ ਹੁਣ ਤਲਵੰਡੀ ਵਾਪਸ ਜਾਣਾ ਚਾਹੁੰਦੇ ਹਾਂ। ਉਹ ਕਹਿਣ ਲੱਗਿਆ ਮਹਾਰਾਜ ਮੇਰਾ ਗੁਜ਼ਾਰਾ ਕਿਵੇਂ ਹੋਊ, ਮੇਰਾ ਤਾਂ ਤੁਹਾਡੇ ਨਾਲ ਇੰਨਾ ਪਿਆਰ ਪੈ ਗਿਆ ਅਤੇ ਮੈਂ ਤਾਂ ਜਿਉਂਦਾ ਨਹੀਂ ਰਹਿ ਸਕਦਾ, ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦਾ। ਚੱਲਿਆ ਨਹੀਂ ਜਾਣਾ ਸਹਿਬਾ ਤੇਰਾ ਵਿਛੋੜਾ, ਚੱਲਿਆ ਨਹੀਂ ਜਾਣਾ ਸਹਿਬਾ ਤੇਰਾ ਵਿਛੋੜਾ, ਚੱਲਿਆ ਨਹੀਂ ਜਾਣਾ। ਨਹੀਂ ਜਾਣਾ ਸੇਵਾ ਤੇਰਾ ਵਿਛੋੜਾ ਮਨ ਵਸੇ ਮੰਤ ਨਾ ਮਾਨੇ ਕੋਈ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਮਹਾਰਾਜ ਮੈਂ ਕਿਵੇਂ ਬਚੂੰਗਾ ਮੈਨੂੰ ਵੀ ਨਾਲੇ ਲੈ ਚਲੋ ਕਿਰਪਾ ਕਰੋ ਅਜੇ ਨਾ ਜਾਓ ਬਾਰ ਬਾਰ ਬੇਨਤੀਆਂ ਕਰਦੇ ਮਹਾਰਾਜ ਜੀ ਉੱਥੇ ਟੇਕੇ ਕਹਿਣ ਲੱਗੇ ਅੱਛਾ ਭਾਈ ਮਰਦਾਨਾ ਆਏਗਾ ਫਿਰ ਅਸੀਂ ਭਾਈ ਮਰਦਾਨਾ ਕਰਤਾਰ ਦੇ ਹੁਕਮ ਚ ਜਾਣਾ ਕਿਉਂਕਿ ਅਸੀਂ ਆਪਣੇ ਆਪ ਤਾਂ ਕੁਛ ਨਹੀਂ ਕਰ ਰਹੇ ਜਿੱਧਰ ਹੁਕਮ ਹੁੰਦਾ ਉੱਧਰ ਜਾਣਾ ਭਾਈ ਮਰਦਾਨਾ ਜਿਸ ਵਕਤ ਤਲਵੰਡੀ ਗਿਆ ਪਹਿਲਾਂ ਭਾਈ ਬਾਲਾ ਪਹੁੰਚਿਆ ਭਾਈ ਬਾਲੇ ਨੂੰ ਜਦੋਂ ਮਹਿਤਾ ਕਾਲੂ ਜੀ ਮਿਲੇ ਬੜੇ ਹੀ ਨਾਰਾਜ਼ ਹੋਏ ਉਹਦੇ ਨਾਲ ਕਹਿਣ ਲੱਗੇ ਤੈਨੂੰ ਪਤਾ ਗੁਰੂ ਨਾਨਕ ਦਾ ਕਿੰਨਾ ਕਿੰਨਾ ਬਕਾਇਆ ਨਿਕਲਦਾ ਸੀ ਕਿੰਨਾ ਕਿੰਨਾ ਪ੍ਰੋਫਿਟ ਉਹਦੇ ਹਿੱਸੇ 'ਚ ਆਉਂਦਾ ਸੀ ਤੇ ਤੁਸੀਂ ਲੋਕਾਂ ਨੇ ਹਟਾਇਆ ਨਾ ਜਾਂ ਤੇਰਾ 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 ਕਹਿ ਕੇ ਲੁਟਾਈ ਜਾਂਦਾ ਸੀ ਉਹ ਕਹਿਣ ਲੱਗੇ ਮਹਿਤਾ ਜੀ ਫਿਰ ਘਾਟਾ ਤਾਂ ਨਾ ਪਿਆ ਨਾ ਗੁਰੂ ਨਾਨਕ ਨੂੰ ਕਹਿੰਦੇ ਘਾਟਾ ਤਾਂ ਨਾ ਪਿਆ ਠੀਕ ਹੈ ਪਰ ਜਦੋਂ ਉਹਨਾਂ ਨੇ ਹੁਣ ਛੱਡਿਆ ਮੈਨੂੰ ਦੱਸਿਆ ਹੈ ਬਈ ਉਹਨਾਂ ਦੇ 790 ਰੁਪਈਏ ਬਕਾਇਆ ਨਿਕਲੇ ਸੀ 790 ਨੂੰ ਤੁਸੀਂ ਨਾ ਮਿਨੀਮਮ 200 ਨਾਲ ਜਰਮ ਦੇ ਦਿਓ ਬਈ ਆਜੂ ਵੀ ਅੱਜ ਦੀ ਰਕਮ ਕੀ ਨਿਕਲੀ ਉਹਨਾਂ ਦੀ ਵੀ ਉਹ ਤੁਸੀਂ ਸੰਭਾਲ ਨਹੀਂ ਸੀ ਸਕਦੇ ਉਹਨੇ ਫਕੀਰਾਂ ਨੂੰ ਲੁਟਾ ਤਾ ਉਹ ਕਹਿੰਦਾ ਮੈਂ ਤਾਂ ਜੀ ਮੇਰੇ ਨਾਲ ਨਾ ਲੜਾਈ ਕਰ ਤੂੰ ਆਪਣੇ ਪੁੱਤਰ ਨਾਲ ਇਹ ਗੱਲ ਕਰੀ ਮੇਰੇ ਨਾਲ ਕਦੀ ਕਰਦਾ ਇਸ ਤਾਂ ਦਾਸ ਹਾਂ ਹੁਕਮ 'ਚ ਚੱਲਣ ਵਾਲੇ ਹਾਂ ਥੋੜੇ ਦਿਨਾਂ ਦੇ ਬਾਅਦ ਭਾਈ ਮਰਦਾਨਾ ਚੱਲਿਆ ਗਿਆ ਮਰਦਾਨਾ ਗਿਆ ਤਾਂ ਮੈਂ ਤਾਂ ਜੀ ਨੂੰ ਮਿਲਿਆ ਉਹਨੇ ਕਿਹਾ ਵੀ ਦੱਸ ਕਿੱਥੇ ਛੱਡਿਆ ਤੂੰ ਨਾਨਕ ਨੂੰ ਕਿੱਥੇ ਛੱਡ ਕੇ ਆਇਆ ਉਹ ਕਹਿੰਦਾ ਮਾਤਾ ਜੀ ਗੁਰੂ ਨਾਨਕ ਸਾਹਿਬ ਨੂੰ ਸਮਝਣ ਦਾ ਯਤਨ ਕਰੋ ਕੀ ਨੇ ਤੁਹਾਡੇ ਤਾਂ ਪੁੱਤਰ ਨੇ ਉਹ ਤਾਂ ਪਰਮੇਸ਼ਰ ਦਾ ਰੂਪ ਨਹੀਂ ਜਦ ਉਹ ਗੱਲ ਸੁਣੀ ਉਹਦੇ ਨਾਲ ਵੀ ਗੁੱਸੇ ਹੋ ਗਏ ਕਹਿੰਦੇ ਤੁਸੀਂ ਤੈਅ ਤੇ ਉਹਨੇ ਭਾਈ ਬਾਲੇ ਨੇ ਗੁਰੂ ਮੇਰਾ ਪੁੱਤਰ ਵਿਗਾੜ ਦਿੱਤਾ ਉਹ ਕਹਿੰਦੇ ਇਸ ਤਾਂ ਵਿਗਾੜਿਆ ਨਹੀਂ ਇਸ ਤਾਂ ਉਹਦੇ ਚਾਕਰ ਹਾਂ ਉਹਦੇ ਬਾਅਦ ਭਾਈ ਮਰਦਾਨੇ ਦਾ ਪਤਾ ਲੱਗਿਆ ਵੀ ਆਏ ਨੇ ਉਸ ਵੇਲੇ ਰਾਏ ਬੁਲਾਰ ਨੇ ਸੁਨੇਹਾ ਭੇਜਿਆ ਬਈ ਮੈਨੂੰ ਜ਼ਰੂਰ ਮਿਲੇ ਭਾਈ ਮਰਦਾਨਾ ਆ ਕੇ ਉੱਥੇ ਦਾ ਹਾਕਮ ਸੀ ਵੱਡਾ ਅਤੇ ਭਾਈ ਮਰਦਾਨਾ ਜਿਸ ਵਕਤ ਜਾ ਕੇ ਮਿਲਦਾ ਅਤੇ ਉਹਨੇ ਦੇਖਿਆ ਤਾਂ ਬੜੀ ਬਰਾਗ ਦੀ ਹਾਲਤ ਵਿੱਚ ਹੈ ਪੁੱਛਿਆ ਕਹਿਣ ਲੱਗੇ ਭਾਈ ਮਰਦਾਨਾ ਦੇ ਨਾਨਕ ਜੀ ਦੀ ਖਬਰ ਉਹ ਕਹਿਣ ਲੱਗਿਆ ਸ਼ਾਹ ਰਾਏ ਮੈਂ ਕੀ ਖਬਰ ਦੇਵਾਂ ਰਾਏ ਬਲਾਰ ਜੀ, ਗੁਰੂ ਨਾਨਕ ਮੈਂ ਤਾਂ ਹੁਣ ਤੁਸੀਂ ਵੀ ਮੁਸਲਮਾਨ ਹੋ, ਮੈਂ ਵੀ ਮੁਸਲਮਾਨ ਹਾਂ, ਆਪਣੀ ਸ਼ਰ੍ਹਾਂ ਦੇ ਅੰਦਰ ਹੈ ਕਿ ਕਿਸੇ ਹਿੰਦੂ ਦੀ ਵਡਿਆਈ ਨਹੀਂ ਕਰਨੀ ਚਾਹੀਦੀ, ਚਾਹੇ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ। ਪਰ ਰਾਏ ਜੀ, ਜੋ ਸੱਚ ਹੈ ਉਹ ਨਹੀਂ ਅਸੀਂ ਰੋਕ ਸਕਦੇ, ਸੱਚ ਨੇ ਤਾਂ ਨਿਕਲਣਾ ਹੈ, ਕਿਉਂਕਿ ਸੱਚ ਸੱਚੇ ਰਹਿੰਦਾ, ਝੂਠ ਦੇ ਵਿੱਚ ਤਾਂ ਫਰਕ ਪੈ ਜਾਂਦਾ, ਸੱਚ ਵਿੱਚ ਨਹੀਂ ਫਰਕ ਪੈਂਦਾ। ਉਸ ਵੇਲੇ ਇਸ ਤਰ੍ਹਾਂ ਦੇ ਨਾਲ ਬੇਨਤੀ ਕਰੀ, ਰੂਪ ਰੱਬ ਦਾ ਜਗਤ ਧਾਰਨ ਆਇਆ, ਮਾਨਸ ਸਰੀਰ ਧਾਰ ਕੇ ਰੱਬ ਦਾ ਜਗਤ ਧਾਰਨ ਆਇਆ, ਮਾਨਸ ਸਰੀਰ ਧਾਰ ਕੇ ਜਗਤ ਧਰ ਆਇਆ, ਮਾਨਸ ਰੂਪ ਧਾਰ ਕੇ ਜਗਤ ਆਇਆ, ਮਾਨਸ ਸਰੀਰ ਧਾਰ ਕੇ, ਮਾਨਸ ਸਰੀਰ ਧਾਰ ਕੇ ਮਰਦਾਨੋ ਸੁਣਿਓ ਰਾਏ ਨਾਨਕ ਧਾਰਿਓ ਰੂਪ ਖਦਾ। ਇਸਲਾਮ ਦਾ ਮੈਂ ਧਾਰਨੀ ਹੁੰਦਾ ਹੋਇਆ ਸੱਚ ਬੋਲਦਾ ਕਿ ਨਾਨਕ ਦਾ ਜਿਹੜਾ ਰੂਪ ਹੈ ਧਾਰਿਆ ਹੋਇਆ ਖੁਦਾ ਨੇ ਧਾਰਿਆ ਹੋਇਆ। ਚਾਹੇ ਤੈਨੂੰ ਸੁਣ ਕੇ ਤੁਸੀਂ ਕਾਫਰ ਕਹਿ ਦਿਓ, ਪਰ ਜਿਹੜੀ ਸੱਚੀ ਗੱਲ ਹੈ ਉਹ ਲੁਕਿਆ ਨਹੀਂ ਕਰਦੀ। ਮੈਂ ਕੋਈ ਉਪਮਾ ਨਹੀਂ ਦੇ ਰਿਹਾ, ਕਿ ਉਪਮਾ ਦੇਵੋ ਤਾਏ ਤਿੰਨ ਕੇ ਸਭ ਕੋ ਦੀਸਤ ਨਾਏ। ਮੈਂ ਤਾਂ ਹੁਣ ਘੁੰਮਿਆ ਆ, ਉਹਨਾਂ ਦੇ ਬਰਾਬਰ ਦਾ ਕੋਈ ਦੇਖਿਆ ਹੀ ਨਹੀਂ ਹੈ, ਨਾ ਆਪਣੇ ਇਸਲਾਮ ਵਿੱਚ ਹੈ, ਨਾ ਹਿੰਦੂਆਂ ਵਿੱਚ ਹੈ। ਜੋ ਕੁਛ ਹੈ ਮੈਂ ਤਾਂ ਨਿਸ਼ਚੇ ਕਰ ਲਿਆ ਵੀ ਉਹ ਖੁਦਾ ਆਇਆ ਹੋਇਆ ਆਪ। ਚਾਹੇ ਤੁਸੀਂ ਇਹਨੂੰ ਕੁਫਰ ਦੀ ਬਾਤ ਕਹੋ, ਚਾਹੇ ਕੋਈ ਫਤਵਾ ਲਾਓ, ਕਿਉਂਕਿ ਤੁਸੀਂ ਭੇਜੀ ਹੋ ਮੈਂ ਤੁਹਾਡੇ ਕੋਲ ਤਾਂ ਗੱਲ ਕਰਦਾ। ਆਪ ਨਹੀਂ ਮੈਂ ਕਹਿੰਦਾ, ਜੇ ਕਹਿੰਦਾ ਤਾਂ ਮੇਰੇ ਪਿੱਛੇ ਪੈ ਜਾਣਗੇ, ਕਿਉਂਕਿ ਸਾਡਾ ਜਿਹੜਾ ਨਿਸ਼ਚਾ ਹੁੰਦਾ ਨਾ ਉਹ ਨਿਸ਼ਚਾ ਹੁੰਦਾ ਇੰਡੀਵਿਜੁਅਲ। ਅਸੀਂ ਡਿਕਟੇਸ਼ਨ ਦਿੰਦੇ ਹਾਂ ਵੀ ਤੂੰ ਐਡਾ ਤੂੰ ਨਹੀਂ ਕਹਿ ਸਕਦਾ। ਜੇ ਕੋਈ ਕਹੇ ਵੀ ਫਲਾਣਾ ਤਾਂ ਜੀ ਪਰਮੇਸ਼ਰ ਵਰਗਾ, ਗੁੱਸੇ ਹੋ ਜਾਂਦੇ ਹਾਂ ਪਰਮੇਸ਼ਰ ਵਰਗਾ। ਜੇ ਕੋਈ ਕਹਿ ਦੇਵੇ ਗੁਰੂ ਵਰਗਾ, ਗੁਰੂ ਨਾਨਕ ਸਾਹਿਬ ਵਰਗਾ, ਫਿਰ ਤਾਂ ਅਸੀਂ ਮਾਰਨ ਨੂੰ ਹੀ ਪੈਂਦੇ ਹਾਂ ਵੀ ਹੈ ਕਿ ਗੁਰੂ ਨਾਨਕ ਹੋਰ ਪੈਦਾ ਹੋ ਗਿਆ। ਉਹਨੂੰ ਇਹ ਕਹਾਂਗੇ ਬਾਲਕ ਕਹਿੰਦੇ। ਉਹ ਕਹਿੰਦਾ ਰਹਿ ਜੀ ਮੈਂ ਤਾਂ ਸੱਚੀ ਗੱਲ ਕਹਿਣਾ, ਉਹ ਕੋਈ ਉਪਮਾ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਬਰਾਬਰ ਕੋਈ ਹੋਰ ਹੈ। ਇਹ ਸੁਣ ਕੇ ਕਹਿਣ ਲੱਗਿਆ ਭਾਈ ਮਰਦਾਨਾ, ਤੈਨੂੰ ਮੈਂ ਸੱਚੀ ਸਹੀ ਸਹੀ ਗੱਲ ਦੱਸਦਾ ਕਿ ਗੁਰੂ ਨਾਨਕ ਨੇ ਤਾਂ ਮੇਰਾ ਅੰਦਰ ਰੁਕਿਆ ਹੋਇਆ ਸਾਰਾ, ਮੇਰੇ ਸਾਹ ਵੀ ਗੁਰੂ ਨਾਨਕ ਦੇ ਵਿੱਚੇ ਹੀ ਆਉਂਦੇ ਧਿਆਨ ਦੇ। ਮੈਂ ਰਾਜ ਕਰਦਾ, ਮੈਂ ਜੇ ਇਸਲਾਮ ਵਾਲਾ ਨਾ ਹੁੰਦਾ, ਮੁਸਲਮਾਨ ਨਾ ਹੁੰਦਾ, ਤਾਂ ਮੈਂ ਰਾਜ ਭਾਗ ਛੱਡ ਕੇ ਨਾਨਕ ਦਾ ਖਾਦਮ ਬਣਨਾ ਸੀ, ਚਾਕਰ ਬਣਨਾ ਸੀ, ਗੁਲਾਮ ਬਣਨਾ ਸੀ, ਪਰ ਮੈਂ ਕੀ ਕਰਾਂ, ਜ਼ਿੰਮੇਵਾਰੀਆਂ ਬਹੁਤ ਵੱਡੀਆਂ, ਇੱਕ ਪਾਸੇ ਮਜ਼ਹਬ ਦੀ ਹੈ, ਦੂਜੇ ਪਾਸੇ ਮੇਰੇ ਰਾਜਸੀ ਕੰਮ ਨੇ ਸਾਰੇ, ਅਤੇ ਮੈਂ ਤਾਂ ਗੁਰੂ ਨਾਨਕ ਨੂੰ ਹਰ ਵਕਤ ਯਾਦ ਕਰਦਾ, ਅਤੇ ਮੇਰਾ ਸਰੀਰ ਦੇਖ ਕਿੱਥੇ ਜਵਾਨੀ ਸੀ, ਕਿੰਨੇ ਹਿੱਸੇ ਹੁੰਦੇ ਨੇ, ਪਹਿਲਾਂ ਬਚਪਨ ਹੁੰਦਾ, ਫਿਰ ਜਵਾਨੀ ਹੁੰਦੀ ਹੈ, ਫਿਰ ਬੁਢਾਪਾ ਆ ਜਾਂਦਾ। ਬੁਢਾਪਾ ਬੜੀ ਲੰਮੀ ਚੀਜ਼ ਹੈ, ਇਹਦੂ ਗਾਂ ਤਾਂ ਕੁਛ ਹੈ ਹੀ ਨਹੀਂ ਬੁਢਾਪੇ ਦੇ, ਗਾਂ ਇਹਦਾ ਨਾਂ ਹੀ ਨਹੀਂ ਕੋਈ ਰੱਖਿਆ ਹੋਇਆ। ਬਾਲ ਜਵਾਨੀ ਯਾਰ ਬਿਰਧ ਫੁਨ ਤੀਨ ਅਵਸਥਾ ਜਾਣ, ਬਾਲਪਣ ਵੀ ਆਦਮੀ ਦੀ ਲੰਘ ਜਾਂਦੀ ਹੈ, ਜਵਾਨੀ ਵੀ ਲੰਘ ਜਾਂਦੀ ਹੈ, ਅਤੇ ਬੁੱਢਾ ਹੋ ਗਿਆ। ਕਈਆਂ ਮਹਾਤਮਾ ਨੇ ਤਾਂ ਕਹਿਤਾ ਵੀ ਹੁਣ ਕਿਵੇਂ ਨਾਮ ਜਪੇਗਾ, ਹੁਣ ਹੀ ਤਾਂ ਤੇ ਨਾਮ ਜਪ ਹੋਣਾ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਵਿਕਲ ਭਈ ਨਹੀਂ ਆਇਆ, ਜਬ ਲੱਗ ਵਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਬਾਣੀ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਵਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਬਾਣੀ। ਬਈ ਬੁਢਾਪੇ 'ਚ ਨਹੀਂ ਇਹ ਜਪ ਹੋਣਾ ਨਾਮ, ਆਪਣਾ ਭਜਸ ਭਜਸ ਕੰਮ, ਉਹ ਸਪੈਸ਼ਲ ਕੇਸ ਹੁੰਦਾ। ਜਦੋਂ ਬਾਬੇ ਫਰੀਦ ਨੇ ਕਿਹਾ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਣੀ ਰਾਵੇ ਕੋਈ, ਕਰ ਸਾਈ ਸੋ ਬਿਰਹੜੀ ਰੰਗ ਨਵੇਲਾ ਹੋਏ। ਗੁਰੂ ਤੀਸਰੇ ਪਾਤਸ਼ਾਹ ਆਪ 71 ਸਾਲ ਦੀ ਉਮਰ ਵਿੱਚ ਲੱਗੇ ਇਸ ਰਸਤੇ ਤੇ। ਉਹਨੇ ਕਿਹਾ ਫਰੀਦ ਐਂ ਨਾ ਕਹਿ, ਦਿਲ ਟੁੱਟ ਜਾਏਗਾ ਵੱਡਿਆਂ ਦਾ। ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ, ਜੇ ਕੋ ਚਿੱਤ ਧਰੇ, ਚਿੱਤ ਦੀ ਬਾਤ ਹੈ, ਜੇ ਚਿੱਤ ਧਰ ਲਵੇ ਪਰਮੇਸ਼ਰ ਵੱਲ ਕਰ ਲਵੇ, ਚਾਹੇ ਬੁਢਾਪੇ ਵਿੱਚ ਵੀ ਆ ਗਿਆ, ਧੌਲੀ ਦਾੜੀ ਵੀ ਆ ਗਈ, ਤਾਂ ਵੀ ਉਹ ਲੰਘ ਸਕਦਾ ਇਸ ਗੱਲ ਦੇ ਨਹੀਂ, ਕਿਉਂਕਿ ਆਪਣਾ ਲਾਇਆ ਪਿਰਮਨਾ ਲੱਭ ਲੱਗ ਗਈ, ਜੇ ਲੋਚਿਆ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ, ਤਾਂ ਪਿਰਮ ਪਿਆਲਾ ਵਾਹਿਗੁਰੂ ਦਾ ਹੈ, ਉਹ ਜਿਹਨੂੰ ਭਾਉਂਦਾ ਉਹ ਦੇ ਦਿਆ ਕਰਦਾ, ਉਹਨੂੰ ਦੇ ਦਿੰਦਾ। ਪਰ ਜੋ ਆਮ ਹਾਲਤ ਹੈ ਉਹ ਇਹੀ ਹੈ ਵੀ ਜਿਹਨਾਂ ਨੇ ਬਚਪਨ 'ਚ ਨਾਮ ਨਹੀਂ ਜਪਿਆ, ਦਰਅਸਲ ਤਾਂ ਨਾਮ ਜਪਣ ਦੀ ਜਿਹੜੀ ਅਵਸਥਾ ਹੈ ਨਾ, ਪਿਛਲੇ ਜਨਮਾਂ ਦੇ ਸੰਸਕਾਰ ਤੇਜ਼ ਹੋਣ, ਤਾਂ ਫਿਰ ਧਰੂਵ ਤੇ ਪ੍ਰਹਲਾਦ ਵਾਂਗੂ ਨਾਮ ਜਪਿਆ ਜਾਂਦਾ, ਐਸਾ ਫਰਮਾਨ ਹੈ। ਨਾਮ ਜਪਿਓ ਜੀ ਐਸੇ ਐਸੇ, ਨਾਮ ਜਪੋ ਜੀ ਐਸੇ ਐਸੇ, ਨਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਲਾਦ ਜਪਿਓ ਹਰ ਜੈਸੇ, ਤੂੰ ਪ੍ਰਹਲਾਦ ਜਪਿਓ ਹਰ ਜੈਸੇ, ਬਾਣੀ ਵਿੱਚ ਆਉਂਦੀ ਹੈ। ਵੀ ਜੇ ਨਾਮ ਜਪਣਾ ਤਾਂ ਇਹੋ ਜਿਹਾ ਜਪੋ ਜਿਹਾ ਜਿਹਾ ਤੂੰ ਨੇ। 5 ਸਾਲ ਦੀ ਉਮਰ ਕੀ ਹੁੰਦੀ ਹੈ ਇੱਥੇ ਬੱਚਿਆਂ ਨੂੰ ਮੈਂ ਪੁੱਛਦਾ, ਕਿਹ ਸਾਲ ਦਾ ਹੋ ਗਿਆ? 5 ਸਾਲ ਦਾ। ਕੱਪੜੇ ਪਾਉਣ ਦਾ ਹੀ ਨਹੀਂ ਪਤਾ, ਸ਼ਹਿਰਾਂ 'ਚ ਤਾਂ ਪਤਾ, ਪਿੰਡਾਂ ਵਾਲਿਆਂ ਨੂੰ ਹੈ ਨਹੀਂ। ਉਹ ਪਰਮੇਸ਼ਰ ਦਾ ਨਾਮ ਕਿਵੇਂ ਜਪ ਲੇਗਾ? ਤੇ ਪ੍ਰਹਲਾਦ, ਕਿੰਨੀਆਂ ਦਿੱਕਤਾਂ ਆਈਆਂ। ਇੱਕੋ ਗੱਲ ਦਾ ਰੌਲਾ ਸੀ, ਹਰਨਾਕਸ਼ ਕਹਿੰਦਾ ਸੀ ਵੀ ਮੈਨੂੰ ਤੂੰ ਭਗਵਾਨ ਮੰਨ। ਉਹ ਕਹਿੰਦਾ ਸੀ ਤੇਰੇ ਹੱਥ ਵਿੱਚ ਨਹੀਂ, ਤੈਂ ਧਰਤੀ ਨਹੀਂ ਬਣਾ ਸਕਦਾ, ਤਾਰੇ ਨਹੀਂ ਬਣਾ ਸਕਦਾ, ਹਵਾ ਨਹੀਂ ਬਣਾ ਸਕਦਾ, ਜਿਹਨੇ ਇਹ ਬ੍ਰਹਿਮੰਡ ਬਣਿਆ ਭਗਵਾਨ ਉਹੀ ਹੈ, ਤੂੰ ਨਹੀਂ ਹੈ। ਇੰਨੀ ਗੱਲ ਦਾ ਰੌਲਾ ਸੀ। ਬੜੀਆਂ ਤਕਲੀਫਾਂ ਉਸ ਬੱਚੇ ਨੇ ਝੱਲੀਆਂ। ਗੁਰੂ ਗ੍ਰੰਥ ਸਾਹਿਬ ਦੇ ਕਿੰਨੀ ਵਾਰੀ ਪ੍ਰਹਲਾਦ ਦਾ ਜ਼ਿਕਰ ਆਉਂਦਾ, ਧਰੂਣ ਦਾ ਵੀ ਆਉਂਦਾ। ਉਹ ਦ੍ਰਿੜਤਾ ਸੀ ਉਹਨਾਂ 'ਚ। ਉਹ ਜਿਹੜਾ ਬਚਪਨ ਤੋਂ ਨਾਮ ਜਪਿਆ ਹੋਇਆ ਹੁੰਦਾ ਨਾ, ਜੇ ਭਲਾ ਜਵਾਨੀ ਜਾ ਕੇ ਫਿਸਲ ਵੀ ਜਾਵੇ ਪੈਰ, ਉਹ ਜਾਂਦਾ ਨਹੀਂ ਅੰਦਰ, ਇੰਨਾ ਜਮ੍ਹਾਂ ਹੋ ਜਾਂਦਾ ਕਿ ਬੁਢਾਪੇ ਜਾ ਕੇ ਫੇਰ ਜਪਣਾ ਸ਼ੁਰੂ ਕਰ ਲੈਂਦਾ, ਉੱਥੋਂ ਹੀ ਫੇਰ ਚੱਲ ਪੈਂਦਾ। ਜੇ ਗਲਤੀਆਂ ਵੀ ਹੋ ਜਾਣ ਤਾਂ ਨਾਮ ਨਹੀਂ ਜਾਇਆ ਕਰਦਾ ਕਿਤੇ ਵੀ, ਕਰਮ ਧਰਮ ਚਲੇ ਜਾਂਦੇ। ਸੋ ਇਸ ਕਰਕੇ ਬੰਦਗੀ ਕਰਨ ਦੀ ਜਿਹੜੀ ਹੈ ਉਹ ਬਚਪਨ ਤੋਂ ਹੀ ਹੋਇਆ ਕਰਦੀ ਹੈ, ਫੇਰ ਨਹੀਂ ਲੱਗਿਆ ਕਰਦਾ, ਫਿਰ ਤਾਂ ਚਿੱਤੇ ਨਹੀਂ ਲੱਗਦਾ। ਮਹਾਰਾਜ ਕਹਿੰਦੇ ਮਨ ਕੀ ਮੱਤੀ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਏ ਨਾ ਨਿਕਲੇ। ਮਨ ਦੀ ਮੱਤ ਇੰਨੀ ਖਿੰਡ ਜਾਂਦੀ ਹੈ ਬੁਢਾਪੇ ਜਾ ਕੇ, ਦੁਨੀਆਂ ਭਰ ਦੀਆਂ ਗੱਲਾਂ ਦਾ ਠੇਕਾ ਲਿਆਉਂਦਾ, ਅਖਬਾਰ ਪੜ੍ਹਦਾ, ਫਲਾਣੇ ਥਾਂ ਆਹ ਹੋ ਰਿਹਾ, ਫਲਾਣੇ ਥਾਂ ਉਹ ਹੋ ਰਿਹਾ, ਫਲਾਣੇ ਥਾਂ ਹੋ ਰਿਹਾ, ਅਮਰੀਕਾ ਜਾ ਹੋ ਰਿਹਾ, ਛੋਟੇ ਛੋਟੇ ਜਜ਼ੀਰੇ, ਦਿਮਾਗ ਦੇ ਵਿੱਚ ਕੂੜ ਕਬਾੜ ਪਾ ਕੇ ਵਿਦਵਾਨ ਬਣ ਜਾਂਦਾ। ਵੀ ਫਾਇਦਾ ਕੀ ਹੈ ਇਹਦਾ? ਜੇ ਤੇਰੇ ਦੇਸ਼ ਦੀ ਕੋਈ ਗੱਲ ਹੈ ਤਾਂ ਪੜ੍ਹ ਲੈ, ਤੇਰੇ ਨਾਲ ਸਿੱਧਾ ਇਫੈਕਟ ਅਸਰ ਰੱਖਦੀ ਹੈ ਉਹਨੂੰ ਪੜ੍ਹ ਲੈ। ਸਾਰੀਆਂ ਹੀ ਗੱਲਾਂ ਦਿਮਾਗ 'ਚ ਪਾ ਰਹੇ ਹਾਂ, ਫਿਰ ਹੁਣ ਲੀਡਰਾਂ ਦੀਆਂ ਗੱਲਾਂ ਦਿਮਾਗ 'ਚ ਪਾਈ, ਜੋ ਫਲਾਣੇ ਨੇ ਐਂ ਕਿਹਾ, ਧਿਮਕੇ ਨੇ ਐਂ ਕਿਹਾ, ਹੁਣ ਉਹ ਕਿਹਾ, ਉਹਦੇ ਨਾਲ ਟੈਨਸ਼ਨ 'ਚ ਆ ਜਾਂਦਾ, ਐਕਸਾਈਟਡ ਹੋ ਜਾਂਦਾ, ਅਤੇ ਟਾਈਮ ਉਹਦਾ ਹੁੰਦਾ ਨਹੀਂ। ਮਹਾਰਾਜ ਕਹਿੰਦੇ ਫਿਰ ਤਾਂ ਮਨ ਦੀਆਂ ਮੱਤਾਂ ਇੰਨੀਆਂ ਖਿੰਡ ਜਾਂਦੀਆਂ, ਕਿਵੇਂ ਧਿਆਨ ਕਰੇਗਾ? ਕਰਕੇ ਦੇਖ ਲਓ, ਜਿਹੜੀਆਂ ਗੱਲਾਂ ਨੰਗੀਆਂ ਨੇ ਸਿਮਰਤੀ ਬਿਰਤੀ ਦੇ ਵਿੱਚ ਉਹ ਆ ਜਾਣੀਆਂ, ਜਿਹਨਾਂ ਨਾਲ ਵਾਹ ਪਿਆ ਉਹ ਚੀਜ਼ਾਂ ਆ ਜਾਣੀਆਂ ਨੇ, ਜਿਹਨਾਂ ਨਾਲ ਬੈਰ ਵਿਰੋਧ ਆ ਉਹਨਾਂ ਨੇ ਆ ਜਾਣਾ। ਭਜਨ ਨਹੀਂ ਕਰ ਹੋਇਆ ਕਰਦਾ। ਇੱਕ ਵਾਰੀ ਮਹਾਰਾਜ ਜੀ ਮੈਨੂੰ ਦੱਸਦੇ ਸੀ, ਇੱਕ ਚੰਗੇ ਮਹਾਤਮਾ ਸੀ, ਉਹ ਮਹਾਰਾਜ ਜੀ ਦੇ ਕੋਲ ਆਏ। ਮਹਾਰਾਜ ਨੇ ਕਿਹਾ ਵੀ ਦੱਸੋ ਕੀ ਹਾਲ ਚਾਲ ਹੈ? ਕਹਿੰਦੇ ਕਾਹਦਾ ਦੱਸਾਂ ਮਹਾਰਾਜ, ਮੈਂ ਤਾਂ ਬਿਮਾਰ ਹੋ ਗਿਆ, ਇਲਾਜ ਕਰਾਉਣ ਆਇਆ ਤੁਹਾਡੇ ਕੋਲ। ਕਹਿੰਦੇ ਕਾਹਦਾ? ਕਹਿੰਦੇ ਮੇਰਾ ਭਜਨ ਚੋਂ ਮਨ ਲੱਗਣ ਤੋਂ ਹਟ ਗਿਆ। ਮਹਾਰਾਜ ਕਹਿੰਦੇ ਤੁਸੀਂ ਤਾਂ ਬੜੇ ਮਹਾਤਮਾ ਇੰਨੇ ਹੋ। ਕਹਿੰਦਾ ਮੈਂ ਬਥੇਰਾ ਜ਼ੋਰ ਲਾਉਣਾ, ਭਜਨ 'ਚ ਮਨ ਨਹੀਂ ਲੱਗਦਾ। ਕਹਿਣ ਲੱਗੇ ਕਾਰਨ ਕੀ ਹੈ? ਦੇਖੋ ਕੋਈ ਗੱਲ। ਕਹਿੰਦੇ ਗੱਲ ਇਹ ਹੈ ਵੀ ਮੇਰਾ ਆਸ਼ਰਮ ਜਿਹੜਾ ਨਾ, ਉਹਦੇ ਦੁਆਲੇ ਰਸਤਾ ਘੁੰਮ ਕੇ ਆਉਂਦਾ ਪਿੰਡ ਨੂੰ, 1 ਫਰਲਾਂਗ ਦਾ ਫੇਰ ਪੈ ਜਾਂਦਾ ਵਾਧੂ। ਇਹ ਲੋਕ ਕੀ ਕਰਦੇ ਨੇ, ਬਾੜ ਪੱਟ ਲੈਂਦੇ ਨੇ, ਸਿੱਧਾ ਹੀ ਆਸ਼ਰਮ ਦੇ ਵਿੱਚ ਹੀ ਐਂ ਹੋ ਲੈਂਦੇ ਨੇ। ਕਹਿੰਦਾ ਮੈਂ ਜਦ ਤਾਂ ਉਪਰਾ ਉਪਰਾ ਬੋਲਦਾ ਵੀ 10 ਭਾਈ ਜਲ ਪਾਣੀ, ਪਰ ਮੈਨੂੰ ਰੱਜ ਬਹੁਤ ਹੁੰਦਾ ਵੀ ਇਹਨੇ ਇੱਕ ਕਰਿਆ ਬਾੜ ਪੱਟੀ ਹੈ। ਕਹਿੰਦਾ ਫੇਰ ਜਦ ਮੈਂ ਭਜਨ ਕਰਨ ਲੱਗਦਾ ਨਾ, ਉਹ ਫੇਰ ਆ ਜਾਂਦਾ। ਫੇਰ ਕਹਿੰਦਾ ਮੈਂ ਉਸ ਤਰ੍ਹਾਂ ਨਹੀਂ ਪੁੱਛਦਾ, ਉਹਨੂੰ ਪੁੱਛਦਾ ਉਹ ਤੂੰ ਨੰਗਿਆ ਕਿਉਂ ਇੱਥੋਂ, ਬਾੜ ਕਿਉਂ ਪੱਟੀ, ਤੇਰੀ ਹਿੰਮਤ ਕਿਵੇਂ ਪੈ ਗਈ? ਕਹਿੰਦਾ ਉਹ ਕਹਿੰਦਾ ਉਧਰੋਂ ਜਵਾਬ ਆ ਜਾਂਦਾ, ਜਾ ਤੂੰ ਕੀ ਕਰ ਲਏਗਾ, ਇਸ ਤਰ੍ਹਾਂ ਲੰਘਣਾ। ਕਹਿੰਦਾ ਮੈਂ ਕਿਹਾ ਦੱਸਾਂ ਤੈਨੂੰ? ਕਹਿੰਦਾ ਮੈਂ ਫਿਰ ਤੁਹਾਨੂੰ ਕੁਛ ਨਹੀਂ ਹੋ ਜਾਂਦਾ, ਉਹ ਮੇਰੇ ਮਾਰਦਾ, ਮੈਂ ਉਹਦੇ, ਕਦੇ ਉਹ ਥੱਲੇ ਕਦੇ ਮੈਂ ਥੱਲੇ। ਕਹਿੰਦਾ ਫਿਰ ਮੇਰੀ ਅੱਖ ਖੁੱਲ ਜਾਂਦੀ ਹੈ। ਕਹਿੰਦਾ ਐਂ ਮੇਰਾ ਟਾਈਮ ਖਰਾਬ ਹੋ ਰਿਹਾ। ਮਹਾਰਾਜ ਜੀ ਕਹਿੰਦੇ ਵੀ ਆਪ ਸੰਤਾਂ ਨੂੰ ਕੀ ਲੋੜ ਹੈ ਇਹਨਾਂ ਗੱਲਾਂ ਦੀ? ਜੇ ਤਾਂ ਭਜਨ ਦੀ ਗੱਲ ਸਾਡੀ ਗੱਲ ਮੰਨਣੀ ਹੈ ਤਾਂ ਅਸੀਂ ਦੱਸ ਦਿੰਦੇ ਹਾਂ। ਕਹਿੰਦੇ ਐਂ ਕਰੋ, ਉੱਥੇ ਅੜਾ ਖੋੜ ਲਾ ਦੇ, ਲੋਕ ਨੰਗੀ ਜਾਇਆ ਕਰਨਗੇ, ਤੈਨੂੰ ਕੀ ਹੈ, ਜਲ ਪਾਣੀ ਪੁੱਛਿਆ ਕਰ ਉਹਨਾਂ ਨੂੰ, ਉਹਨਾਂ ਨਾਲ ਪਿਆਰ ਪੈਦਾ ਕਰ, ਨਹੀਂ ਤੇਰਾ ਭਜਨ ਜਾ ਰਿਹਾ। ਭਜਨ ਆ ਹੱਥੋਂ ਜ਼ਿਆਦਾ ਕੀਮਤੀ, ਦੋਹਾਂ 'ਚੋਂ ਚੁਣ ਲੈ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ। ਉਹ ਕਾਫ਼ੀ ਦੇਰ ਬਾਅਦ, 2-3 ਮਹੀਨੇ ਬਾਅਦ ਮਹਾਰਾਜ ਕੋਲ ਫੇਰ ਆਇਆ। ਆ ਕੇ ਕਹਿਣ ਲੱਗਿਆ ਵੀ ਮਹਾਰਾਜ ਬੜੀ ਮਿਹਰਬਾਨੀ ਹੋ ਗਈ, ਬਿਰਤੀ ਠੀਕ ਲੱਗਦੀ ਆ ਹੁਣ। ਕਹਿੰਦੇ ਕਿਵੇਂ? ਕਹਿੰਦੇ ਮੈਂ ਅੜਾ ਖੋੜ ਲਾਤਾ ਉੱਥੋਂ ਦੀ, ਜਿਹੜਾ ਲੰਘਦਾ ਸੀ ਕਹਿੰਦਾ ਅੱਗੇ ਤਾਂ ਉੱਤੋਂ ਉੱਤੋਂ ਪੁੱਛਦਾ ਸੀ, ਫੇਰ ਮੈਂ ਦਿਲੋਂ ਪੁੱਛ ਕੇ ਜਲ ਪਾਣੀ ਪਿਲਾਏ ਬਿਨਾਂ ਜਾਣ ਨਹੀਂ ਦਿੰਦਾ। ਕਹਿੰਦਾ ਸਾਰਾ ਪਿੰਡ ਹੁਣ ਧੰਨ ਧੰਨ ਕਹਿਣ ਲੱਗ ਗਿਆ, ਜਿੱਥੇ ਮੇਰੀ ਨਿੰਦਿਆ ਆਉਂਦੀ ਸੀ ਉੱਥੇ ਹਟ ਗਏ ਸਾਰੇ। ਕਹਿੰਦੇ ਹੁਣ ਕੋਈ ਗੱਲੇ ਨਹੀਂ ਹੈ, ਮੈਂ ਭਜਨ ਦੇ ਵਿੱਚ ਬੈਠਦਾ, ਮੇਰੀ ਬਿਰਤੀ ਲੱਗ ਜਾਂਦੀ। ਸੋ ਬੁਢਾਪੇ ਦੇ ਅੰਦਰ ਉਮਰ ਪੱਕੀ ਹੋਣ ਦੇ ਉੱਤੇ ਆਦਮੀ ਦੀਆਂ ਬਿਰਤੀਆਂ ਇੰਨੀਆਂ ਖਿੰਡ ਜਾਂਦੀਆਂ ਨੇ ਨਾ, ਮਤ ਮਨ ਕੀ ਮੱਤੀ ਖਿੰਡੀਆਂ ਬਹੁਤ ਪਏ ਇਸ ਕਾਰਨ, ਗੋਤੇ ਖਾਏ ਨਾ ਨਿਕਲੇ, ਬਿਰਤੀ ਨਾ ਗੋਤੇ ਖਾਂਦੀ ਹੈ। ਜਿਵੇਂ ਖੂਹ ਦੇ ਵਿੱਚ ਆਪਾਂ ਡੋਲ ਕੱਢਦੇ ਹਾਂ, ਪਹਿਲੇ ਜ਼ਮਾਨੇ 'ਚ ਕੱਢਿਆ ਕਰਦੇ ਸੀ, ਉਹ ਖੂਹ ਦੀ ਮੌਣ ਵਿੱਚ ਘਾਸੇ ਪੈ ਜਾਂਦੇ ਸੀ। ਉਹ ਲੱਜ, ਸਿਆਣਾ ਬੰਦਾ ਐਂ ਕਰਦਾ ਸੀ ਵੀ ਮੈਂ ਉੱਤੇ ਦੀ ਲੱਜ ਕੱਢ ਲਾਂ, ਜਿਹੜਾ ਉਹਦਾ ਉੱਪਰਲਾ ਹਿੱਸਾ ਹੈ, ਵੀ ਵਿੱਚ ਨਾ ਮੈਂ ਉਹਦੇ ਜਾਣ ਦੇਵਾਂ, ਘਾਸੇ ਦੇ ਉੱਤੇ ਦੀ ਗੱਲ। ਉਹ ਲੱਜ ਫਿਰ ਵਿੱਚ ਗਿਰ ਜਾਂਦੀ ਸੀ। ਐਵੇਂ ਜਿਵੇਂ ਬਿਰਤੀਆਂ ਸਾਡੀਆਂ ਨਾਲ ਉਹਨਾਂ ਗੱਲਾਂ ਦੇ ਵਿੱਚ ਜਿਹੜੇ ਘਾਸੇ ਪੈ ਗਏ ਦਿਮਾਗ ਦੇ ਅੰਦਰ, ਉੱਥੇ ਜਾਂਦੀਆਂ। ਫਿਰ ਤਾਂ ਕਿਹਾ ਵੀ ਜੇ ਨਾਮ ਜਪਣਾ ਹੈ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਪਿਆਰੇ। ਉਹ ਬਿਲਕੁਲ ਕੋਰਾ ਕਾਗਜ਼ ਹੁੰਦਾ, ਉਹਦੇ ਜਿਹੜੀ ਫੋਟੋ ਖਿੱਚਣੀ ਜਾਓਗੇ ਉਹ ਆਜੂਗੀ। ਵੱਡੇ ਹੋਏ ਦੇ ਨਹੀਂ ਆਉਂਦੀ ਹੈ, ਵੱਡੇ ਤਾਂ ਇੰਨੀਆਂ ਬਿਰਤੀਆਂ ਖਿੜ ਜਾਂਦੀਆਂ, ਭਜਨ ਬੈਠਾ ਰਹੂ, ਅੱਖਾਂ ਮੀਚੀ ਬੈਠਾ ਰਹੂਗਾ, ਲੇਕਿਨ ਅੰਦਰਲੇ ਪਾਸੇ ਸਿਮਰਤੀ ਬਿਰਤੀ ਹੈ ਜਿਹੜੀ ਨਾ, ਉਹ ਆਪਣਾ ਕੰਮ ਕਰ ਰਹੀ ਹੁੰਦੀ ਹੈ, ਭੁੱਲੀਆਂ ਹੋਈਆਂ ਗੱਲਾਂ ਯਾਦ ਆ ਰਹੀਆਂ ਹੁੰਦੀਆਂ, ਜਾਂ ਨਿੰਦਰਾ ਬਿਰਤੀ ਆ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਨਾ ਵਾਹਿਗੁਰੂ ਦਾ ਨਾ ਕਾਹੇ, ਤੁੰਦਰਾ ਪੈ ਜਾਂਦੀ ਹੈ, ਚੱਲ ਭਜਨ ਜਾਂਦਾ ਰਹਿੰਦਾ। ਸੋ ਇਸ ਤਰ੍ਹਾਂ ਕਹਿਣ ਲੱਗਿਆ ਰਾਏ ਬੁਲਾਰ, ਕਹਿਣ ਲੱਗਾ ਭਾਈ ਮਰਦਾਨਾ, ਬਚਪਨ ਤੋਂ ਹੀ ਮੈਂ ਗੁਰੂ ਨਾਨਕ ਨੂੰ ਜਾਣਦਾ, ਪਰ ਮੈਂ ਇਸਲਾਮ ਵਾਲਾ ਹੋਣ ਕਰਕੇ ਖੁੱਲ ਕੇ ਨਹੀਂ ਖੇਡਿਆ, ਨਹੀਂ ਮੈਂ ਮੁਰਸ਼ਿਦ ਬਣਾ ਲੈਂਦਾ ਉਸ ਨੂੰ ਉਸੇ ਉਮਰ ਦੇ ਅੰਦਰ ਜੇ ਉਹ ਇਸਲਾਮ ਵਾਲਾ ਹੁੰਦਾ। ਪਰ ਭਾਈ ਮਰਦਾਨਾ, ਸੱਚ ਤਾਂ ਛੁਪਦਾ ਨਹੀਂ ਹੈ, ਮੈਂ ਸੱਪ ਦੀ ਛਾਂ ਕੀਤੀ ਹੋਈ ਅੱਖਾਂ ਨਾਲ ਦੇਖੀ, ਦਰਖਤ ਦੀ ਛਾਂ ਨਾ ਬਦਲੀ ਉਹਦੇ ਉੱਤੇ ਦਿੱਤੀ, ਮੈਂ ਸਮਝ ਗਿਆ ਵੀ ਇਹ ਤਾਂ ਖੁਦਾ ਹੈ, ਬਹੁਤ ਵੱਡੀ ਜਾਤ ਹੈ ਇਹਦੀ, ਖੁਦਾ ਦਾ ਹੈ। ਲੇਕਿਨ ਮੈਂ ਖੁੱਲ੍ਹ ਕੇ ਨਹੀਂ ਸੀ ਕਰ ਸਕਿਆ, ਕਿਉਂਕਿ ਮੈਂ ਹਾਕਮ ਸੀ, ਮਰਿਆਦਾ ਸੀ, ਲੋਕਾਂ ਦੀ ਵੀ ਲੋਕ ਲਾਸ਼ ਸੀ ਮੈਨੂੰ, ਨਹੀਂ ਮੈਂ ਉਸੇ ਵੇਲੇ ਚਰਨਾਂ 'ਤੇ ਟੈ ਪੈਂਦਾ। ਮੈਨੂੰ ਤਾਂ ਪਤਾ ਲੱਗ ਚੁੱਕਿਆ ਸੀ ਵੀ ਇਹ ਜਾਤ ਖੁਦਾ ਖਾਸ ਆਈ ਹੈ, ਡੰਗਰ ਨੇ ਖੇਤ ਖਾ ਲਿਆ, ਉਹ ਖੇਤ ਵਾਲਾ ਆ ਕੇ ਰੋਇਆ, ਪਿੱਟਿਆ ਵੀ ਸਾਰੇ ਖਾ ਲਿਆ। ਕਹਿੰਦੇ ਮੈਂ ਜਦ ਭੇਜਿਆ ਕਾਰਦਾਰ ਵੀ ਜਾ ਕੇ ਦੇਖ ਕੇ ਆ, ਉਹ ਕਹਿੰਦਾ ਜੀ ਇੱਕ ਡੱਕਾ ਵੀ ਨਹੀਂ ਖਾਧਾ, ਉੱਥੇ ਤਾਂ ਮੱਝਾਂ ਦੀ ਖੁਰਬ ਨਹੀਂ ਹੈਗੇ। ਇਹ ਸਾਰੀਆਂ ਗੱਲਾਂ ਮੈਂ ਦੇਖੀਆਂ ਭਾਈ ਮਰਦਾਨਾ। ਮੈਂ ਹੁਣ ਮੇਰਾ ਸਰੀਰ ਬੁੱਢਾ ਹੋ ਗਿਆ, ਪਤਾ ਨਹੀਂ ਕਿਹੜੇ ਵੇਲੇ ਸੰਸਾਰ ਤੋਂ ਚਲੇ ਜਾਣਾ। ਇਹ ਜੋਬਨ ਚਲਿਆ ਜਾਂਦਾ, ਜੋਬਨ ਸਦਾ ਨਹੀਂ ਰਿਹਾ ਕਰਦਾ ਹੈ ਮਹਾਰਾਜ ਭਗਵਾਨ। ਤਨ ਜੋਬਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਾ ਸੁਧਾਰੇ, ਜੋਬਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਾ ਸੁਧਾਰੇ।
ਮੇਰੇ
ਚਾਰ ਫੁੱਲੜਾ ਨਾਠੇੜੇ ਦਿਨ ਚਾਰ। ਇਹ ਧੰਨ ਨਹੀਂ ਰਿਹਾ ਕਰਦਾ ਇੱਕ ਰਸ ਕਦੇ ਵੀ, ਤਿੰਨਾਂ ਫੁੱਲਾਂ ਦੀਆਂ ਵਾੜੀਆਂ ਰਹਿੰਦੀਆਂ ਭਾਈ ਮੈਦਾਨ, ਇਹ ਤਾਂ ਮੁਰਝਾਏ ਜਾਂਦੀਆਂ। ਦੇਖਦੇ ਦੇਖਦੇ ਦਿਨ ਲੰਘ ਗਏ, ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢੇਪਾ ਖਾ ਗਿਆ, ਤੇ ਹੁਣ ਤਾਂ ਐ ਲੱਗਦਾ ਵੀ ਟਾਈਮ ਏ ਮੇਰੇ ਵਾਸਤੇ ਬਹੁਤ ਥੋੜਾ ਬਚਿਆ ਹੋਇਆ। ਦਿਨ ਥੋੜੇ ਰਹਿ ਕੇ ਪਿਆ ਪਰਾਣਾ ਚੁਲਾ ਜੀ, ਦਿਨ ਥੋੜੇ ਰਹਿ ਕੇ ਪਿਆ ਪਰਾਣਾ ਚੁਲਾ ਜੀ, ਦਿਨ ਵੀ ਬਹੁਤ ਹੋ ਗਈ, ਸਰੀਰ ਵੀ ਕੰਬਦਾ ਹੈ, ਮੈਂ ਤੁਰ ਨਹੀਂ ਸਕਦਾ, ਹੁਣ ਕਿਹੜਾ ਟਾਈਮ ਮੇਰੇ ਕੋਲ ਬਚਿਆ। ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨਾ ਹੋਲਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ। ਫੇਰ ਦੂਜਾ ਹੁਣ ਪਤਾ ਹੀ ਨਹੀਂ, ਹੁਣ ਤਾਂ ਉਡੀਕਦਾ ਮੈਂ ਕਾਲ ਨੂੰ, ਅੱਜ ਆ ਗਿਆ ਕੱਲ ਆ ਗਿਆ, ਜਵਾਨੀ ਵਿੱਚ ਤਾਂ ਆਦਮੀ ਗਿਣਦਾ ਨਹੀਂ ਹੈ ਵੀ ਮੈਂ ਤਾਂ ਨਹੀਂ ਮਰਨਾ, ਸੰਸਾਰ ਹੀ ਮਰਨਾ। ਬਚਪਨ ਤੋਂ ਇਹ ਨਹੀਂ ਪਤਾ ਹੋਇਆ ਕਰਦਾ, ਹੁਣ ਤਾਂ ਭਾਈ ਮਰਦਾਨਾ ਕਾਲ ਸਾਹਮਣੇ ਖੜਾ ਦਿੰਦਾ, ਪਤਾ ਨਹੀਂ ਕਿਹੜੇ ਵੇਲੇ ਆ ਕੇ ਉਹਨੇ ਝਪੱਟਾ ਮਾਰਨਾ। ਤੇਰੇ ਕਾਲ ਨੇ ਗਰੇ ਲਾ ਮਾਰਨਾ,
ਮੇਰੇ ਪਿਆਰੇ ਵੇ ਤੂੰ ਕਾ ਧਰੁਵ ਦੇ ਦੇ।
ਕੋਈ ਪਤਾ ਨਹੀਂ ਹੈ ਵੀ ਕਾਲ ਦਾ ਗਲੇਦਾ ਕਦੋਂ ਵੱਜ ਜਾਵੇ। ਭਾਈ ਮਰਦਾਨਾ, ਮੇਰੀਆਂ ਤਾਂ ਮਨ ਵਿੱਚ ਰਹਿ ਜਾਣੀਆਂ ਸਾਰੀਆਂ ਗੱਲਾਂ। ਮੈਂ ਖੁੱਲ੍ਹ ਕੇ ਵੀ ਗੁਰੂ ਨਾਨਕ ਨੂੰ ਨਾ ਮਿਲਿਆ। ਮਰਿਆਦਾ ਹੀ ਐਸੀ ਸੀ, ਇਹ ਰਾਜ ਸੀ ਜਿਹੜੀ ਪਦਵੀ ਸੀ, ਇਹਨੇ ਵੀ ਮੇਰੀ ਮਤ ਮਾਰ ਛੱਡੀ। ਸਭ ਕੁਛ ਜਾਣਦਾ ਹੋਇਆ, ਸਭ ਕੁਛ ਦੇਖਦਾ ਹੋਇਆ ਮੈਂ ਉਹ ਪਿਆਰ ਨਾ ਉਹਨੂੰ ਕਰ ਸਕਿਆ, ਪਰ ਮੇਰੇ ਅੰਦਰ ਪਿਆਰ ਹੈ। ਅੰਦਰ ਮੈਂ ਬੇਅੰਤ ਗੁਰੂ ਨਾਨਕ ਨੂੰ ਪਿਆਰ ਕਰਦਾ, ਅਤੇ ਮੇਰੀ ਹਾਲਤ ਤਾਂ ਐਸੀ ਹੋਈ ਹੋਈ ਹੈ ਕਿ ਮੈਨੂੰ ਜਿਉਣਾ ਹੀ ਔਖਾ ਲੱਗਦਾ ਉਹਨਾਂ ਤੋਂ ਬਗੈਰ। ਜਿੰਦ ਬਚਦੀ ਨਹੀਂ ਗੁਰਦਰਸ ਬਿਨਾ, ਜਿੰਦ ਬਚਦੀ ਨਹੀਂ ਗੁਰਦਰਸ ਬਿਨਾ, ਬਚਦੀ ਨਹੀਂ ਗੁਰਦਰਸ ਬਿਨਾ, ਜਿੰਦ ਬਚਦੀ ਨਹੀਂ ਗੁਰਦਰਸ ਬਿਨਾ। ਬੂੰਦ ਵੀ ਹੋਣਾ ਚਾਤ ਰੱਖੋ ਕਿਉਂ ਕਰ ਫਿਰਦਾ ਹੋਇਆ। ਭਾਈ ਮਰਦਾਨਾ, ਮੇਰੀ ਤਾਂ ਅੰਦਰੋਂ ਇਹ ਹਾਲਤ ਹੋਈ ਹੋਈ ਹੈ, ਮੈਂ ਗੁਰੂ ਨਾਨਕ ਨੂੰ ਛੇਤੀ ਮਿਲਣਾ ਚਾਹੁੰਦਾ। ਤੂੰ ਮੇਰੇ ਉੱਪਰ ਕਿਰਪਾ ਕਰ, ਤੂੰ ਗੁਰੂ ਨਾਨਕ ਦੇ ਬਹੁਤ ਨੇੜੇ ਹੈ, ਤੂੰ ਗੁਰੂ ਨਾਨਕ ਨੂੰ ਜਾ ਕੇ ਕਿਸੇ ਤਰੀਕੇ ਨਾਲ ਮੈਨੂੰ ਮਿਲਾ ਦੇ ਉਹਦੇ ਨਾਲ। ਮੈਨੂੰ ਗੁਰਾਂ ਨੂੰ ਮਿਲਾ ਦੇ ਤੂੰ ਵਿਚੋਲਾ ਬਣ ਕੇ, ਗੁਰਾਂ ਨੂੰ ਮਿਲਾ ਦੇ ਤੂੰ ਵਿਚੋਲਾ ਬਣ ਕੇ,
ਹੇ
ਤੇਰੀ ਰਸਵਾਈ ਹੈ, ਤੇਰੀ ਪਹੁੰਚ ਹੈ ਗੁਰੂ ਨਾਨਕ ਤੱਕ। ਤੂੰ ਮੇਰੇ ਵੱਲੋਂ ਜਾ ਕੇ ਮੈਨੂੰ ਮਿਲਾ ਦੇ। ਕਰਮ ਰਦਾਨਾ ਕਾਰਜ ਮੇਰਾ ਹੋਵਾਂ ਰਿਣੀ, ਮੈਂ ਸਦਾ ਮੈਂ ਤੇਰਾ ਸਦਾ ਹੀ ਮੈਂ ਰਿਣੀ ਰਹਾਂਗਾ। ਤੂੰ ਮੈਨੂੰ ਗੁਰੂ ਨਾਨਕ ਮਿਲਾ ਦੇ। ਤਬ ਆਸਾਨ ਕਬ ਮਨ ਨਾ ਬਣਾਓ, ਤੇਰਾ ਆਸਾਨ ਜਿਹੜਾ ਤੂੰ ਮੇਰੇ ਉੱਤੇ ਕਰੇਗਾ ਮਿਲਾਉਣ ਦਾ, ਇਹ ਮੈਂ ਕਦੇ ਵੀ ਨਾ ਭੁਲਾਉਂਗਾ ਜੇ ਦਰਸ਼ਨ ਨਾਨਕ ਅਬ ਪਾਓ। ਕਿਉਂਕਿ ਮੈਨੂੰ ਪਤਾ ਨਹੀਂ ਵੀ ਮੈਂ ਕਾਇਕ ਦਿਨ ਹੋਰ ਜਿਉਣਾ ਤੇ ਹੁਣ ਮੈਨੂੰ ਦਰਸ਼ਨ ਹੋ ਜਾਣ। ਕਰ ਮੁਝ ਪਰ ਉਪਕਾਰਾ, ਦਰਸਾਵੋ ਦਰਸ਼ਨ ਇੱਕ ਵਾਰ, ਇਹ ਪਰਉਪਕਾਰ ਕਰ ਤੂੰ ਤੇ ਮੈਂ ਤੈਨੂੰ ਪਤਾ ਵੀ ਮੇਰੇ ਸਰੀਰ ਕਿੰਨਾ ਬੁੱਢਾ ਹੋ ਗਿਆ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਤੇ ਜੇ 100 ਵਰਿਆਂ ਜੀਵਣਾ ਪ੍ਰੀਤਨ ਹੋ ਸੀ। ਬਾਬਾ ਫਰੀਦ ਜੀ ਇੱਕ ਵਾਰੀ ਪਏ ਨੇ ਚਾਰ ਪਾਈ ਤੇ, ਕਿਉਂਕਿ 90 ਤੇ ਜਾ ਕੇ 80 ਕਾ ਵਿਹਾਰ ਨਾ ਪਾਵੇ, 90 ਕਾ ਸਹਿਜ ਆਸਣੀ, ਮੂਲ ਨਾ ਜਾਣੇ ਆਪ ਵੱਲ। 90 ਦਾ ਆਦਮੀ ਮੰਜੇ ਤੇ ਪਿਆ ਰਹਿੰਦਾ ਹਰ ਵਕਤ, ਉਹ ਤਾਂ ਤਕੜੇ ਸੀ ਉਸ ਵੇਲੇ, ਹੁਣ ਤਾਂ 80 ਸਾਲ ਦਾ ਹੀ ਪੈ ਜਾਂਦਾ ਮੰਜੇ ਤੇ, ਕੁਝ ਇਹ ਨਹੀਂ ਕਰਦਾ ਕੰਮ ਕਰਨ ਵਾਸਤੇ। ਸੋ ਇਹ ਕਹਿਣ ਲੱਗਿਆ, ਭਾਈ ਮਰਦਾਨਾ ਮੇਰਾ ਸਰੀਰ ਹੁਣ ਮੇਰਾ ਸਾਥ ਨਹੀਂ ਹੋ ਦੇ ਰਹੇ। ਮੈਂ ਜਿਹੜੀ ਗੱਲ ਤੈਨੂੰ ਕਹਿੰਦਾ, ਮੈਂ ਇਹ ਨਹੀਂ ਸੀ ਕਹਿਣੀ, ਮੈਂ ਕਿਹੜੇ ਵੇਲੇ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਟੋਲ ਲੈਣਾ ਸੀ। ਕਹਿ ਸਾਲ ਹੋ ਗਏ ਉਹਨਾਂ ਨੂੰ ਵਿਛੜਿਆ ਨੂੰ ਇੱਥੋਂ, ਜਦੇ ਮੋਦੀ ਖਾਨੇ ਗਏ ਨੇ, ਵਿਆਹ ਕਰਾਇਆ, ਉੱਥੇ ਰਹੇ ਨੇ, ਪਤਾ ਮੈਨੂੰ ਸਭ ਲੱਗੀ ਗਿਆ, ਲੇਕਿਨ ਉਹ ਮੁੜ ਕੇ ਨਹੀਂ ਆਏ। ਤੂੰ ਮੇਰੇ ਵੱਲੋਂ ਜਾ, ਤੁਸੀਂ ਦੋਏ ਜਣੇ ਸ਼ੀਘਰ ਜਾਓ, ਭਾਈ ਬਾਲਾ ਵੀ ਆ ਕੇ, ਭਾਈ ਬਾਲਾ ਭਾਈ ਮਰਦਾਨਾ, ਮੈਂ ਤੁਹਾਡਾ ਆਸਾਨ ਨਹੀਂ ਕਦੇ ਵੀ ਭੁਲਾਉਂਗਾ, ਮੇਰੀ ਹਾਲਤ ਨੂੰ ਸਮਝੋ। ਮੈਂ ਚੁੱਪ ਕਰਕੇ ਰੋਣਾ, ਜਾਂ ਇਕੱਲਾ ਹੁੰਦਾ ਮੈਂ ਉੱਚੀ ਉੱਚੀ ਰੋਣਾ, ਮੈਨੂੰ ਮਿਲਾ ਦਿਓ ਮੇਰੇ ਗੁਰੂ ਨਾਲ। ਮੈਂ ਤਾਂ ਉਹਨਾਂ ਨੂੰ ਗੁਰੂ ਕਹਿੰਦਾ, ਮੁਰਸ਼ਦ ਨੇ ਮੇਰੇ ਉਹ, ਇਹਦੋਂ ਚੰਗਾ ਮੁਰਸ਼ਦ ਦੁਨੀਆਂ 'ਚ ਮਿਲ ਨਹੀਂ ਸਕਦਾ ਹੈਗਾ ਜੋ ਗੁਰੂ ਨਾਨਕ ਹੈ, ਅਤੇ ਉਹਦੇ ਨਾਲ ਮੈਨੂੰ ਮਿਲਾ ਦਿਓ। ਅਤੇ ਜੇ ਮੇਰੇ 'ਚ ਬਲ ਹੁੰਦਾ ਮੈਂ ਆਪ ਚੱਲ ਕੇ ਮਿਲ ਲੈਂਦਾ, ਅਤੇ ਮੇਰਾ ਹੁਣ ਬਲ ਨਹੀਂ ਰਿਹਾ। ਇਸ ਤਰ੍ਹਾਂ ਨਾਲ ਮੇਰੀ ਬੇਨਤੀ ਕਰਦੇ ਹੋ ਗੁਰੂ ਨਾਨਕ ਪਾਤਸ਼ਾਹ। ਆਉਂਦਾ ਸਿਰ ਦੇ ਪਾਰ ਜੇ ਪਲ ਹੁੰਦਾ ਤਨ ਵਿੱਚ ਮੇਰੇ, ਆਉਂਦਾ ਸਿਰ ਦੇ ਪਾਰ ਜੇ ਪਲ ਹੁੰਦਾ ਤਨ ਵਿੱਚ ਮੇਰੇ, ਪਾਰ ਦੇ ਪਲ ਹੁੰਦਾ ਤਨ ਵਿੱਚ ਮੇਰੇ, ਆਉਂਦਾ ਸਿਰ ਦੇ ਪਾਰ ਦੇ ਪਲ ਹੁੰਦਾ ਤਨ ਵਿੱਚ ਮੇਰੇ, ਆਉਂਦਾ ਦਿਲ ਦੇ ਮੇਰੇ ਚ ਪੈਰੀ ਜੁਲਾਂ ਜੇ ਥੱਕਾਂ, ਜੇ ਮੈਂ ਪੈਰਾਂ ਨਾਲ ਚੱਲ ਕੇ ਥੱਕ ਜਾਂਦਾ ਤਾਂ ਮੈਂ ਸਿਰ ਦੇ ਭਾਰ ਤੁਰਨ ਨੂੰ ਤਿਆਰ ਹਾਂ, ਪਰ ਮੇਰਾ ਪਿਆਰਾ ਮਿਲ ਜਾਵੇ। ਜੇ ਹੋਵੇ ਵਨ ਤਨ ਵਿਖੇ ਆਵੋ ਸਿਰ ਕੇ ਪਾਰ, ਜਿਉਂ ਸਰਤਾ ਬਿਨ ਜਿਉਂ ਸਰਤਾ ਨਿਸਬਲ ਬਿਨ ਬਾਰੀ, ਜਿਵੇਂ ਨਦੀ ਪਾਣੀ ਤੋਂ ਬਗੈਰ ਕਿਸੇ ਕੰਮ ਦੀ ਨਹੀਂ ਹੋਇਆ ਕਰਦੀ। ਹੀਨ ਮਿਅੰਕ ਸਰਬਰੀ ਕਾਰੀ, ਜਿਵੇਂ ਰਾਤ ਚੰਦਰਮਾ ਤੋਂ ਬਿਨਾ ਸੁਹਾਵਣੀ ਨਹੀਂ ਹੋਇਆ ਕਰਦੀ। ਜਿਉਂ ਅਨਾਥ ਬਿਨ ਭਰਤਾ ਨਾਰੀ, ਜਿਵੇਂ ਭਰਤਾ ਪਤੀ ਨਾ ਹੋਵੇ ਨਾਰੀ ਅਨਾਥ ਹੋਇਆ ਕਰਦੀ ਹੈ, ਤਿਉਂ ਤੁਮ ਮੈਂ ਬਿਨ ਦੇਹ ਹਮਾਰੀ। ਮੇਰੀ ਬੇਨਤੀ ਕਰ ਦਿਓ ਹੇ ਗੁਰੂ ਨਾਨਕ, ਤੇਰੇ ਬਿਨਾਂ ਜਿਹੜੀ ਮੇਰੀ ਦੇਹ ਹੈ ਨਾ, ਐਂ ਨਿਸਫਲ ਹੈ, ਕਿਸੇ ਕੰਮ ਦੀ ਨਹੀਂ ਹੈ, ਮੈਂ ਤੇਰੇ ਦਰਸ਼ਨ। ਸੋ ਇਹ ਵੈਰਾਗ ਦੀਆਂ ਚੀਜ਼ਾਂ ਹੋਇਆ ਕਰਦੀਆਂ। ਜਿੰਨਾ ਚਿਰ ਵੈਰਾਗ ਨਾ ਅੰਦਰ ਉੱਠੇ ਨਾ, ਭਜਨ ਨਹੀਂ ਹੋਇਆ ਕਰਦਾ, ਨਾਮ ਨਹੀਂ ਜਪਿਆ ਜਾਂਦਾ ਹੁੰਦਾ। ਵੈਰਾਗ ਹਵਾਈ ਜਹਾਜ਼ ਹੈ, ਰੌਕਟ ਹੈ ਭਜਨ ਕਰਨ, ਰੱਬ ਨੂੰ ਮਿਲਣ ਦਾ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ। ਜਿਹਦੇ ਅੰਦਰ ਕਦੇ ਖਿੱਚੇ ਨਹੀਂ ਪਈ ਪਰਮੇਸ਼ਰ ਦੇ ਮਿਲਾਪ ਦੀ, ਗੁਰੂ ਦੇ ਮਿਲਾਪ ਦੀ, ਮਹਾਰਾਜ ਕਹਿੰਦੇ ਉਹਦਾ ਮੁਰਦਾ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿੱਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਇਸ ਤਰ੍ਹਾਂ ਦੇ ਨਾਲ ਇਸ ਅਵਸਥਾ ਨੂੰ ਕੋਈ ਜਾਣ ਨਹੀਂ ਸਕਿਆ ਕਰਦਾ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣ। ਲੱਗੀਆਂ ਸੋਈ ਤਨ ਜਾਣ, ਤੇਰੀ ਲੱਗੀ ਕੌਣ ਕੋਈ। ਬਾਗੀ ਹੋਏ ਸੁਜਾਨੇ ਪੀਰ ਰਾਮ ਭਗਤ ਅਣਿਆ ਲੇ। ਜਦੋਂ ਕਿਸੇ ਦੇ ਚੋਟ ਲੱਗ ਜਾਂਦੀ ਹੈ ਉਹੀ ਜਾਣਦਾ ਇਸ ਵਿਰਹ ਦੀ ਚੋਟ ਨੂੰ, ਦੂਜਾ ਨਹੀਂ ਜਾਣਦਾ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਜੋ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦ ਦਿਨੇ ਰਾਤ ਪੈ ਬਹਿੰਦੇ। ਉਹਦਾ ਨਾ ਦਿਨ ਨੂੰ ਅੱਖਾਂ ਸੁੱਕਦੀਆਂ ਨਾ ਰਾਤ ਨੂੰ ਸੁੱਕਦੀਆਂ। ਖਿੱਚਦੇ ਨੇ ਆਪਣੇ ਪਿਆਰੇ ਨੂੰ ਨੇਤਰਾਂ ਦੇ ਹੰਝੂ ਸਿੱਟ ਸਿੱਟ ਕੇ। ਇੱਕੋ ਲਗਨ ਲੱਗੀ ਰਹੀ ਜਾਂਦੀ ਟੋਰ ਅਨੰਤ, ਜਿਨ੍ਹਾਂ ਦੀ ਬਸਲਾ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤਰੇ। ਸੋ ਭਾਈ ਮਰਦਾਨਾ, ਭਾਈ ਬਾਲਾ, ਮੈਂ ਤੁਹਾਡਾ ਕਦੇ ਵੀ ਅਹਿਸਾਨ ਨਾ ਭੁੱਲਾਂ, ਭੁੱਲੂੰਗਾ ਨਹੀਂ। ਪਤਾ ਨਹੀਂ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਇਸ ਜੀਵਨ ਦੇ ਅੰਦਰ ਕਿ ਨਹੀਂ ਕਰਨੇ, ਮੇਰੇ ਮਨ ਵਿੱਚ ਰਹਿ ਜੂ। ਆਪਣੇ ਧਰਮ ਦੇ ਅਨੁਸਾਰ ਆਪਾਂ ਕਬਰਾਂ 'ਚ ਜਾ ਕੇ ਪੈ ਜਾਂਦੇ ਹਾਂ। ਕਿਆਮਤ ਦਾ ਬੇੜਾ ਕੌਣੀ ਕਰੋ, ਕਿੰਨੀ ਦੇਰ 'ਚ ਆਉਣਾ ਹੈ ਕਿਆਮਤ? ਹਜ਼ਾਰ ਸਾਲ 'ਚ ਆਵੇ, 50,000 ਸਾਲ 'ਚ ਆਵੇ, ਲੱਖ 'ਚ ਆਵੇ, ਕਰੋੜ 'ਚ ਜਾਵੇ, ਅਤੇ ਮੈਂ ਇਹ ਫਿਕਰ ਹੈ ਕਿ ਕਬਰ ਵਿੱਚ ਇਹ ਪਿਆ ਰਹੂੰਗਾ। ਮੇਰੇ ਦਿਲ ਦੀ ਵੇਦਨਾ ਮੇਰੇ ਗੁਰੂ ਨੂੰ ਕਹਿ, ਗੁਰੂ ਨਾਨਕ, ਇਸ ਵੇਲੇ ਮੈਨੂੰ ਉਹਨਾਂ ਤੋਂ ਵੱਡਾ ਕੋਈ ਨਹੀਂ ਲੱਗਦਾ। ਇਸ ਤਰ੍ਹਾਂ ਦੀਆਂ ਬੇਨਤੀਆਂ ਕਰਦਾ ਸਾਧਨਾ ਜੀ, ਕਿਉਂਕਿ ਜਿੰਨਾ ਚਿਰ ਅੰਦਰ ਪਿਆਰ ਨਹੀਂ ਨਾ ਆਉਂਦਾ, ਖਿੱਚ ਪੈਦਾ ਨਹੀਂ ਹੁੰਦੀ, ਨਾਮ ਨਹੀਂ ਜਪਿਆ ਕਰਦਾ। ਜੇ ਖਿੱਚ ਬੈਰਾਗ ਪੈਦਾ ਹੋ ਜਾਵੇ ਤਾਂ ਇਹ ਉੱਡਣ ਖਰੂਲਾ ਬਣ ਜਾਂਦਾ, ਰੋਕਟ ਬਣ ਜਾਂਦਾ। ਵਾਹਿਗੁਰੂ ਦੇ ਦੇਸ਼ ਪਹੁੰਚਣ ਨੂੰ ਦੇਰ ਨਹੀਂ ਹੋਇਆ ਕਰਦੀ, ਪਿਆਰ ਹੋਣਾ ਚਾਹੀਦਾ। ਸਾਡਾ ਪਿਆਰ ਜਿਹੜਾ ਉਹ ਮਾਇਆ ਦੇ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਪਿਆਰ ਨੂੰ ਅਨੁਭਵ ਨਹੀਂ ਕਰ ਸਕਦੇ, ਖਿੱਚ ਨਹੀਂ ਸਕਦੇ ਪਿਆਰੇ ਨੂੰ। ਵਾਹਿਗੁਰੂ ਦਾ ਹਾਜ਼ਰ ਨਾਜ਼ਰ ਹੈ, ਗੁਰੂ ਹਾਜ਼ਰ ਨਾਜ਼ਰ ਹੈ, ਉਹ ਸਾਨੂੰ ਹਰ ਵਕਤ ਦੇਖਦਾ। ਪੇਖਤ ਸੁਣਤ ਸਦਾ ਹੈ ਸੰਗਤ, ਮੈਂ ਮੂਰਖ ਜਾਣਿਆ ਦੂਰੀ ਰਹੇ। ਉਹ ਦੇਖਦਾ ਹੈ, ਸੁਣਦਾ ਹੈ, ਨਾਲ ਰਹਿੰਦਾ ਹੈ। ਅਤੇ ਮਹਾਰਾਜ ਕਹਿੰਦੇ ਵੀ ਅਸੀਂ ਜਿਹੜੇ ਤੁਸੀਂ ਲੋਕ ਹੋ ਨਾ, ਤੁਸੀਂ ਮੂਰਖ ਜਾਣਦੇ ਨਹੀਂ ਹੈਗੇ ਇਸ ਗੱਲ, ਅਤੇ ਤੁਹਾਡਾ ਰੁੱਖ ਬਾਹਰਲੇ ਪਾਸੇ ਆਉਣ ਕਰਕੇ ਅੰਦਰ ਨੂੰ ਰੁੱਖ ਇਹ ਨਹੀਂ ਹੁੰਦਾ, ਪਰਮੇਸ਼ਰ ਵੱਲ ਨੂੰ ਰੁੱਖ ਨਹੀਂ ਹੁੰਦਾ। ਸੋ ਇਸ ਕਰਕੇ ਜਿੰਨਾ ਚਿਰ ਵੈਰਾਗ ਨਹੀਂ ਆਉਂਦਾ, ਬਿਨ ਵੈਰਾਗ ਨਾ ਛੁੱਟ ਸਮਾਇਆ, ਮਾਇਆ ਨਹੀਂ ਛੁੱਟਿਆ ਕਰਦੀ। ਵੈਰਾਗ ਇਹ ਅਸਲੀ ਚੀਜ਼ ਹੈ, ਐਸੀ ਪੌੜੀ ਹੈ ਜਿੱਥੋਂ ਅਸੀਂ ਰੂਹਾਨੀਅਤ ਵਿੱਚ ਚੜ੍ਹ ਸਕਦੇ। ਸੋ ਹੁਣ ਕਿਉਂਕਿ ਸਮਾਂ ਜਾਤ ਨਹੀਂ ਰਹਿੰਦਾ, ਅਗਲੇ ਪ੍ਰੋਗਰਾਮ 'ਤੇ ਗਾਂ ਦੀ ਗੱਲ ਕਰਾਂਗੇ। ਟਾਈਮ ਕਾਫੀ ਹੋ ਗਿਆ, 3:50 ਹੋ ਗਏ, ਅਤੇ ਹੁਣ ਤੁਸੀਂ ਅਗਲਾ ਪ੍ਰੋਗਰਾਮ ਸੁਣੋ। ਥੋੜ੍ਹੀ ਦੇਰ ਵਾਸਤੇ ਪ੍ਰੋਫੈਸਰ ਜਗਜੀਤ ਸਿੰਘ ਜੀ ਦਰਸ਼ਨ ਦੇਣਗੇ, ਅਤੇ ਉਹਦੇ ਬਾਅਦ ਅਨੰਦ ਸਾਹਿਬ ਪੜ੍ਹਿਆ ਜਾਏਗਾ, ਗੁਰਸਤੋਤਰ ਹੋਏਗੀ, ਅਰਦਾਸ ਤੋਂ ਬਾਅਦ ਹੁਕਮਨਾਮਾ ਅਤੇ ਦੇਗ ਵਰਤਾ ਕੇ ਇੱਥੇ ਹੀ ਲੰਗਰ ਛਕਣਾ, ਅਤੇ ਉਹਦੇ ਬਾਅਦ ਫਿਰ ਪ੍ਰੋਗਰਾਮ ਸੁਣ ਕੇ ਘਰਾਂ ਨੂੰ ਚਾਲੇ ਪਾਉਣੇ। ਵਾਹਿਗੁਰੂ ਜੀ ਕਾ ਖਾਲਸਾ, ਇੱਕ ਵਾਰ ਵਾਹਿਗੁਰੂ ਜੀ ਕੀ ਫਤਿਹ। 12 ਤਰੀਕ ਸਾਹਿਬ ਨਾਲ ਹੁਣੇ ਮੇਰਾ ਡਾਕਟਰ ਆਇਆ ਸੀ PGI ਤੋਂ, ਜਿਹੜਾ ਇਲਾਜ ਕਰਦਾ। ਹੁਣ ਮੈਂ ਕਿਹਾ ਵੀ ਮੈਨੂੰ ਸਾਹ ਚੜੀ ਜਾਂਦਾ, ਕਰਦਾ ਹੀ ਬਹੁਤ ਹੈ, ਆਕਸੀਜਨ ਰੱਖੀ ਹੋਈ ਹੈ, ਹੁਣ ਵੀ ਨਾਲੇ ਪਈ ਹੈ ਇੱਥੇ। ਕਹਿੰਦੇ ਤੁਸੀਂ ਖੇਚਲ ਨਾ ਕਰੋ ਕੋਈ। ਮੈਂ ਕਿਹਾ ਅੱਖਾਂ ਨੇ ਤਾਂ ਦੇਖਣਾ ਹੀ ਹੈ, ਸੰਗਤ ਦੇ ਕਿੰਨੀ ਲਾਈਨਾਂ ਲੱਗੀਆਂ ਹੋਈਆਂ, ਇਹਨਾਂ ਦੇ ਮੈਂ ਦਰਸ਼ਨ ਕਰਨੇ ਹੈ, ਇਹਨਾਂ ਦੀਆਂ ਆਪਣੀਆਂ ਭਾਵਨਾਵਾਂ ਨੇ। ਇਹ ਤਾਂ ਡਾਕਟਰ ਸਾਹਿਬ ਔਖੀ ਗੱਲ ਹੈ, ਇਹ ਤਾਂ ਨਹੀਂ ਗੱਲ ਹੋਣੀ। ਸੋ ਬੜੇ ਪਿਆਰ ਕਿਵੇਂ ਪੈ ਗਿਆ ਮੈਨੂੰ ਤਾਂ ਇਹਦਾ ਪਤਾ ਨਹੀਂ। ਬੜੀ ਵਾਰੀ ਮੈਂ ਸੋਚਦਾ, ਤੇ ਮਾਂ ਬਾਪ ਤਾਂ ਮੇਰੇ ਕਹਿੰਦੇ ਹੁੰਦੇ ਸੀ ਵੀ ਇਹ ਨਮੋਹਰਾ ਬਹੁਤ ਹੈ, ਜਮਾ ਇੰਨੀ ਭਿੱਜਦਾ ਹੈਗਾ। ਕਹਿੰਦੇ ਭਿੱਜਦਾ ਕੋਈ ਸਾਧੂ ਆ ਜਾਵੇ ਉਹਦੇ ਪਿੱਛੇ ਪਿੱਛੇ ਤੁਰਿਆ ਫਿਰਦਾ। ਛੋਟੀ ਜਿਹੀ ਉਮਰ ਤੋਂ ਹੀ ਸੀ, ਮੈਨੂੰ ਵੀ ਪਤਾ ਨਹੀਂ ਸੀਗਾ, ਉਂਝ ਮੈਂ ਬਚਪਨ ਤੋਂ ਹੀ ਕਰਦਾ ਸੀ। ਇਸੇ ਕਰਕੇ ਪਿਆਰ ਦਾ ਸਬਜੈਕਟ ਵਾਰ ਵਾਰ ਹੁੰਦਾ। ਤੁਸੀਂ ਬੜੀ ਮਿਹਨਤ ਕਰੀ ਹੈ, ਕਿੰਨਾ ਪੁੰਨ ਤੁਸੀਂ ਕੱਟਿਆ ਹੈ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਮਹਾਰਾਜ ਕਹਿੰਦੇ ਕਈ ਕਰੋੜ ਜਗ੍ਹਾ ਦਾ ਫਲ ਜਿਹੜੇ ਸੁਣਦੇ ਨੇ ਤੇ ਗਾਉਂਦੇ ਨੇ ਇਹਨਾਂ ਨੂੰ ਮਿਲ ਜਾਂਦਾ ਹੈ। ਕਰੋੜਾਂ ਜਗ੍ਹਾ ਦਾ ਫਲ ਆਪਾਂ ਇਕੱਠੇ ਹੋ ਗਏ ਕੱਟ ਰਹੇ ਹਾਂ, ਜਿਹੜਾ ਤੁਸੀਂ ਤੁਰ ਕੇ ਆਉਂਦੇ ਹੋ ਉਹਦੇ ਬਾਰੇ ਮਹਾਂਪੁਰਸ਼ਾਂ ਦਾ ਮਤ ਹੈ ਵੀ ਇੱਕ ਕਰਮ ਜੇ ਚੱਲੇ ਸ਼ਰਧਾ ਭਾਵਨਾ ਦੇ ਨਾਲ ਤਾਂ ਇੱਕ ਜੱਗ ਦਾ ਫਲ ਮਿਲ ਜਾਂਦਾ ਉਹਨੂੰ, ਸਵੇਰ ਜੱਗ ਦਾ। ਸਵੇਰ ਜੱਗ ਪਹਿਲਾਂ ਤਾਂ ਪਾਂਡਵਾਂ ਨੇ ਕਰਾਇਆ ਸੀ, ਉਹਨਾਂ ਤੋਂ ਬਾਅਦ ਹਰਸ਼ਵਰਧਨ ਇੱਕ ਰਾਜਾ ਹੋਇਆ ਉਹਨੇ ਕਰਾਇਆ ਸੀ, ਇੱਕ ਰਾਜੇ ਨੇ ਹੋਰ ਕੋਸ਼ਿਸ਼ ਕਰੀ ਸੀ, ਉਹਦਾ ਨਾਮ ਸੀ ਕਨਸ਼ਕ, ਲੇਕਿਨ ਉਹਦਾ ਜੱਗ ਅਧੂਰਾ ਰਹਿ ਗਿਆ ਸੀ, ਕਰਾ ਨਾ ਸਕਿਆ। ਪਰ ਸਾਨੂੰ ਕਿੱਦਾਂ ਬੜਾ ਸੈਸ਼ਨ ਦੇਤਾ, ਕਿੰਨੇ ਬੜੇ ਦਿਆਲੂ ਸੀ ਗੁਰੂ ਨਾਨਕ ਸਾਹਿਬ, ਉਹਨਾਂ ਨੇ ਸੈਸ਼ਨ ਦੇਤਾ ਵੀ ਕਰੋੜਾਂ ਜਗ੍ਹਾ ਦਾ ਫਲ ਮਿਲੂਗਾ, ਜਿੰਨਾ ਕੋਈ ਚੱਲ ਕੇ ਜਾਏਗਾ ਉਹਨੇ ਸਵੇਰ ਜੱਗ ਦਾ ਫਲ ਮਿਲੇਗਾ। ਉਹ ਚੀਜ਼ ਹੈ ਜਿਹੜਾ ਤੁਹਾਡੇ ਮਨ ਨਰਮ ਹੋ ਗਏ, ਪ੍ਰਭੂ ਵੱਲ ਲੱਗ ਗਏ, ਪਰਮੇਸ਼ਰ ਵੱਲ ਲੱਗ ਗਏ। ਪਰਮੇਸ਼ਰ ਕੋਈ ਸੁੰਨਾ ਮੁੰਨਾ ਨਹੀਂ ਹੈ, ਉਹਦੇ ਸਵਾਦ ਨੂੰ ਜੇ ਅਸੀਂ ਜਾਣੀਏ। ਮਹਾਰਾਜ ਕਹਿੰਦੇ ਸਦਾ 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 ਦਿਆਲ, ਉਹ ਸਦਾ ਦਿਆਲੂ ਰਹਿੰਦਾ, ਕਦੇ ਨਰਾਜ਼ ਨਹੀਂ ਹੁੰਦਾ। ਹੁਣ ਸੰਭਲ ਸੱਚੇ ਜੀ ਉਹ ਕਦੇ ਨਾ ਬੋਲੇ ਖੋੜਾ, ਉਹਦੀ ਆਪਾਂ ਕਥਾ ਕਹਾਣੀਆਂ ਕਰਦੇ ਹਾਂ। ਉਹ ਦਿਆਲੂ ਹੈ, ਕਿਰਪਾਲੂ ਹੈ, ਉਹ ਸਾਡੇ ਉੱਤੇ ਬਖਸ਼ਿਸ਼ਾਂ ਕਰਦਾ, ਬਖਸ਼ਿਸ਼ਾਂ ਦੀਆਂ ਝੋਲੀਆਂ ਭਰ ਕੇ ਦੀਵਾਨ ਤੋਂ ਬਾਅਦ ਆਪਾਂ ਜਾਂਦੇ ਹਾਂ। ਸੋ ਪਿਆਰ ਦੀ ਬਾਤ ਮੈਂ ਪਿਛਲੇ ਸਾਲ ਵੀ ਔਖਾ ਸਬਜੈਕਟ ਨਹੀਂ ਸੀ ਲਿਆ, ਕਿਉਂਕਿ ਪਹਿਲੇ ਸਾਲਾਂ 'ਚ ਇਹ ਪ੍ਰੋਫੈਸਰ ਲੋਕ ਸੀ, ਪੜ੍ਹੇ ਲਿਖੇ ਲੋਕ ਸੀ, ਇਹ ਲੱਗ ਰਹੇ ਨਹੀਂ ਸੀ ਪਿਆਰ ਦੀ ਗੱਲ ਨੂੰ, ਕਮਲੀ ਗੱਲ ਕਹਿੰਦੇ ਸੀ, ਸੁਣਦੇ ਨਹੀਂ ਸੀਗੇ। ਉਹ ਹੌਲੀ ਹੌਲੀ ਅਕਲ ਦੇ ਹਨੇਰੇ ਦੇ ਵਿੱਚ ਹੀ ਖਿੱਚ ਗਏ, ਪਿਆਰ ਵੱਲ ਲਿਆਂਦਾ ਇੱਥੇ ਸਰ। ਪਿਆਰ ਪਿਆਰ ਕਿਉਂ ਹੋਈ ਜਾਂਦਾ ਹੈ? ਕਿਉਂਕਿ ਵਾਹਿਗੁਰੂ ਆਪ ਹੈ ਪਿਆਰ ਹੈ। ਗੁਰੂ ਦਸਵੇਂ ਪਾਤਸ਼ਾਹ ਨੇ ਜਦ ਇਹ ਦੱਸਿਆ ਵੀ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਾਰਾਜ, ਕਹਿੰਦੇ ਅੰਦਰ ਦੇਖੋ ਕਿੰਨਾ ਪਿਆਰ ਹੈ, ਜਿੰਨੇ ਲੈਵਲ ਦਾ ਪਿਆਰ ਹੈ ਉਨਾ ਹੀ ਵਾਹਿਗੁਰੂ ਤੁਹਾਡੇ ਨੇੜੇ। ਉਹ ਸਮਝੋ ਵਾਹਿਗੁਰੂ ਆ ਗਿਆ ਸਰੀਰ ਦੇ ਅੰਦਰ, ਜੇ ਅੱਖਾਂ ਵਿੱਚੋਂ ਅੰਧੂ ਜਾਂਦੇ ਨੇ ਤੁਸੀਂ ਰਹਿਣੇ ਵਾਹਿਗੁਰੂ ਚ ਲੱਗ ਗਏ, ਕੋਈ ਚੀਜ਼ ਨੇੜੇ ਹੀ ਨਹੀਂ ਆਉਂਦੀ। ਪਿਆਰ ਦੀ ਮੂਰਤੀ ਜਿਹੜੀ ਹੈ ਸ਼੍ਰੀ ਰਾਮ ਚੰਦਰ ਜੀ ਹਨੂੰਮਾਨ ਨੂੰ ਕਹਿੰਦੇ ਨੇ, ਸੀਤਾ ਜੀ ਨੂੰ ਟੋਲ ਕੇ ਫਿਰਦੇ ਆ, 14 ਕਲਾਂ ਸੰਪੂਰਨ ਅਵਤਾਰ ਉਹਨਾਂ ਨੇ ਡਰਾਮਾ ਹੀ ਕਰਿਆ ਆ ਕੇ ਸੰਸਾਰ ਦੇ ਉੱਤੇ, ਇਸੇ ਕਰਕੇ ਉਹਨਾਂ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਨੇ। ਪਤਾ ਸੀ ਸੀਤਾ ਜੀ ਨੇ ਕੀ ਕੌਤਕ ਵਰਤਾਉਣਾ, ਰਾਵਣ ਦਾ ਨਾਸ਼ ਕਰਨਾ, ਲੇਕਿਨ ਮਰਿਆਦਾ ਚ ਆ ਕੇ ਬਰਲਾਪ ਵੀ ਕਰਿਆ। ਸਾਡੇ ਤਾਂ ਗਲਤੀ ਹੈ ਕਿਸੇ ਮਹਾਂਪੁਰਸ਼ ਦੇ ਇੱਕਦਮ ਫਤਵਾ ਦੇ ਦੇਣਾ ਜੀ, ਉਹ ਰੋਂਦਾ ਫਿਰਦਾ ਸੀ। ਉਹ ਇੱਕ ਕਿਰਿਆ ਸੀ ਉਹਨਾਂ ਦੀ। ਜਿਸ ਵਕਤ ਹਨੂੰਮਾਨ ਮਿਲਿਆ ਉਹਦਾ ਦੇਖਿਆ ਉਹਨਾਂ ਦੀ ਕੀਰਤੀ ਤੇ ਹਨੂੰਮਾਨ ਨੇ ਔਫਰ ਕਰਿਆ ਵੀ ਮਹਾਰਾਜ ਮੈਂ ਮਦਦ ਕਰਦਾ ਤੁਹਾਡੀ ਕਿਉਂਕਿ ਮੈਨੂੰ ਪਵਨ ਪੂਤ ਕਹਿੰਦੇ ਨੇ ਮੇਰੇ ਸਾਹਮਣੇ ਕੋਈ ਸਮੁੰਦਰ ਨਹੀਂ ਹੈ ਰਾਵਣ ਹੈ ਲੰਕਾ ਦਾ ਰਾਜਾ ਉਹਦੇ ਮੈਂ ਤੋੜ ਲੂੰਗਾ ਸਾਰੇ ਸੀਤਾ ਜੀ ਨੂੰ ਉਹਨੂੰ ਗਏ ਨੂੰ ਕਾਫੀ ਦੇਰ ਹੋ ਗਈ ਐ ਨਹੀਂ ਵੀ ਇੱਕ ਦਿਨ ਦੇ ਅੰਦਰ ਮੁੜਿਆ ਹੋਵੇ ਸ੍ਰੀ ਰਾਮ ਚੰਦਰ ਜੀ ਰੋਜ਼ ਸਮੁੰਦਰ ਦੇ ਕੰਢੇ ਚਲੇ ਜਾਂਦੇ ਸੀ ਲੰਕਾ ਵੱਲ ਦੇਖਦੇ ਰਹਿੰਦੇ ਸੀ ਜਦੋਂ ਹਨੂੰਮਾਨ ਆਇਆ ਉਹਨਾਂ ਨੇ ਕਿਹਾ ਉਹ ਹਨੂੰਮਾਨ ਕਹਿਓ ਰਘਵੀਰ ਕੁਝ ਸ਼ੁੱਧ ਹੈ ਸੀ ਕਿ ਛਿਤਮਾ ਇਹ ਦੱਸ ਕੁਝ ਸੀਤਾ ਜੀ ਦਾ ਪਤਾ ਨਿਕਲਿਆ ਕਹਿੰਦਾ ਹਾਂ ਮਹਾਰਾਜ ਹੈ ਲੰਕ ਕਲੰਕ ਬਿਨ ਬਸੇ ਰਾਵਣ ਬਾਗ ਚ ਧਰ ਸ਼ਾਹੀ ਉਹ ਕਿਸੇ ਮਕਾਨ ਚ ਨਹੀਂ ਰਹਿ ਰਹੀ ਰਾਵਣ ਦੇ ਬਾਗ ਦੇ ਵਿੱਚ ਇੱਕ ਬਰੋਟੇ ਦਾ ਬੜਾ ਭਾਰਾ ਦਰਖਤ ਹੈ ਉਹ ਇੰਨਾ ਭਾਰੀ ਹੈ ਕਿ ਉਹਦੀਆਂ ਜੜ੍ਹਾਂ ਦੇ ਨਾਲ ਕਮਰੇ ਹੀ ਬਣੇ ਹੋਏ ਨੇ ਉਹਦੇ ਵਿੱਚ ਰਹਿੰਦੀ ਆ ਤੇ ਹੈ ਕਲੰਕ ਬਿਨਾਂ ਕਹਿੰਦੇ ਜੀਵਦਾ ਹੈ ਇਹ ਇੱਕ ਬੜਾ ਭਾਰੀ ਸਵਾਲ ਹੈ ਪਿਆਰ ਵਾਲਾ ਜਿਉਂਦਾ ਨਹੀਂ ਹੁੰਦਾ ਬਹੁਤ ਔਖਾ ਹੈ ਪਿਆਰ ਵਾਲੇ ਨੂੰ ਜਿਉਣਾ ਗੁਰੂ ਪੰਜਵੇਂ ਪਾਤਸ਼ਾਹ ਦਾ ਪੜ੍ਹੋ ਮੇਰਾ ਮਨ ਲੋ ਚਾਹੇ ਗੁਰਦਰਸ਼ਨ ਤਾਂ ਇਹ ਆਪਾਂ ਤੂੰ ਹੀ ਪੜ੍ਹ ਲੈਂਦੇ ਹਾਂ ਨਾ ਕਦੇ ਗਹਿਰਾ ਜਾ ਕੇ ਪੜ੍ਹਿਓ ਜੇ ਸੀਨੇ 'ਚ ਲਗਨ ਲੱਗੀ ਹੋਈ ਹੈ ਮੇਰਾ ਮਨ ਲੋ ਚਾਹੇ ਗੁਰਦਰਸ਼ਨ ਤਾਂ ਬਿਰਪ ਕਰੇ ਚਾਤਰ ਕੀ ਨਹੀਂ ਕਵਿਤਾ ਨਹੀਂ ਗਈ ਉਹ ਬਰਲਾਪ ਕਰਦੇ ਸੀ ਇਕੱਲੇ ਬਰਲਾਪ ਕਰਦੇ ਸੀ ਬਰਲਾਪ ਕਰਦੇ ਸੀ ਪੱਪੀ ਹੈ ਪੱਪੀ ਹੈ ਨੂੰ ਬੋਧ ਨਹੀਂ ਮਿਲਦੀ ਮੀਂਹ ਪਈ ਜਾਂਦਾ ਉਹ ਕਹਿੰਦਾ ਵੀ ਮੇਰੀ ਕਿਸਮਤ ਦਿੱਤਾ ਹੈ ਜੀ ਕਹਿੰਦੇ ਲੰਘ ਨਹੀਂ ਰਹੇ ਕੋਈ ਦਿਨ ਮੇਰੇ ਇੱਕ ਚਸਾ ਅੱਖ ਦਾ ਚਮਕਾ ਆਹ ਵੀ ਮੈਨੂੰ ਕਦ ਔਖਾ ਹੋਇਆ ਹੋਇਆ ਇਹ ਸਟ੍ਰੀਮ ਹੈ ਪਿਆਰ ਦੀ ਜਦੋਂ ਪਿਆਰ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਮੈਨੂੰ ਕੁਛ ਚੰਗਾ ਨਹੀਂ ਲੱਗ ਰਿਹਾ ਨਾ ਕੱਪੜਾ ਚੰਗਾ ਲੱਗ ਰਿਹਾ ਨਾ ਮੈਨੂੰ ਖਾਣਾ ਅੱਛਾ ਲੱਗ ਰਿਹਾ ਨਾ ਮੈਨੂੰ ਰਾਤ ਨੂੰ ਨੀਂਦ ਹੁੰਦੀ ਹੈ ਸਾਰੀ ਰਾਤ ਜਾਗਦੇ ਦੀ ਲੰਘ ਜਾਂਦੀ ਸੀਨਾ ਖਿੱਚ ਜਿਹਨਾਂ ਨੇ ਖਾਧੀ ਉਹ ਘਰ ਆਰਾਮ ਨਾ ਪੈਂਦੇ ਨਿਉ ਵਾਲੇ ਨੈਣਾ ਜੀ ਨੀਂਦਰ ਦਿਨੇ ਰਾਤ ਪੈ ਪੈਂਦੇ ਇੱਕੋ ਲਗਨ ਲਖੀ ਲੈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲਾ ਉਹਦੇ ਮੁਕਾਮ ਨਾ ਕੋਈ ਚਾਲ ਪਏ ਨਿਕਲੇ ਵੱਡੇ ਭਾਗਾਂ ਵਾਲਾ ਸੀ ਤੰਨਾ ਬਹੁਤ ਭਾਗ ਵਾਲਾ ਕਹਿੰਦੇ ਨੇ ਅਨਪੜ੍ਹ ਮੁੰਡਾ ਸੀਗਾ ਜੱਟਾਂ ਦਾ ਨਿਗਰ ਭਾਗ ਸੀ ਉਹਦੇ ਉਹਨੂੰ ਸੱਚੀ ਲਗਨ ਸੀ ਪਰਮੇਸ਼ੁਰ ਨੂੰ ਮਿਲਣ ਦੀ ਬ੍ਰਾਹਮਣ ਨੇ ਠੱਗੀ ਕਰੀ ਪੱਥਰ ਇੱਕ ਲਪੇਟ ਕਰਦੇ ਧੰਨੇ ਨੂੰ ਗੈਲ ਚੜਾਵੇ ਨਾ ਉਹਦਾ ਧੰਨਵਾਦ ਕਰਿਆ ਕਹਿੰਦਾ ਪੰਡਿਤ ਜੀ ਮੈਂ ਤੁਹਾਨੂੰ ਕੀ ਦੇਵਾਂ ਸਭ ਤੋਂ ਅੱਛੀ ਗਏ ਕਪਲ ਗਊ ਉਹਦੇ ਕਿਲੇ 'ਤੇ ਬੰਨਿਆ ਹੈ ਠੀਕ ਹੈ ਪੰਡਿਤ ਨੇ ਲੈ ਲਈ ਲੇਕਿਨ ਉਹਦੇ 'ਚ ਕਿੰਨਾ ਸਟ੍ਰੀਮ 'ਤੇ ਪਿਆਰ ਸੀ ਸਾਰੀ ਰਾਤ ਨਹੀਂ ਸੁੱਤਾ ਨਲਾਇਆ ਨਲਾ ਕੇ ਚੌਂਕੀ 'ਤੇ ਰੱਖਿਆ ਰੋਟੀ ਪਾਣੀ ਬਣਾਈ ਠੰਡੀਆਂ ਹੋ ਗਈਆਂ ਫੇਰ ਬਣਾਈ ਮੱਖਣ ਪਾਇਆ ਦਹੀਂ ਲਿਆਇਆ ਲੱਸੀ ਲਿਆਇਆ
ਦੋ ਵੱਜ ਗਏ, ਰੋਂਦਾ ਰਿਹਾ, ਉੱਚੀ ਉੱਚੀ ਰੋਈ ਜਾਵੇ, ਬਰਲਾਪ ਕਰੀ ਜਾਵੇ ਵੀ ਤੁਸੀਂ ਮੇਰੇ ਤੇ ਖਾਂਦੇ ਕਿਉਂ ਨਹੀਂ। ਅਖੀਰ ਉਹ ਸ਼ਕਤੀ ਜਿਹੜੀ ਬੜੀ ਬੜੀ ਤਪੱਸਿਆ ਦੇ ਨਾਲ ਬਸ ਨਹੀਂ ਆਉਂਦੀ, ਨਾ ਦਾਨਾ ਨਾ ਆਉਂਦੀ ਹੈ, ਨਾ ਪੜ੍ਹਨ ਪੜਾਉਣ, ਨਾ ਅਨਾਰਥ ਸਿੱਖਣ, ਨਾ ਜੇ ਕੋਈ ਕਹੇ ਬਿਲਕੁਲ ਸ਼ੁੱਧ ਬਾਣੀ ਪੜ੍ਹਨੀ ਚਾਹੀਦੀ ਹੈ ਸ਼ੁੱਧ, ਲੇਕਿਨ ਪਿਆਰ ਦਾ ਮੁਕਾਬਲਾ ਨਹੀਂ ਹੈ। ਪਿਆਰ ਦੇ ਵਿੱਚ ਤਾਂ ਅਟੀਆਂ ਸੱਟੀਆਂ ਗੱਲਾਂ ਜਿਹੜੀਆਂ ਨੇ ਅਟਪਟੀਆਂ ਕਿਹੜੀਆਂ ਆਉਂਦੀਆਂ ਸੀ ਵਿਚਾਰੇ ਨੂੰ ਗੱਲਾਂ, ਜਿਹੜਾ ਮੂੰਹ ਚ ਆਈ ਗੱਲ ਕਹੀ ਯਾਰ ਹੁੰਦਾ। ਨਤੀਜਾ ਕੀ ਹੋਇਆ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਰੋਟੀ ਖਾਣ ਲੱਗ ਗਿਆ ਸਾਹਮਣੇ ਆ ਕੇ। ਪਿਆਰ ਦਾ ਕ੍ਰਿਸ਼ਮਾ ਹੈ ਉਹ, ਨਾਮਦੇਵ ਦਾ ਵੀ ਇਸ ਤਰ੍ਹਾਂ ਹੋਇਆ, ਬੇਣੀ ਭਗਤ ਵੀ ਇਸ ਤਰ੍ਹਾਂ ਹੋਇਆ। ਜੇ ਵਾਹਿਗੁਰੂ ਨਾਲ ਪਿਆਰ ਕਰਨਾ ਹੈ, ਤੁਸੀਂ ਸਾਰੀ ਸੰਗਤ ਬੈਠੇ ਹੋ ਜੀ, ਮਨ ਨਹੀਂ ਟਿਕਦਾ, ਇਹ ਸਵਾਲ ਨਹੀਂ ਪੈਦਾ ਹੋਇਆ ਕਰਦਾ। ਇਹ ਨਾ ਕਹੋ ਸੰਤਾਂ ਨੂੰ ਮਨ ਨਹੀਂ ਟਿਕਦਾ, ਉਹਨਾਂ ਨੂੰ ਕਹੋ ਮੈਨੂੰ ਪਿਆਰ ਨਹੀਂ ਹੈ ਰੱਬ ਦਾ, ਮੇਰੇ ਅੰਦਰ ਪਿਆਰ ਪੈਦਾ ਨਹੀਂ ਹੋ ਸਕਦਾ, ਮਹਾਂਪੁਰਸ਼ ਨੂੰ ਕਿਰਪਾ ਕਰੋ। ਉਸੇ ਪਿਆਰ ਹੋ ਗਿਆ ਫਿਰ ਤਾਂ ਸਵਾਲ ਇਹ ਨਹੀਂ ਉਸਦਾ ਕੋਈ, ਫਿਰ ਤਾਂ ਖਿੱਚਿਆ ਖਿੱਚਿਆ ਹੋਇਆ ਕਰਦੀ ਹੈ। ਇੱਥੇ ਤੱਕ ਹੈ ਵੀ ਜਿਉਂਦਾ ਵੀ ਨਹੀਂ ਰਹਿੰਦਾ ਆਦਮੀ, ਬਹੁਤ ਔਖਾ ਹੋ ਜਾਂਦਾ ਦੁਨੀਆਦਾਰੀ ਦਾ ਪਿਆਰ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਬਠਿੰਡੇ ਦੇ ਬੁਰਜ ਵਿੱਚ ਪਏ ਨੇ ਕਿਲੇ ਦੇ, ਉੱਥੇ ਇੱਕ ਬਲੋਚ ਆ ਗਈ, ਬਲੋਚਾਂ ਦਾ ਕਾਫਲਾ ਆ ਗਿਆ। ਇੱਕ ਬਲੋਚ ਦਾ ਗਲਾ ਬੜਾ ਵਧੀਆ ਸੀ, ਰੋਟੀ ਪਾਣੀ ਖਾ ਕੇ ਉਹ ਗਾਉਣ ਲੱਗ ਗਿਆ। ਗਾਉਂਦਾ ਰਿਹਾ, ਮਹਾਰਾਜ ਉੱਠ ਕੇ ਬੈਠ ਗਏ। ਸੇਵਾਦਾਰ ਨੇ ਕਿਹਾ ਵੀ ਮਹਾਰਾਜ ਨੂੰ ਡਿਸਟਰਬ ਕਰ ਦਿੱਤਾ ਹੈ। ਸਵੇਰੇ ਮਹਾਰਾਜ ਜੀ ਨੇ ਕਿਹਾ ਵੀ ਜਿਹੜਾ ਗਾਉਂਦਾ ਸੀ ਨਾ ਉਹਨੂੰ ਸਾਡੇ ਕੋਲ ਲਿਆਓ। ਸਿੰਘ ਆਏ, ਉਹਨਾਂ ਨੇ ਕਿਹਾ ਵੀ ਹੁਣ ਪਤਾ ਲੱਗੂ ਇਹਨੂੰ, ਵਿਚਾਰੇ ਨੂੰ ਫੜ ਲਿਆ, ਡਰਾਇਆ ਫੜ ਫੜ ਕੇ ਗੁਰੂ ਸਾਹਿਬ ਕੋਲ। ਕਹਿ ਤੁਹਾਨੂੰ ਅਸੀਂ ਕਦ ਕਿਹਾ ਸੀ ਵੀ ਐਂ ਬਾਹਾਂ ਮਰੋੜ ਕੇ ਲਿਆਓ ਸਾਡੇ ਕੋਲ, ਛੱਡੋ ਇਹਨਾਂ ਦੀ ਬਾਤ। ਕਹਿੰਦੇ ਲੈ ਵੀ ਪ੍ਰੇਮੀਆਂ, ਅਸੀਂ ਤੇ ਤੋਂ ਰਾਤ ਵਾਲੀ ਫੇਰ ਸੁਣਨੀ ਹੈ। ਸਿੰਘਾਂ ਨੂੰ ਹੁਕਮ ਹੋ ਗਿਆ ਵੀ ਇਕੱਠੇ ਹੋ ਜਾਓ ਸਾਰੇ। ਉਹ ਸੁਣਾਉਣ ਲੱਗ ਗਏ, ਉਹ ਸੁਣਾਵੇ ਨਾ ਡਰਦਾ ਮਾਰਿਆ। ਫਿਰ ਫੈਸਲਾ ਮਹਾਰਾਜ ਨੇ ਕਿਹਾ ਅੱਛਾ ਅਸੀਂ ਕਨਾਬ ਧਾਰ ਲੈਂਦੇ ਹਾਂ, ਅਸੀਂ ਨੂੰ ਸੁਣਾ ਦੇ। ਕਹਿੰਦਾ ਹਾਂ ਮਹਾਰਾਜ ਜੀ ਨੂੰ ਸੁਣਾ ਦੂ। ਉਹ ਸਿੰਘ ਸੁਣਨੇ ਨਾ, ਕਹਿੰਦੇ ਕੱਚੀ ਬਾਣੀ ਬੋਲਦਾ ਹੈ, ਕੱਚੀ ਬਾਣੀ ਬੋਲਦਾ। ਉਹ ਗਿਣਤੀਆਂ 'ਚ ਪੈ ਗਏ। ਉਹ ਜਿਹੜਾ ਉਹਦੇ ਪਿਆਰ ਦੇ ਨਾਲ ਮਾਰੂ ਥਲ ਦੇ ਵਿੱਚ ਪੁੱਜ ਗਈ ਸੀ, ਉਹਦਾ ਤਾਂ ਧਿਆਨ ਨਾ ਦਿੱਤਾ। ਉਹ ਆਹੀ ਕਰੀ ਜਾਣ ਕੱਚੀ ਬਾਣੀ ਕੱਚੀ ਬਾਣੀ। ਜਦੋਂ ਗਾਂ ਹਟਿਆ, ਮਹਾਰਾਜ ਨੇ ਪਰਦਾ ਚੁਕਾਤਾ, ਉਹਨਾਂ ਨੂੰ ਜਦੋਂ ਹੀ ਕਹਿਤਾ, ਕਹਿੰਦੇ ਮਹਾਰਾਜ ਕੱਚੀ ਬਾਣੀ ਹੈ। ਕਹਿੰਦੇ ਕੁਝ ਸਮਝਿਆ ਨਹੀਂ ਇਹਦੇ 'ਚ, ਸੱਸੀ ਨੂੰ ਕਿੰਨਾ ਪਿਆਰ ਸੀ। ਉਹ ਪੁੱਜ ਗਈ, ਪਿੱਛੇ ਨਹੀਂ ਮੁੜੀ, ਜਾਣਦੀ ਸੀ ਵੀ ਮੈਂ ਇੱਥੇ ਪੁੱਜੂਗੀ ਦੁਪਹਿਰਾ ਹੋਏ ਤੇ, ਪਾਣੀ ਪੀਣ ਨੂੰ ਨਹੀਂ ਮਿਲਦਾ ਤੇ ਮੈਂ ਮਰ ਜੂ। ਕਹਿੰਦੇ ਸਿੰਘੋ ਦੇਖੋ ਪਿਆਰ ਦੀ ਗੱਲ, ਤੁਸੀਂ ਥੋੜੇ ਜਿਹੇ ਦਿਨਾਂ ਬਾਅਦ ਕਹਿ ਦਿੰਦੇ ਹੋ ਮੈਂ ਜੀ ਘਰ ਨਹੀਂ ਜਾਣਾ, ਮੈਨੂੰ ਛੁੱਟੀ ਦੇ ਦਿਓ। ਇਤਿਹਾਸ ਲਿਖਿਆ ਹੋਇਆ ਕਾਲੀਆਂ ਸਲੈਣੀਆਂ ਕਲੋਟੀਆਂ, ਉਹਨਾਂ ਦੇ ਪਿੱਛੇ ਤੁਸੀਂ ਗੁਰੂ ਨੂੰ ਛੱਡ ਕੇ ਨੱਠ ਗਿਆ, ਫਿਰ ਗੁਰੂ ਨਾਲ ਤੁਹਾਡਾ ਕੀ ਪਿਆਰ ਹੋਇਆ? ਗੁਰੂ ਆਪ ਕਹੇ ਵੀ ਘਰ ਦੀ ਖਬਰ ਲੈ ਜਾ ਕੇ, ਇਹ ਨਹੀਂ ਵੀ ਗੁਰੂ ਨੂੰ ਕਹੋ ਸੀ ਮੈਂ ਜਾਣਾ ਜੀ ਘਰ ਨੂੰ, ਇਹ ਨਹੀਂ ਪਿਆਰ ਹੋਇਆ ਕਰਦਾ। ਸੋ ਇਸ ਤਰ੍ਹਾਂ ਪਿਆਰ ਦੀ ਮਿਸਾਲਾਂ ਭਾਈ ਗੁਰਦਾਸ ਜੀ ਨੇ ਵੀ ਦਿੱਤੀ ਹੈ ਵੀ ਦੁਨਿਆਵੀ ਪਿਆਰ ਦੇ ਵਿੱਚ ਇੰਨੀ ਚੀਜ਼ ਹੈ, ਜਿਹੜਾ ਵਾਹਿਗੁਰੂ ਨੂੰ ਪਿਆਰ ਕਰੇ ਉਹ ਤਾਂ ਪਰਮੇਸ਼ਰ ਮਿਲ ਜਾਂਦਾ। ਸੋ ਪਿਛਲੇ ਸਾਲ ਵੀ ਆਪਾਂ 4 ਦਿਨ ਲਗਾਤਾਰ ਸੁਣਦੇ ਰਹੇ, 5ਵੇਂ ਦਿਨ ਕਿੰਨਾ ਵਿਰਾਗ ਪੈਦਾ ਹੋਇਆ, ਨਾ ਮੇਰੇ ਤੋਂ ਸੰਭਲਿਆ ਗਿਆ ਨਾ ਸਾਧੂ ਸਿੰਘ ਜੀ ਵੇਦ ਭਾਰਤੀ ਜੀ ਉੱਠ ਕੇ ਆ ਗਏ, ਸੰਗਤ ਤੋਂ ਸਾਂਭਿਆ ਹੀ ਨਾ ਗਿਆ। ਇਹ ਸਭ ਤੋਂ ਸਖਾਲਾ ਸਾਧਨ ਹੈ, ਜੇ ਪਿਆਰ ਹੈ ਹਿਰਦੇ ਚ ਇਹ ਬੰਦਾ ਕਹਿ ਨਹੀਂ ਸਕਦਾ ਜੀ ਮੈਨੂੰ ਤਾਂ ਜਾਗ ਨਹੀਂ ਆਉਂਦੀ, ਉੱਠ ਕੇ ਬੈਠ ਜੂਗਾ, ਪਰਮੇਸ਼ਰ ਨਾਲ ਜੁੜੇਗਾ। ਪਿੰਨੀ ਰਹਿਣ ਵਾਲੀ ਹੈ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰ, ਜਿਨ੍ਹਾਂ ਨੇ ਰਾਮ ਨੂੰ ਪਿਆਰ ਕਰਿਆ ਉਹ ਜਾਗਦੇ ਨੇ। ਪਿਆਰ ਦੀ ਬਾਤ ਮਹਾਰਾਜ ਨੇ ਫੇਰ ਲਿਆਂਦੀ ਤੇ ਪਿਆਰ ਦੀ ਗੱਲ ਕਰਦਿਆਂ ਗਿਆ ਸੀ, ਉਹ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਅਸੀਰ ਤਾਂ ਗਿਆ ਤੂੰ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸ ਗੱਲ। ਜੇ ਪਿਆਰ ਹਿਰਦੇ ਚ ਪੈਦਾ ਹੋ ਜਾਏ ਸਖਾਲੇ ਤੋਂ ਸਖਾਲਾ ਰਸਤਾ ਹੈ, 1, 2, 4 ਵੀ ਲੱਖਾਂ ਦੀ ਤਦਾਦ ਚ ਲੰਘ ਜਾਂਦੇ ਆਪਣੇ ਗੁਰੂ ਦੇ ਦੇਸ਼ ਪਹੁੰਚ ਜਾਣ। ਇਧਰੋਂ ਅੱਖ ਮੀਚਾ ਗਏ ਉਧਰ ਗੁਰੂ ਦਾ ਗੁਰੂ ਦੀ ਸਵਾਰੀ ਤਿਆਰ ਖੜੀ ਹੋ, ਜੇ ਪਿਆਰ ਹੀ ਨਹੀਂ ਪਾਇਆ ਫਿਰ ਦੱਸੋ ਕੀ ਹੋਵੇ। ਪਿਆਰ ਦੀ ਐਸੀ ਹੈ ਕਰਾਮਾਤ, ਪਿਆਰ ਵਾਲਾ ਜਦੋਂ ਸਰੀਰ ਛੱਡਦਾ ਹੈ ਸਿੱਧਾ ਆਪਣੇ ਇਸ਼ਟ ਕੋਲ ਜਾਂਦਾ। ਦੂਸਰਾ ਹੈ ਫਿਰ ਦਰਸ਼ਨ ਨੇ ਤੇ ਸਗਾਲਾ ਪਿਆਰ ਹੈ ਸੰਤ ਦਾ ਪਿਆਰ, ਸੰਤ ਪੂਰਾ ਹੋਣਾ ਚਾਹੀਦਾ, ਅਧੂਰਾ ਨਹੀਂ ਹੋਣਾ ਚਾਹੀਦਾ, ਗਿਣਤੀ ਮਿਣਤੀ ਨਹੀਂ ਚਾਹੀਦੀ, ਉਹਨੂੰ ਵੀ ਸੋਝੀ ਹੋਣੀ ਚਾਹੀਦੀ ਹੈ ਵੀ ਪਿਆਰ ਕੀ ਹੈ। ਕੱਲ ਮੈਂ ਬੇਨਤੀ ਕਰੀ ਸੀ ਮਹਾਰਾਜ ਜੀ ਨੂੰ ਦੇਖਦੇ ਹੀ ਜਾਂ ਦਰਸ਼ਨ ਕਰੇ, ਦੂਜੀਆਂ ਗੱਲਾਂ ਤਾਂ ਅੱਡ ਰਹਿ ਗਈਆਂ ਵੀ ਉਹਨਾਂ ਨੇ ਮੈਨੂੰ ਪੁੱਛਿਆ ਤੂੰ ਕੌਣ ਹੈ, ਇਹਨਾਂ ਗੱਲਾਂ ਤੋਂ ਨਹੀਂ ਸੀ ਮੈਂ ਪ੍ਰਭਾਵਿਤ ਹੋਇਆ। ਮੈਂ ਫਿਲਾਸਫੀ ਤਾਂ ਕੀ ਲੈਣਾ ਸੀ, ਜੇ ਉਹਨਾਂ ਨੇ ਕਹਿਤਾ ਤੂੰ ਆਤਮਾ ਇਹਦੇ ਨਾਲ ਮੇਰਾ ਕੀ ਸਮੱਸਿਆ ਮਿਲਦਾ। ਉਹਨੇ ਉਹ ਦੇਖਦੇ ਹੀ 45 ਮਿੰਟ ਬਿਠਾਲ ਲਿਆ, ਉਹਦੇ ਬਾਅਦ ਅਸੀਂ 2 ਦਿਨ ਦੀਵਾਨ ਸੁਣਿਆ। ਉਹ ਜਿਹੜਾ ਦ੍ਰਿਸ਼ ਸੀ ਉਹਨਾਂ ਦਾ ਨੇਤਰਾਂ ਦਾ ਦੇਖਣ ਦਾ ਅਤੇ ਬਾਤ ਕਰਨ ਦਾ, ਉਹ ਪਿਆਰ ਵਿੱਚ ਬਦਲ ਗਿਆ। ਮੁੜ ਕੇ ਕਮਰੇ ਵਾਲੀਆਂ ਗੱਲਾਂ ਮੈਂ ਸ਼ੁਰੂ ਕਰਤੀਆਂ, ਖੇਤੀ ਕਰਦੇ ਸੀ, ਕਿਆਰਾ ਰੱਖ ਲੈਣਾ ਇਸ ਵੇਲੇ ਵੀ, ਹੁਣ ਸਾਰੇ ਤੁਰਨ ਨੂੰ ਤਿਆਰ ਹੋ ਗਏ। ਦੂਰ ਸੀ ਸਾਡੇ ਖੇਤ ਇਕੱਲੇ ਇਕੱਲੇ 12 ਕਿਲੋਮੀਟਰ ਦਾ ਦੂਰੀ ਆ, 35,000 ਏਕੜ ਵੀ ਹੈਗਾ। ਉਹਦੇ ਸਾਰਿਆਂ ਨੇ ਤੁਰ ਪੈਣਾ, ਮੈਂ ਕਿਆਰਾ ਰੱਖ ਲੈਣਾ ਪਹਿਲਾਂ ਹੀ ਉੱਠ ਕੇ, ਮੇਰੇ ਕੋਲ ਨਵਾਂ ਕਿਆਰਾ ਨਾ ਰੱਖ, ਨਹੀਂ ਕੰਮ ਨਿਬੜੂਗਾ। ਉਹਨਾਂ ਨੂੰ ਕਹਿਣਾ ਚਲੋ ਮੈਂ ਆਇਆ, ਬਸ ਆਉਣਾ ਕਿਹਨੇ ਸੀ, ਕਿਰਪਾ ਦੱਬ ਦੇਣਾ ਉੱਥੇ ਕਣਕ ਚ ਪੂਰੇ ਛੂਟ ਲਾ ਕੇ ਰਾਣੇ ਸਾਹਿਬ ਪਹੁੰਚ ਜਾਣ। ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਇਹਨੂੰ ਰੋਕਿਓ ਨਾ ਕੋਈ, ਕਹਿੰਦੇ ਜੇ ਰੋਕਿਆ ਨਾ ਰੋ ਰੋ ਮਰ ਜੂਗਾ। ਇਸ ਤਰ੍ਹਾਂ ਪਿਆਰ ਪੈ ਗਿਆ, ਐਵੇਂ ਬਹੁਤਾ ਚੰਗਾ ਨਹੀਂ ਸੀਗਾ। ਉਹਨਾਂ ਦਾ ਬਿਰਧ ਹੋ ਗਿਆ, ਹੱਥ ਹੋ ਗਿਆ ਵੀ ਮੈਨੂੰ ਗਲਤੀਆਂ ਗੁਲਤੀਆਂ ਦੇ ਰੋਕਦੇ ਬਚਾਉਂਦੇ ਰਹੇ। ਜਦ ਵੀ ਗੱਲ ਕਰਨ ਕਹਿਣ ਪ੍ਰਿਆਸ ਤੇਰੀਆਂ ਗੱਲਾਂ ਕਰੀ ਜਾਂਦੇ ਨੇ ਮਹਾਰਾਜ, ਉਹ ਖਿੱਚ ਪੈ ਗਈ। ਮਹਾਰਾਜ ਸਰੀਰ ਛੱਡ ਗਏ, ਸਰੀਰ ਮੇਰੇ ਨਾਲ ਹਰਿੰਦਰ ਸਿੰਘ ਹੋਣੀ ਸੀਗੇ, ਰਾਣੇ ਸਾਹਿਬ ਨੂੰ ਅਸੀਂ ਚੱਲ ਪਏ ਬੱਸ ਲੈ ਗਏ। ਮਾਂ ਜਹਾਨ ਦੀ ਲਾਲੀ ਮੈਂ, ਮੇਰਾ ਰੋਣਾ ਨਾ ਬੰਦ ਹੋਵੇ, ਰੋ ਹੀ ਜਾਵਾਂ ਰੋ ਹੀ ਜਾਵਾਂ। ਰਿਸ਼ਤੇਦਾਰ ਪਹਿਲਾਂ ਚੜ੍ਹਾਈ ਕਰ ਚੁੱਕੇ ਸੀ ਕਲੋਜ਼, ਮੈਂ ਰੋਂਦਾ ਹੀ ਨਹੀਂ। ਬਾਪੂ ਜੀ ਚੜ੍ਹਾਈ ਕਰਿਆ ਮੈਂ ਰੋਇਆ ਹੀ ਨਹੀਂ, ਬੇਬੇ ਚੜ੍ਹਾਈ ਕਰੀ ਮੈਂ ਰੋਇਆ ਹੀ ਨਹੀਂ, ਭਰਾ ਚੜ੍ਹਾਈ ਕਰਿਆ ਜਵਾਨ ਮੈਂ ਰੋਇਆ ਹੀ ਨਹੀਂ। ਉਹ ਵੀ ਸਹਿ ਨਾ ਹੋਇਆ। ਇੱਕ ਸਾਲ ਮੈਨੂੰ ਰੋਂਦੇ ਨੂੰ ਲੱਗ ਗਏ, ਜਦ ਗੱਲਾਂ ਉਮਰ ਹੋਊਗਾ ਖੇਤ ਚ ਗੱਲਾਂ ਹੋਵਾਂ, ਦਫ਼ਤਰ ਚ ਗੱਲਾਂ ਹੋਵਾਂ, ਕੱਲਾ ਤੁਰਿਆ ਜਾਂਦਾ ਹੋਵਾਂ ਰੋਣਾ। ਇਹ ਨਹੀਂ ਵੀ ਤੁਸੀਂ ਚਲੇ ਗਏ, ਸੁਣਨ ਲੱਗਣੀ ਮੈਨੂੰ ਵੀ ਸੁਣਨਾ ਹੋ ਗਿਆ, ਰਿਹਾ ਨਹੀਂ ਕੁਛ ਮੇਰਾ। ਤੋ ਪਿਆਰ 25 ਸਾਲ ਤੋਂ ਉੱਤੇ ਉਵੇਂ ਜਿਵੇਂ ਪਿਆਰ ਨਵਾਂ ਨਰੋਆ ਪਿਆਰ ਨਹੀਂ ਪੁਰਾਣਾ ਹੁੰਦਾ ਕਦੇ ਵੀ, ਸੱਚ ਪੁਰਾਣਾ ਨਾ ਸੀ ਪਿਆਰ, ਵਾਹਿਗੁਰੂ ਦਾ ਰੂਪ ਹੈ। ਤੇ ਮੈਂ ਇਸੇ ਕਰਕੇ ਗੱਲ ਕਹੀ ਸੀ ਵੀ ਮੈਂ ਵਿਚਾਲਿਆ ਇੱਕ ਆਰ ਹੈ ਇੱਕ ਪਾਰ ਹੈ, ਪਾਰ ਵਾਲੇ ਦਾ ਕਿਹਾ ਮੈਂ ਮੰਨਣਾ ਹਰ ਹਾਲਤ ਚ, ਪੁਰਾਣ ਵਾਲੇ ਦੇ ਮੈਂ ਮਾਫ਼ੀ ਮੰਗ ਲੂ ਕਿਉਂਕਿ ਇਹਨਾਂ ਨੇ ਵੀ ਆਏ ਜਾਣਾ ਉੱਤੇ ਹੌਲੀ ਹੌਲੀ। ਜਿਹੜਾ ਪਰਮੇਸ਼ੁਰ ਦੇ ਰਾਹ ਤੁਰ ਗਿਆ ਉਹਨੇ ਸੱਚਖੰਡ ਚਾਹੁਣਾ ਹੀ ਹੈ, ਗੁਰੂ ਨਾਨਕ ਦੀ ਦਰਗਾਹ ਚਾਹੁਣਾ। ਕਈ ਵਾਰੀ ਮੈਂ ਸੰਗਤ ਨੂੰ ਸਾਰੀ ਨੂੰ ਕਿਹਾ ਵੀ ਤੁਸੀਂ ਇੱਕ ਗੱਲ ਦਿਮਾਗ ਚੋਂ ਕੱਢ ਦਿਓ, ਜਿੰਨੇ ਤੁਸੀਂ ਬੈਠੇ ਹੋ ਜੇ ਮੰਤਰ ਰਿਹਾ ਲਿਆ ਹੋਇਆ ਗੁਰੂ ਦਾ, ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੇ ਹੋ, ਕਿਸੇ ਪੂਰਨ ਮਹਾਂਪੁਰਸ਼ ਨੂੰ ਪਿਆਰ ਕਰਦੇ ਹੋ, ਮਹਾਂਪੁਰਸ਼ ਵੀ ਗੁਰੂ ਨਾਨਕ ਦਾ ਹੀ ਰੂਪ ਹੁੰਦੇ ਨੇ, ਸੰਤ ਅਨੰਤ ਅੰਤਰਨਾਸ਼। ਤੁਸੀਂ ਕਦੇ ਵੀ ਧਰਮ ਰਾਜ ਦੇ ਨਹੀਂ ਜਾਓਗੇ, ਕਿਉਂਕਿ ਬਾਣੀ ਵਿੱਚ ਧਰਮ ਰਾਜ ਦਾ ਹਕੂਕ ਖੋਲਿਆ ਗੁਰੂ ਨਾਨਕ ਸਾਹਿਬ ਨੇ, ਹੱਕ ਖੋਲਿਆ। ਪਹਿਲੇ ਸ਼ਾਸਤਰਾਂ ਚ ਨਹੀਂ ਹੈ, ਉਹ ਤਾਂ ਜਾਣਾ ਹੀ ਪੈਂਦਾ ਸੀ, ਬੜੇ ਬੜੇ ਪੁੰਨੀ ਦਾਨੀ ਸਭ ਜਾਂਦੇ ਸੀ, ਲੇਕਿਨ ਜਿਹੜੇ ਗੁਰੂ ਧਾਰਨ ਕਰ ਰਿਹਾ ਉਹਦੇ ਬਾਰੇ ਹੁਕਮ ਹੈ, ਧਰਮ ਦਾ ਇਹਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ, ਤੂੰ ਸੱਚਾ ਧਰਮ ਦੇ ਵਿਚਾਰ ਕਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਹੜੇ ਨਗੁਰੇ ਪੁਰਸ਼ ਨੇ ਮਾੜੇ ਕੰਮ ਕਰਦੇ ਆ, ਚੁਗਲੀਆਂ ਕਰਦੇ ਨੇ, ਬੇਈਮਾਨੀਆਂ ਕਰਦੇ ਆ, ਧੱਕੇ ਕਰਦੇ ਨੇ, ਗੁਰਮਤ ਦੇ ਅਸੂਲਾਂ ਤੇ ਨਹੀਂ ਚੱਲਦੇ, ਵਗੜਾ ਕਰਦੇ ਨੇ, ਉਹ ਤਾਂ ਬਈ ਤੇ ਦਿੱਤੇ ਤੈਨੂੰ। ਜਿਹੜੇ ਅਧਿਆਤਮੀ ਹਰਗੁਣ ਤਾਸ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਫਿਰ ਬੈਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ, ਬਾਣੀ ਪੜ੍ਹਦੇ ਨੇ, ਅਧਿਆਤਮੀ ਹਰ ਗੁਣ ਤਾਸ ਨਿਤ ਉੱਠ ਜਬੇ ਮਰਾਰ ਤੇ ਵਾਹਿਗੁਰੂ ਦਾ ਜਾਪ ਕਰਦੇ ਨੇ। ਮਹਾਰਾਜ ਕਹੇ ਤਿਲਕੀ ਸੇਵਾ ਧਰਮ ਰਾਏ ਖਰੇ, ਉਹਨਾਂ ਦੀ ਸੇਵਾ ਕਰਨੀ ਹੈ ਧਰਮ ਰਾਜੇ ਧਨ ਸਵਾਰ ਨਹਾਰ। ਇਹ ਕੋਈ ਐਵੇਂ ਦਿਲ ਲਾਉਣ ਵਾਲੀ ਬਾਤ ਨਹੀਂ ਹੈ, ਕਿਉਂਕਿ ਜੋ ਸਾਧੂ ਦਾ ਬਚਨ ਹੁੰਦਾ ਹੈ ਸੂਰਜ ਚੰਦਰਮਾ ਸਾਰੇ ਨਾਸ ਹੋ ਜਾਣ, ਸੰਤਾਂ ਦਾ ਬਚਨ ਨਾ ਕਦੇ ਵੀ ਟਲੇਗਾ। ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਟਾਲਣ ਦੀ ਕਿਸੇ ਨੂੰ ਸ਼ਕਤੀ ਨਹੀਂ ਹੈ, ਕਿਉਂਕਿ ਉਹ ਆਪ ਪਰਮੇਸ਼ਰ ਸੀ। ਉਹ ਜੇ ਏਡਾ ਬੜਾ ਪਿਆਰਾ ਮਿਲ ਜਾਵੇ, ਉਹਦਾ ਆਸਰਾ ਮਿਲ ਜਾਵੇ, ਉਹਦੀ ਧਿਰ ਮਿਲ ਜਾਵੇ ਤੇ ਮਾਣ ਮਿਲ ਜਾਵੇ ਉਹਦੇ ਵੱਲੋਂ, ਫੇਰ ਤਾਂ ਸਾਥ ਜੀ ਆਪਾਂ ਪੱਗ ਵਾਲੇ ਹੋ ਗਏ ਨਾ। ਪਰ ਇਹਦੇ ਚ ਇੱਕ ਸ਼ਰਤ ਪੂਰੀ ਕਰਨੀ ਪੈਂਦੀ ਹੈ, ਲੋਕ ਕਟੰਬ ਸਭੋ ਤੇ ਤੋੜੈ ਤੋ ਆਪਣੇ ਬੇਟੀ ਆਵੇ। ਨਾਮਦੇਵ ਜੀ ਕਹਿੰਦੇ ਨੇ ਬੀਬੀ ਟੈਮ ਤੈਨੂੰ ਦੱਸਦਾ ਦਿੱਤਾ ਮੈਂ ਵੀ ਬੇਟੀ ਸਾਰੇ ਸਮਾਇਆ ਹੋਇਆ, ਨੇੜੇ ਤੋਂ ਨੇੜੇ ਹੈ, ਸਾਹ ਦੇ ਵਿੱਚ ਵੀ ਹੈ, ਅੱਖਾਂ ਦੇ ਵਿੱਚ ਵੀ ਹੈ। ਕੋਈ ਨੀ, ਲੋੜ ਮੈਨੂੰ ਬੁਲਾਉਣ ਲੱਗ ਲਿਆ, ਮੈਂ ਬੋਲੀ ਜਾਣਾ। ਗੁਰੂ ਸਾਹਿਬ ਵੀ ਤਾਂ ਹੈਗੇ, ਇਹਨੂੰ ਸਮਝਦਾ ਹੀ ਨਹੀਂ, ਮੇਰੇ ਮਾਲਕ ਵੀ ਤਾਂ ਗੋਲੇ ਬੈਠਾ। ਲੋਕ ਕਟੰਬ ਸਬੂਤ ਹੈ ਤੋੜ, ਆਹ ਗੱਲ ਸਭ ਤੇ ਔਖੀ ਹੈ। ਨਾ ਤਾਂ ਅਸੀਂ ਲੋਕ ਤੋਂ ਤੋੜ ਸਕਦੇ ਹਾਂ, ਨਾ ਕਟੰਬ ਤੋਂ ਤੋੜ ਸਕਦੇ ਹਾਂ, ਉਹਦੇ ਮੋਹ ਵਿੱਚ ਗੁਲਤਾਨ ਹੋ ਜਾਂਦੇ ਹਾਂ। ਤੇ ਪਰਮੇਸ਼ਰ ਦੇ ਪਿਆਰ ਦਾ ਜਿਹੜਾ ਦਰਜਾ ਨਾ, ਉਹ ਅਣਗੌਲਿਆ ਜਿਹਾ ਹੋ ਜਾਂਦਾ, 5% ਤੇ ਰਹਿ ਜਾਂਦਾ। ਕਹਿੰਦਾ ਨਾ ਬੀਬੀ ਐ ਨਹੀਂ ਹੋਣੇ, ਹੁਣ ਜੇ ਤਾਂ ਛੱਪਰ ਬਣਾਉਣਾ ਹੈ ਤਾਂ ਫਿਰ ਆਹ ਕੰਮ ਤੈਨੂੰ ਕਰਨਾ ਪੈਣਾ, ਤੈਨੂੰ ਨਿਰਾ ਉਹਦੇ ਨਾਲ ਪਿਆਰ ਕਰਨਾ ਪੈਣਾ। ਫਿਰ ਤੂੰ ਚਾਹੇ ਛੱਪਰ ਬਣਾ ਲੈ, ਚਾਹੇ ਜਿਹੜਾ ਕੁਛ ਕਰਨਾ ਕਰ। ਸੋ ਇਸ ਤਰ੍ਹਾਂ ਸਾਧ ਜੀ ਪਿਆਰ ਜੋਰੀ ਨਹੀਂ ਲੱਗਿਆ ਕਰਦਾ। ਜੇ ਕੋਈ ਗਏ ਵੀ ਮੈਂ ਇਹਦੇ ਨਾਲ ਪਿਆਰ ਕਰਨ ਬਿਲਕੁਲ ਨਹੀਂ ਲੱਗਦਾ, ਇਹ ਤਾਂ ਦਾਤ ਹੈ ਵਾਹਿਗੁਰੂ ਦੀ। ਆਪਣਾ ਨਾਇਆ ਪਿਰਮ ਨਾ ਲੱਗ ਜਾਈ, ਜੇ ਲੋਚਿਆ ਸਭ ਕੁਛ, ਇਹ ਪਿਰਮ ਪਿਆਲਾ ਖਸਮ ਦਾ ਜੈ ਭਾਵੇ ਤੈਨ, ਇਹ ਤਾਂ ਵਾਹਿਗੁਰੂ ਦੀ ਦਾਤ ਹੈ। ਪਰ ਹੁੰਦਾ ਜਿਵੇਂ ਹੁਣ ਪਿਆਰ ਹੈ ਤੁਹਾਡੇ ਅੰਦਰ, ਐਸੇ ਨੂੰ ਕਨਵਰਟ ਕਰ ਲੈਣਾ। ਮੇਰਾ ਸਰੀਰ ਤਾਂ ਰਹਿਣਾ ਨਹੀਂ, ਗੁਰੂ ਨਾਨਕ ਸਾਹਿਬ ਨੇ ਕਿਤੇ ਜਾਣਾ ਨਹੀਂ, ਉਹੀ ਸਾਡੇ ਮਹਾਤਮਾ ਨੇ, ਉਹੀ ਸਾਡਾ ਰੱਬ ਹੈ। ਤੇ ਬਹੁਤੇ ਅਸੀਂ ਰੱਬ ਦੇ ਚੱਕਰ ਚ ਕੀ ਪੈਣਾ, ਗਿਆਨੀਆਂ ਦਾ ਰੱਬ ਤਾਂ ਸੈਟਿਸਫਾਈ ਨਹੀਂ ਕਰਦਾ, ਉਹ ਤਾਂ ਸ਼ਾਂਤੀ ਨਹੀਂ ਆਉਂਦੀ। ਜਿਹੜਾ ਗੁਰੂ ਨਾਨਕ ਸਾਹਿਬ ਵਰਗਾ ਰੱਬ ਹੈ ਉਹਦੇ ਨਾਲ ਪਿਆਰ ਆਉਂਦਾ, ਉੱਥੇ ਰੋ ਵੀ ਪਵਾਂਗੇ, ਉਹ ਬਰਾ ਵੀ ਦਿੰਦਾ, ਉਹਦੀ ਜਾਣ ਪਛਾਣ ਵੀ ਹੈ ਸਾਨੂੰ। ਚਲੋ ਉਦੋਂ ਵੀ ਹੇਠਾਂ ਆ ਜਾਓ, ਮਹਾਂਪੁਰਸ਼ ਦਾ ਪਿਆਰ ਜਿਹੜਾ ਹੈ ਉਹ ਉਵੇਂ ਹੀ ਕਰਦਾ ਜਿਵੇਂ ਜਿਉਂਦਾ ਕਰਦਾ ਹੁੰਦਾ। ਸੋ ਇਹ ਸਾਰਿਆਂ ਨਾਲੋਂ ਮਹਾਰਾਜ ਨੇ ਕਿਹਾ, ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਬਰਾ ਪਾਏ। ਜੇ ਮਨ ਨਹੀਂ ਟਿਕਦਾ ਪਿਆਰ ਚ ਆ ਜਾਓ, ਮਨ ਕਿੱਥੇ ਜਾਣਾ। ਸੋ ਇਹ ਹੀ ਬੜਾ ਫਲ ਹੈ ਸਾਰਿਆਂ ਨਾਲੋਂ, ਸਾਰੇ ਮਹਾਂਪੁਰਸ਼ ਚਲਾ ਰਹੇ ਨੇ। ਬਾਕੀ ਆ ਵੀ ਸਰੀਰ, ਉਹ ਬਰੀਥ ਦਵਾਈ ਜਿਹੜਾ ਮੇਰਾ ਇਲਾਜ ਹੈ ਨਾ, ਉਹ ਸਖ਼ਤ ਹੈ ਥੋੜਾ। ਦਵਾਈ ਤਾਂ ਬਹੁਤ ਸੰਭਲ ਕੇ ਦੇ ਰਹੇ ਨੇ, ਡਾਕਟਰਾਂ ਨੂੰ ਪਤਾ ਚੰਗੀ ਤਰ੍ਹਾਂ ਦੇ ਨਾਲ ਵੀ ਸਖ਼ਤ ਦਵਾਈ ਨਹੀਂ ਦੇਣੀ। ਉਹ ਦਵਾਈ ਦਾ ਸਫਾਏ ਹੈ, ਜਾਂ ਤਾਂ ਉਹ ਕਿਡਨੀ ਤੇ ਪੈ ਜਾਂਦੀ ਹੈ, ਜਾਂ ਜਿਗਰ ਤੇ ਪੈ ਜਾਂਦੀ ਹੈ, ਕਿਸੇ ਅੰਗ ਤੇ ਵੀ ਪੈ ਸਕਦੀ ਹੈ। ਉਹਨੂੰ ਸਾਈਡ ਇਫੈਕਟ ਕਹਿੰਦੇ ਨੇ। ਉਹ ਸਾਈਡ ਇਫੈਕਟ ਮੇਰਾ ਉਹ ਦਮ ਜਿਹਾ ਚੜ੍ਹਨ ਲੱਗ ਗਿਆ, ਉਹ ਚੜ੍ਹਦਾ ਬਹੁਤ ਥੋੜ੍ਹਾ ਨਹੀਂ, ਆਦਮੀ ਘਬਰਾ ਜਾਂਦਾ ਦੇਖਣ ਵਾਲਾ। ਪਰ ਮੈਂ ਨਹੀਂ ਘਬਰਾਉਂਦਾ ਭਾਈ, ਗੱਲ ਕੋਈ ਗੱਲ ਨਹੀਂ। ਸੋ ਇਸ ਕਰਕੇ ਜਿਹੜਾ ਖਿਆਲ ਹੈ ਨਾ, ਇਹਨੂੰ ਤੁਸੀਂ ਛੱਡ ਦਿਓ। ਮੈਨੂੰ ਮਹਾਰਾਜ ਨੇ ਹਾਲੇ ਜਾਣ ਨਹੀਂ ਦੇਣਾ, ਉਹਨਾਂ ਨੇ ਉਹਨਾਂ ਨੇ ਕੰਮ ਕਰਾਉਣੇ ਨੇ। ਥੋੜੇ ਚਿੰਤਾ ਨਾ ਕਰੋ ਤੁਸੀਂ, ਸੋ ਇਸ ਤਰ੍ਹਾਂ ਤੁਸੀਂ ਸਾਡੇ ਨੇਤਰਾਂ ਤੇ ਚੱਲ ਕੇ ਆਉਂਦੇ ਹੋ। ਪਹਿਲਾਂ ਮੈਨੂੰ ਸਮਝ ਨਾ ਆਇਆ ਕਰੇ ਵੀ ਨੇਤਰਾਂ ਤੇ ਕਿਵੇਂ ਚੱਲ ਕੇ ਆ ਜਾਂਦਾ, ਪਤਾ ਹੀ ਨਹੀਂ ਲੱਗੇ ਵੀ ਇਹਦਾ ਅਰਥ ਕੀ ਹੈ। ਅੱਖਾਂ ਦੇ ਨਾਲ ਪੈਰ ਰੱਖਿਆ ਪੁੱਟ ਜਾਣਗੇ, ਐ ਨੀ ਉਹ ਜਦੋਂ ਆਉਂਦਾ ਹੈਗਾ ਉਹ ਤੁਹਾਡੇ ਟਰੱਕ ਆਏ ਸਾਡੀ ਨਿਗਾਹ ਚ ਆ ਰਹੇ ਸੀ, ਉਹ ਨੇਤਰਾਂ ਤੇ ਚੱਲ ਕੇ ਆ ਰਹੇ ਸੀ ਵੀ ਹੁਣ ਮੁਰਾਦਾਬਾਦ ਪਹੁੰਚ ਗਏ, ਹੁਣ ਮੁੜ ਪਏ ਇੱਧਰ ਲਿਆਂਦੇ ਆ ਰਹੇ ਨੇ ਭਾਜੇ ਦੇ। ਸਾਰਿਆਂ ਦਾ ਹੁੰਦਾ ਵੀ ਸਾਰੇ ਸੁੱਖੀ ਸਨ ਨੀ, ਇੱਥੇ ਪਹੁੰਚ ਜਾਣ ਤੇ ਨਾਮ ਦਾ ਲਾਹਾ ਸਾਸਕ ਦਾ ਲਾਹਾ ਖੱਟਣ। ਸੋ ਇਸ ਤਰ੍ਹਾਂ ਤੁਸੀਂ ਸਾਡੇ ਨੇਤਰਾਂ ਤੇ ਚੱਲ ਕੇ ਆਉਂਦੇ ਹੋ, ਹੋਰ ਨਾਲਿਆਂ ਦਾ ਮੈਂ ਬਹੁਤ ਬਠਾ ਅਹਿਸਾਨ ਮੰਦ। ਇਹ ਤਕਰੀਬਨ ਇਹਨਾਂ ਦਾ ਕਿਰਾਇਆ 70 ਲੱਖ ਰੁਪਈਆ ਲੱਗ ਗਿਆ, ਬੜੀ ਵੱਡੀ ਰਕਮ ਖਰਚ ਗਿਆ ਹੈ। ਫਿਰ ਹੋਰ ਵੀ ਖਰਚ ਕਰਨੇ ਨੇ, ਕਈ ਕਈ ਦਿਨ ਜੌਬ ਛੱਡਣੇ ਨੇ, ਐਂ ਸਮਝ ਲਓ ਵੀ ਹਰ ਬੰਦਾ 1 ਲੱਖ ਰੁਪਈਆ ਖਰਚ ਗਿਆ ਹੈ। ਇਹਨਾਂ ਦਾ ਮੈਂ ਬਹੁਤਾ ਹੀ ਧੰਨਵਾਦ ਕਰਦਾ। ਪਿਆਰ ਦੀ ਗੱਲ ਮੈਂ ਦੱਸਦਾ, ਮੈਂ ਜਦ ਪਹਿਲੀ ਵਾਰੀ ਇੱਥੋਂ ਚੱਲਿਆ ਸਾਨ ਫਰਾਂਸਿਸਕੋ ਤੋਂ, ਇਹ ਸੰਗਤ ਬਹੁਤ ਬਰਲਾਭ ਕਰਨ ਲੱਗ ਗਈ। ਹਾਲਾਂਕਿ ਮੈਂ ਤਾਂ ਨਵਾਂ ਗਿਆ ਸੀ, ਸੰਤ ਉੱਥੇ ਆਉਂਦੇ ਹੀ ਰਹਿੰਦੇ ਨੇ, ਇੱਕ ਸੰਤ ਗੁਰਦੁਆਰਾ ਖਾਲੀ ਹੁੰਦਾ ਦੂਆ ਆ ਜਾਂਦਾ, ਦੂਆ ਹੁੰਦਾ ਤੀਆ ਆ ਜਾਂਦਾ, ਗੁਰਦੁਆਰੇ ਭਰੇ ਪਏ ਨੇ ਸੰਤਾਂ ਨੇ। ਰੋਣ ਲੱਗ ਗਈ, ਉਹ ਕਸਟਮ ਵਾਲੇ ਦੇਖ ਰਹੇ ਸੀ ਵੀ ਇਹ ਕੀ ਹੋ ਗਿਆ। ਇੱਕ ਬੀਬੀ ਬਹੁਤ ਰੋਵੇ, ਜ਼ਿਆਦਾ ਹੀ ਰੋਵੇ ਉਹ, ਬਾਕੀ ਤਾਂ ਹੌਲੀ ਹੌਲੀ ਰੋਂਦੇ ਸੀ, ਉਹ ਉੱਚੀ ਉੱਚੀ ਰੋਵੇ। ਮੈਂ ਉਸਨੂੰ ਕਿਹਾ, ਮੈਂ ਕਿਹਾ ਬੇਟਾ ਤੂੰ ਇੰਨਾ ਕਿਉਂ ਰੋਂਦੀ ਹੈ, ਵੀ ਤੂੰ ਤਾਂ ਅਮਰੀਕਨ ਹੈ ਤੇ ਆਪਣਾ ਮੇਲ ਇਹ ਹੁਣ ਹੋਵੇ ਹੈ, ਮੇਰੀ ਬੋਲੀ ਵੀ ਨਹੀਂ ਤੇਰੀ ਸਮਝ ਆਉਂਦੀ, ਵੀ ਤੂੰ ਕਿਉਂ ਰੋਂਦੀ ਹੈ। ਉਹਦਾ ਜਵਾਬ ਹੈਰਾਨੀ ਪੈਦਾ ਕਰਨ ਵਾਲਾ ਸੀ। ਕਹਿੰਦੀ ਫਾਦਰ, ਇਹ ਜਿਹੜੇ ਰੋ ਰਹੇ ਨੇ ਇਹਨਾਂ ਦਾ ਸੰਤ ਜਾ ਰਿਹਾ, ਕਈ ਥੋੜ੍ਹੇ ਦਿਨਾਂ ਨੂੰ ਇੱਕ ਸੰਤ ਹੋਰ ਆ ਜਾਣਾ, ਗੁਰਦੁਆਰੇ ਜਾਣ ਗਏ ਤੇ ਤੁਹਾਡੀ ਯਾਦ ਮਧਵ ਪੈਣੀ। ਬੋਲਿਆ ਤੂੰ ਬੀਬੀ? ਕਹਿੰਦੀ ਮੇਰਾ ਪਿਤਾ ਰੋ ਰਿਹਾ, ਪਿਤਾ ਜਾ ਰਿਹਾ, ਮੈਨੂੰ ਪਤਾ ਨਹੀਂ ਹੈ ਵੀ ਫੇਰ ਮਿਲਣਾ ਕਿ ਨਹੀਂ। ਕਹਿੰਦੀ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ। ਸੁਖਵਿੰਦਰ ਸਿੰਘ ਬੈਰਾਲੀਨ ਉਹਨਾਂ ਦਾ ਨਾਂ ਸੀ ਬੀਬੀ ਦਾ, ਉਹ ਇਹਨਾਂ ਦਾ ਕੁਛ ਫਰਕ ਪੈ ਗਿਆ ਸੀ, ਮੇਰੇ ਕਹੇ ਤੇ ਠੀਕ ਹੋ ਗਏ ਤੇ ਤੁਹਾਡਾ ਘਰ ਵਸਾ ਤਾ ਤੁਸੀਂ, ਤੇ ਮੇਰੇ ਮਾਂ ਬਾਪ ਨਹੀਂ ਸੀ ਵਸਾ ਸਕੇ, ਮੈਨੂੰ ਪੁੱਠੀ ਬਾਤ ਦਿੰਦੇ ਸੀ ਵੀ ਡਾਈਵੋਰਸ ਕਰਦੇ, ਵਕੀਲ ਮੇਰਾ ਕਹਿੰਦਾ ਸੀ ਕਾਗਜ਼ ਨਹੀਂ ਦੇਣੇ, ਇਹ ਬੰਦਾ ਨਹੀਂ ਚੰਗਾ। ਕਹਿੰਦੀ ਪਤਾ ਨਹੀਂ ਤੁਸੀਂ ਕੀ ਜਾਦੂ ਕਰਤਾ ਪਟਵਾੜੇ ਸਾਹਿਬ ਨੂੰ ਜਾ ਕੇ, ਕਹਿੰਦੀ ਇਹ ਤਾਂ ਦੇਵਤਾ ਬਣ ਕੇ ਆਇਆ ਉੱਥੋਂ, ਬਹੁਤ ਮੈਨੂੰ ਪਿਆਰਾ ਲੱਗਦਾ, ਮੇਰੀ ਜ਼ਿੰਦਗੀ ਸਾਰੀ ਤਬਾਹ ਹੁੰਦੀ ਹੁੰਦੀ ਤੁਸੀਂ ਬਚਾਤੀ, ਤੇ ਪਿਓ ਤੋਂ ਬਿਨਾਂ ਤਾਂ ਕੋਈ ਬਚਾ ਨਹੀਂ ਸਕਦਾ, ਇਸ ਕਰਕੇ ਫਾਦਰ ਮੈਂ ਰੋਂਦੀ ਹਾਂ ਵੀ ਮੇਰਾ ਫਾਦਰ ਜਾ ਰਿਹਾ। ਮੇਰੇ ਫਾਦਰ ਨੇ ਕਾਹਦਾ ਹੁਣ ਹੈ, ਸਾਲ ਬਾਅਦ ਡੇਢ ਸਾਲ ਬਾਅਦ ਸਾਦਰੇ ਤਾਂ ਕਦੇ ਆਏ ਜਾਣਾ, ਮੈਨੂੰ ਬੜੀ ਲੱਗੀ ਗੱਲ, ਉਹ ਹੁਣਦੇ ਨਹੀਂ ਮੈਂ ਭੁੱਲ, ਉਹ ਪਿਆਰ ਦੀ ਬਾਤ ਹੋਇਆ ਕਰਦੀ ਹੈ, ਉਹਦੇ ਚ ਹੁੰਦੀ ਹੈ ਖਿੱਚ। ਸੋ ਭਜਨ ਕਰਨ ਵਾਸਤੇ ਸਾਰਿਆਂ ਤੋਂ ਸਖਾਲਾ ਰਸਤਾ ਹੈ, ਨੌ ਤਰ੍ਹਾਂ ਦੀ ਭਗਤੀ ਨੂੰ ਫਲ ਲੱਗਦਾ ਹੁੰਦਾ ਪ੍ਰੇਮ ਦਾ, ਉਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ। ਜਦ ਪ੍ਰੇਮ ਦਾ ਫਲ ਲੱਗਦਾ ਫਿਰ ਉਹ ਬੰਦਾ ਆਪਣੇ ਜੋਗਾ ਨਹੀਂ ਰਹਿੰਦਾ, ਸੰਸਾਰ ਜੋਗਾ ਹੋ ਜਾਂਦਾ। ਸੰਸਾਰ ਦੀਆਂ ਗੱਲਾਂ ਸੋਚੋ, ਸਾਰਾ ਸੰਸਾਰ ਉਹਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਇਹ ਅਵਸਥਾ ਆ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।